ਕਿਸਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣ ਔਰ ਦੇਖ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਦਿਲ ਵਾਲੀ ਗੱਲ ਕੌਫਸਾਰਬਰ ਸਟੂਡੀਓ ਤੋਂ। ਜੀ ਆਇਆਂ ਨੂੰ ਆਪ ਸਭ ਦਾ, ਅਤੇ ਆਓ ਫਿਰ ਸਾਰੇ ਸਰਬੱਤ ਦਾ ਭਲਾ ਮੰਗੀਏ ਔਰ ਦਿਲ ਦੀਆਂ ਗਹਿਰਾਈਆਂ ਤੋਂ ਅਰਦਾਸ ਕਰੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ। ਅੱਜ ਤਰੀਕ 15 ਨਵੰਬਰ ਹੋ ਚੁੱਕੀ ਹੈ, ਸੰਨ 2025, ਨਾਨਕਸ਼ਾਹੀ 2 ਮੱਗਰ, ਸੰਮਤ 557। ਮੱਗਰ ਮਹੀਨੇ ਦੀ ਸ਼ੁਰੂਆਤ ਹੋਈ ਹੈ ਸੋ ਦੇਸੀ ਮਹੀਨਿਆਂ ਦੇ ਵਿੱਚੋਂ, ਅਤੇ ਇੱਧਰ ਜਿਹੜਾ ਨਵੰਬਰ ਮਹੀਨਾ ਚੱਲ ਰਿਹਾ ਇਹ ਸੈਕਿੰਡ ਲਾਸਟ ਮਹੀਨਾ ਚੱਲ ਰਿਹਾ, ਅਤੇ ਰਹਿ ਗਏ ਜੀ ਕਹਿ ਲਓ ਕਿ 6 ਹਫ਼ਤੇ ਸਾਲ ਬਦਲਣ ਦੇ ਲਈ। ਸੋ ਅੱਜ ਦਿਨ ਸ਼ਨਿਚਰਵਾਰ ਹੈ, ਵੀਕਐਂਡ ਸ਼ੁਰੂ ਹੋ ਚੁੱਕਾ ਆਸਟ੍ਰੇਲੀਆ ਦੇ ਵਿੱਚ, ਅਤੇ ਸੁਬਾਹ ਦੇ 8:01 ਘੜੀ ਦਿਖਾ ਰਹੀ ਹੈ ਸਿਡਨੀ, ਮੈਲਬਨ, ਨਿਊ ਸਾਊਥ ਵੇਲਸ ਦੇ ਵਿੱਚ, ਅਤੇ 7:01 ਬ੍ਰਿਸਬਨ ਦੇ ਵਿੱਚ ਹੋਏ ਨੇ, ਔਰ ਇਹ ਈਸਟਰਨ ਡੇਲਾਈਟ ਸੇਵਿੰਗ ਚੱਲ ਰਿਹਾ ਹੈ। ਸੋ ਦੇਸ਼ ਵਿਦੇਸ਼ ਦੇ ਵਿੱਚੋਂ ਕਈ ਹਿੱਸਿਆਂ ਦੇ ਵਿੱਚ ਹਜੇ ਸ਼ੁੱਕਰਵਾਰ ਚੱਲ ਰਿਹਾ ਹੋਣਾ, ਅਤੇ ਆਪ ਨੂੰ ਫਰਾਈਡੇ ਨਾਈਟ ਦੀਆਂ ਮੁਬਾਰਕਾਂ, ਫਰਾਈਡੇ ਆਫਟਰਨੂਨ ਦੀਆਂ ਮੁਬਾਰਕਾਂ। ਅਮਰੀਕਾ ਤੋਂ ਬਹੁਤ ਸਾਰੇ ਸੱਜਣ ਮਿੱਤਰ ਪਿਆਰੇ ਸਾਡੇ ਨਾਲ ਜੁੜੇ ਹੋਏ ਨੇ ਸਵੇਰ ਦੇ ਹੀ, ਅਤੇ ਉਹਨਾਂ ਦਾ ਵੀ ਸਵਾਗਤ ਹੈ ਜੀ ਆਇਆਂ ਨੂੰ। ਗੁਰਬਾਣੀ ਵਿਚਾਰ ਪ੍ਰੋਗਰਾਮ ਤੁਸੀਂ ਸਰਵਣ ਕਰਦੇ ਹੋ, ਸੁਣਦੇ ਹੋ, ਦਲਜੀਤ ਸਿੰਘ ਮਹਿਤਾ ਚੌਂਕ ਇਸ ਨੂੰ ਸੰਚਾਲਨ ਕਰਦੇ ਨੇ, ਉਹਨਾਂ ਦਾ ਤਹਿ ਦਿਲੋਂ ਧੰਨਵਾਦ ਹਮੇਸ਼ਾ ਦੀ ਤਰ੍ਹਾਂ ਰਹਿੰਦਾ ਹੈ। ਅਤੇ ਬੜਾ ਸਕੂਨ ਸਵੇਰੇ ਕੰਮ ਕਰਦੇ ਜਦੋਂ ਸੁਣਦੇ ਹਾਂ ਮਿਲਦਾ ਹੈ, ਗੁਰਬਾਣੀ ਵਿਚਾਰ, ਸ਼ਬਦ ਕੀਰਤਨ, ਕਥਾ ਵਿਚਾਰ ਸੁਣ ਕੇ। ਖੈਰ ਪਿਆਰਿਓ, ਸਾਡੇ ਤੱਕ ਪਹੁੰਚਣ ਦਾ ਪਤਾ, ਦੋਨੋਂ ਵਟਸਐਪ ਚੱਲਦੇ ਨੇ, ਰੇਡੀਓ ਦਾ ਵੀ, ਮੇਰਾ ਵੀ, ਟੈਲੀਗ੍ਰਾਮ ਵੀ ਚੱਲ ਰਿਹਾ, ਈਮੇਲ ਵੀ ਚੱਲ ਰਹੀ ਹੈ, ਯੂਟਿਊਬ, ਫੇਸਬੁੱਕ 'ਤੇ ਕਿਤੇ ਵੀ ਤੁਸੀਂ ਮੈਸੇਜ ਪਾਓਗੇ ਤਾਂ ਉਹ ਸਾਡੇ ਤੱਕ ਅੱਪੜ ਜਾਏਗਾ। ਅਤੇ ਤੁਸੀਂ ਨੋਟ ਕਰ ਰਹੇ ਹੋਣੇ ਆ ਕਿ ਹਰਮਨ ਰੇਡੀਓ ਦੇ 2 ਲੋਗੋ ਲੱਗੇ ਹੋਏ ਨੇ, ਇੱਕ ਉਹ ਉੱਪਰ ਲਾਲ ਅਤੇ ਇੱਕ ਜਿਹੜਾ ਬਿਸਕੁਟੀ ਰੰਗ ਦਾ। ਜਿਹੜਾ ਲਾਲ ਵਾਲਾ ਹੈ ਉਹ ਤਾਂ ਡਿਜੀਟਲ ਹੈ, ਉਹ ਤਾਂ ਜਿਹੜਾ ਇਹ ਸਾਡਾ ਬ੍ਰੌਡਕਾਸਟਿੰਗ ਸਿਸਟਮ ਹੈ ਉਹ ਲਾਉਂਦਾ ਹੈ, ਪਰ ਜਿਹੜਾ ਉਹ ਅਸਲੀ ਲੋਗੋ ਹੈ, ਅਤੇ ਉਹਦੇ ਬਾਰੇ ਵੀ ਮੈਂ ਗੱਲ ਕਰਾਂਗਾ। ਇਹ ਮੈਨੂੰ ਐਜ਼ ਏ ਗਿਫਟ ਦਿੱਤਾ ਸੀ ਸਾਡੇ ਹਰਮਿੰਦਰ ਸਿੰਘ ਅਤੇ ਗਗਨ ਹੋਣਾ ਨੇ, ਹਰਮਿੰਦਰ ਬੋਪਾ ਰਾਏ, ਜਿਹੜੇ ਕਿ ਬਹੁਤ ਵੱਡੇ ਬੁੱਤ ਘਾੜੇ ਨੇ, ਆਰਟਿਸਟ ਨੇ, ਮੀਨਾਕਾਰੀ ਕਰਦੇ ਨੇ। ਸੋ ਉਹਨਾਂ ਨੇ ਇਹ ਗਿਫਟ ਮੈਨੂੰ ਕੁਛ ਮਹੀਨੇ ਪਹਿਲਾਂ ਦਿੱਤਾ ਸੀ, ਜਿਹੜਾ ਮੈਲਬਨ ਪਿਆ ਸੀਗਾ, ਫਿਰ ਸ਼ੈਪਟਨ ਚਲੇ ਗਿਆ ਸਰਮਾ ਬਥੋਣਾ ਕੋਲ, ਅਤੇ ਉਹ ਫਿਰ ਮੇਰੇ ਵਾਸਤੇ ਲੈ ਕੇ ਆਏ, ਪਰਥ ਮੈਨੂੰ ਦਿੱਤਾ। ਦੇਖੋ ਕਿੱਥੇ ਚੀਜ਼ ਬਣੀ, ਕਿੱਥੇ ਪਹੁੰਚੀ, ਕਿੱਥੇ ਮਿਲੀ। ਸੋ ਇਹ ਥੈਂਕ ਯੂ ਬਹੁਤ ਬਹੁਤ। ਅਤੇ ਮੈਂ ਸੋਚਿਆ ਕਿ ਡਿਜੀਟਲ ਲੋਗੋ ਤਾਂ ਹੈਗਾ ਹੀ ਹੈਗਾ, ਹੁਣ ਮੈਂ ਵੈਸੇ ਡਿਜੀਟਲ ਹਟਾ ਸਕਦਾ, ਇਹ ਅਸਲੀ ਲੋਗੋ ਜਿਹੜਾ ਹਰਮਨ ਰੇਡੀਓ ਦਾ ਉਹ ਲਾ ਸਕਦਾ। ਖੈਰ ਅੱਜ ਦਿਨ ਬਹੁਤ ਖੂਬਸੂਰਤ ਚੜ੍ਹਿਆ ਕੌਫਸਾਰਬਰ ਦੇ ਵਿੱਚ, ਹਲਕੀ ਹਲਕੀ ਠੰਡਕ ਹੈ, ਧੁੱਪ ਖਿੜੀ ਹੋਈ ਹੈ, ਹਵਾ ਟਿੱਕੀ ਹੋਈ ਹੈ, ਪਰ ਕੱਲ੍ਹ ਸਾਰਾ ਦਿਨ ਬਹੁਤ ਸੋਹਣਾ ਮੀਂਹ ਪਿਆ। ਸਵੇਰ ਤੋਂ ਬੂੰਦਾਬਾਂਦੀ ਸ਼ੁਰੂ ਹੋਈ, ਫਿਰ ਭਾਰਾ ਵੀ ਪਿਆ, ਫਿਰ ਰੁਕਿਆ ਵੀ, ਫਿਰ ਝੜੀ ਵੀ ਲੱਗੀ। ਸੋ ਬਹੁਤ ਵਧੀਆ ਮਾਹੌਲ ਰਿਹਾ, ਅਤੇ ਜਿਹੜਾ ਕਿ ਇੱਕ ਫਾਰਮਰਸ ਵਾਸਤੇ, ਕਿਸਾਨਾਂ ਵਾਸਤੇ ਸੋਨਾ ਹੁੰਦਾ ਹੈ, ਕਹਿ ਲਓ ਕਿ ਸੋਨੇ ਦੀਆਂ ਕਿਣੀਆਂ ਆ, ਉਹ ਉਸ ਤਰ੍ਹਾਂ ਦਾ ਕੱਲ੍ਹ ਮੀਂਹ ਪਿਆ ਸਾਰੇ ਤਕਰੀਬਨ ਨਿਊ ਸਾਊਥ ਵੇਲਸ ਦੇ ਵਿੱਚ। ਚਲੋ ਮੌਸਮ ਤੋਂ ਹੀ ਗੱਲਬਾਤ ਸ਼ੁਰੂ ਕਰਦੇ ਹਾਂ। ਗਿਆਨੀ ਸੰਤੋਖ ਸਿੰਘ ਜੀ ਵੀ ਆਉਂਦੇ ਹੋਣਗੇ, ਅਤੇ ਡਾਕਟਰ ਕੁਲਦੀਪ ਸਿੰਘ ਹੇੜੀਆ ਨੇ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਣਾ, ਅਤੇ ਮੌਸਮ ਤੋਂ ਹੀ ਆਪਾਂ ਸ਼ੁਰੂਆਤ ਕਰ ਲੈਂਦੇ ਹਾਂ। ਮੌਸਮ ਦੇ ਵਿੱਚ ਸਿਡਨੀ ਦੇ ਵਿੱਚ 19.7 ਡਿਗਰੀ ਤਾਪਮਾਨ ਅੱਜ ਅੱਧਾ ਘੰਟਾ ਪਹਿਲਾਂ ਸੀ, ਅਤੇ 27 ਡਿਗਰੀ ਤੱਕ ਜਾਏਗਾ। ਮੈਲਬਨ ਦੇ ਵਿੱਚ 11 ਡਿਗਰੀ ਸੀ ਅਤੇ 21 ਤੱਕ ਜਾਏਗਾ। ਬ੍ਰਿਸਬਨ ਦੇ ਵਿੱਚ ਹਲਕੇ ਸ਼ਾਵਰ ਦੱਸੇ ਗਏ ਨੇ ਅਤੇ 20 ਡਿਗਰੀ ਸੀਗਾ, ਅਤੇ ਉੱਥੇ 30 ਡਿਗਰੀ ਤੱਕ ਜਾਏਗਾ। ਗਰਮੀਆਂ ਸ਼ੁਰੂ ਹੋਣ ਵਾਲੀਆਂ ਨੇ, 15 ਦਿਨ ਰਹਿ ਗਏ ਸਪਰਿੰਗ ਖਤਮ ਹੋਣ ਨੂੰ। ਪਰਥ ਦੇ ਵਿੱਚ ਧੁੱਪ ਖਿੜੀ ਰਹੇਗੀ, 25 ਤੱਕ ਜਾਏਗਾ। ਐਡਲੇਡ ਦੇ ਵਿੱਚ ਹਲਕੇ ਬੱਦਲ ਹੋ ਸਕਦੇ ਨੇ 23 ਤੱਕ। ਕੈਨਬਰਾ ਦੇ ਵਿੱਚ 9 ਡਿਗਰੀ ਸੀ ਘੱਟ ਤੋਂ ਘੱਟ, ਅਤੇ 27 ਤੱਕ ਜਾਏਗਾ। ਹੋਬਾਰਟ ਦੇ ਵਿੱਚ ਵੱਧ ਤੋਂ ਵੱਧ 19 ਜਾਏਗਾ, ਅਤੇ 33 ਡਿਗਰੀ ਜਾਏਗਾ ਡਾਰਵਿਨ ਦੇ ਵਿੱਚ। ਅਤੇ ਨਕਸ਼ਾ ਅਸੀਂ ਦੇਖੀਏ ਆਸਟ੍ਰੇਲੀਆ ਦਾ ਵੈਦਰ ਦਾ, ਅਤੇ ਉਹ ਲਾਲ ਲਕੀਰ ਮੈਂ ਖਿੱਚ ਦਿੰਦਾ ਹੁੰਦਾ, ਅਤੇ ਲਾਲ ਲਕੀਰ ਤੋਂ ਉੱਤੇ ਉੱਤੇ ਗਰਮ ਹੈ, ਅਤੇ ਲਾਲ ਲਕੀਰ ਤੋਂ ਹੇਠਾਂ ਹੇਠਾਂ ਕੋਲਡ ਫਰੰਟ ਦਾ ਅਸਰ ਜਿਹੜਾ ਸਾਊਥ ਪੋਲ ਤੋਂ ਚੱਲਦਾ ਆ, ਵੈਸਟ ਤੋਂ ਲੈ ਕੇ ਈਸਟ ਤੱਕ ਚੱਕਰਵਾਤ ਘੁੰਮਦਾ ਆ, ਉਹਦਾ ਅਸਰ ਹੈ ਕਿ ਜਿਹੜੇ ਇਹ ਸ਼ਹਿਰ ਨੇ ਕੋਸਟਲ ਕੰਪੈਰੇਟਿਵਲੀ ਠੰਡੇ ਨੇ। ਔਰ ਮੌਸਮ ਨਾਲ ਸੰਬੰਧਿਤ ਇੱਕ ਹੋਰ ਅਹਿਮ ਜਾਣਕਾਰੀ ਵੀ ਹੈ, ਪਰ ਪਹਿਲਾਂ ਐਕਸਟ੍ਰੀਮ ਟੈਂਪਰੇਚਰ ਜਿਹੜੇ ਨੇ ਇਸ ਘੜੀ ਦੇ ਦੇਖ ਲਈਏ। ਸਵੇਰੇ 5:10 'ਤੇ ਨਗਿਆਵੇਲੀ ਈਕੋ ਆਈਲੈਂਡ ਨੌਰਦਰਨ ਟੈਰੇਟਰੀ ਦੇ ਵਿੱਚ 28.8 ਡਿਗਰੀ ਤਾਪਮਾਨ ਸੀਗਾ, ਅਤੇ ਘੱਟ ਤੋਂ ਘੱਟ ਬਟਲਰਸ ਗੋਰਜ ਟਸਮੇਨੀਆ ਦੇ ਵਿੱਚ 0.3 ਡਿਗਰੀ ਤਾਪਮਾਨ ਸੀ ਸਵੇਰੇ 6:40 'ਤੇ। ਅਤੇ ਗਿੱਲਾ ਮੀਂਹ ਜਿੱਥੇ ਸਭ ਨਾਲੋਂ ਜ਼ਿਆਦਾ ਪੈ ਰਿਹਾ ਸੀ, 46.4 mm ਪਿਆ ਆ ਕੱਲ੍ਹ ਸਵੇਰ ਤੋਂ 9 ਤੋਂ ਲੈ ਕੇ ਅੱਜ ਸਵੇਰੇ ਤੱਕ ਟਿੰਡਲ ਨੌਰਦਰਨ ਟੈਰੇਟਰੀ ਦੇ ਵਿੱਚ। ਸੋ ਇਹ ਸੀ ਐਕਸਟ੍ਰੀਮ ਟੈਂਪਰੇਚਰ। ਅਤੇ ਆਸਟ੍ਰੇਲੀਆ ਦੇ ਵਿੱਚ ਥੰਡਰਸਟੋਰਮ ਜਿਹੜੀ ਐਕਟੀਵਿਟੀ ਆ ਉਹ ਬਹੁਤ ਜ਼ਿਆਦਾ ਪ੍ਰਡਿਕਟ ਕੀਤੀ ਜਾ ਰਹੀ ਹੈ, ਔਰ ਇਹਦੇ ਵਿੱਚ ਕੁਛ ਅਹਿਮ ਨਕਸ਼ੇ ਮੈਂ ਤੁਹਾਡੇ ਨਾਲ ਸਾਂਝੇ ਕਰਨਾ ਚਾਹਾਂਗਾ, ਜਿਹੜੇ ਕਿ ਡਿਪਾਰਟਮੈਂਟ ਨੇ, ਬਿਊਰੋ ਆਫ ਮੀਟੀਓਰੋਲੋਜੀ ਨੇ ਇਸ਼ੂ ਕੀਤੇ ਨੇ। ਤੁਸੀਂ ਇਹ ਨਕਸ਼ਾ ਦੇਖ ਰਹੇ ਹੋ, ਇਸ ਦੇ ਵਿੱਚ ਜਿਹੜਾ ਲਾਲ ਏਰੀਆ ਆ ਇਹ ਆਉਣ ਵਾਲੇ 2 ਹਫ਼ਤਿਆਂ ਦਾ ਨਕਸ਼ਾ ਆ। ਜਿਹੜਾ ਲਾਲ ਏਰੀਆ ਆ ਉੱਥੇ ਵੱਧ ਤੋਂ ਵੱਧ ਮੀਂਹ ਪੈਣ ਦੇ ਆਸਾਰ ਨੇ, ਗੜੇ ਵੀ ਪੈ ਸਕਦੇ ਨੇ, ਥੰਡਰਸਟੋਰਮ ਐਕਟੀਵਿਟੀਜ਼ ਹੈ ਇਹ ਮੀਂਹਾਂ ਦੀ। ਅਤੇ ਨੀਲਾ ਜਿਹੜਾ ਆ ਉਹ ਮੋਡਰੇਟ ਮੀਂਹ ਆ, ਅਤੇ ਤੁਸੀਂ ਦੇਖੋ ਕਿ ਤਕਰੀਬਨ 2/3 ਹਿੱਸਾ ਆਸਟ੍ਰੇਲੀਆ ਦਾ ਇਹਨਾਂ ਗਰਜ ਨਾਲ ਜਿਹੜੀਆਂ ਛਿੱਟਾਂ ਪੈਣਗੀਆਂ ਉਹਦੇ ਅਧੀਨ ਆਏਗਾ। ਸੋ ਇਸ ਕਰਕੇ ਆਉਣ ਵਾਲੇ ਜਿਹੜੇ 2 ਹਫ਼ਤੇ ਨੇ, ਚਾਹੇ ਤੁਸੀਂ ਕਿਤੇ ਵੀ ਵੱਸਦੇ ਹੋ, ਤਕਰੀਬਨ ਸਾਰੀ ਪਾਪੂਲੇਸ਼ਨ ਜਿਹੜੀ ਕਵਰ ਹੁੰਦੀ ਆ ਇਸ ਮੀਂਹ ਵਾਲੇ ਏਰੀਏ ਦੇ ਵਿੱਚ। ਤੁਸੀਂ ਆਪਣੇ ਆਪ ਦਾ ਖਿਆਲ ਰੱਖਣਾ, ਤਿਆਰੀ ਰੱਖਣੀ, ਕਿਉਂਕਿ ਜਦੋਂ ਥੰਡਰਸਟੋਰਮ ਆਉਂਦੇ ਨੇ ਤਾਂ ਇੱਕਦਮ ਜਿਹੜਾ ਮੀਂਹ ਆ ਉਹ ਡੰਪ ਹੁੰਦਾ ਆ, ਡਿੱਗਦਾ ਆ ਪਾਣੀ ਬਕਟਡ, ਅਤੇ ਉਹਦੇ ਨਾਲ ਜਿਹੜੇ ਡਰੇਨੇਜ ਆ ਉਹਦੀ ਪ੍ਰੋਬਲਮ ਆਉਂਦੀ ਆ, ਗਟਰਿੰਗ ਦੀ ਪ੍ਰੋਬਲਮ ਆਉਂਦੀ ਹੈ, ਫਲੈਸ਼ ਫਲੱਡਿੰਗ ਹੁੰਦੀ ਹੈ, ਕਈ ਵਾਰੀ ਆਸ ਪਾਸ ਦਰੱਖਤ ਹੁੰਦੇ ਨੇ ਉਹਨਾਂ ਦੀ ਡਾਹਣੀਆਂ ਡਿੱਗਦੀਆਂ ਨੇ, ਦਰੱਖਤ ਖੁਦ ਡਿੱਗ ਪੈਂਦੇ ਨੇ, ਬਿਜਲੀ ਚਲੇ ਜਾਂਦੀ ਆ, ਮੋਮਬੱਤੀਆਂ ਰੱਖਣੀਆਂ, ਕਈ ਕੁਛ ਕਰਨਾ ਆ, ਥੋੜ੍ਹਾ ਜਿਹਾ ਫਾਸਟ ਫੂਡ ਲਿਆ ਕੇ ਰੱਖਣਾ ਹੈ ਫਰੋਜ਼ਨ ਤਾਂ ਕਿ ਤੁਸੀਂ ਉਹਨੂੰ ਖਾ ਸਕੋ, ਗੈਸ ਰੱਖਣੀ ਹੈ। ਸੋ ਬੜੀਆਂ ਚੀਜ਼ਾਂ ਜਿਹੜੀ ਤਿਆਰੀ ਕਰਨੀ ਪੈਂਦੀ ਆ। ਜ਼ਿੰਦਗੀ ਦਾ ਨਿਰਭਾਅ ਜਿਹੜਾ ਆ ਉਹ ਆਲਵੇਜ਼ ਇੱਦਾਂ ਹੀ ਸੀਗਾ, ਪਰ ਹੁਣ ਅਸੀਂ ਹੱਡ ਚੰਮ ਪਾ ਲਿਆ ਅਤੇ ਸਾਨੂੰ ਇਹਨਾਂ ਚੀਜ਼ਾਂ ਦਾ ਚੇਤਾ ਭੁੱਲਦਾ ਜਾ ਰਿਹਾ। ਖੈਰ ਅੱਗੇ ਚੱਲਦੇ ਹਾਂ, ਅਤੇ ਅੰਮ੍ਰਿਤਸਰ ਸਾਹਿਬ ਦਾ ਵੀ ਤਾਪਮਾਨ ਦੇਖ ਲਈਏ, ਅਤੇ 12 ਡਿਗਰੀ ਉੱਥੇ ਤਾਪਮਾਨ ਸਵੇਰੇ ਸੀਗਾ, 1 ਘੰਟਾ ਪਹਿਲਾਂ, 1:16 ਭਾਰਤੀ ਸਮੇਂ ਦੇ ਮੁਤਾਬਿਕ, ਔਰ ਦਿਨੇ ਜਿਹੜਾ ਆ ਅੱਜ 26 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ। ਏ ਕੇ ਯੂ ਲੈਵਲ ਜਿਹੜਾ ਆ ਉਹ ਤਕਰੀਬਨ 100 ਦੇ ਕਰੀਬ ਘੁੰਮਦਾ ਹੈ, ਵੈਰੀ ਅਨਹੈਲਥੀ ਆ, ਪਰ ਫਿਰ ਵੀ ਕੰਪੈਰੇਟਿਵਲੀ ਮੈਂ ਥੋੜ੍ਹੀ ਹੋਰ ਸਟੱਡੀ ਕੀਤੀ ਸੀ, ਅੰਬਾਲੇ 146 ਸੀ, ਲੁਧਿਆਣੇ 130 ਦੇ ਕਰੀਬ ਸੀਗਾ, ਸਟਿਲ ਵੈਰੀ ਅਨਹੈਲਥੀ, 40 ਤੋਂ ਉੱਤੇ ਅਨਹੈਲਥੀ ਹੁੰਦਾ ਆ। ਪਰ ਪੰਜਾਬ ਹੈ, ਹਰਿਆਣਾ ਆ, ਹੈ ਨਾ, ਇਹ ਸਾਰੇ ਜਿਹੜੇ ਨੇ ਖੇਤੀਬਾੜੀ ਵਾਲੇ ਇਲਾਕੇ ਨੇ, ਅਤੇ ਦਿੱਲੀ ਦਾ 450, ਅਤੇ ਹੁਣ ਤਾਂ ਕਿਤੇ ਪਰਾਲੀ ਵੀ ਨਹੀਂ ਜਲ ਰਹੀ, ਹੁਣ ਤਾਂ ਕੁਛ ਵੀ ਨਹੀਂ ਹੋ ਰਿਹਾ, ਅਤੇ ਉੱਥੇ ਹਜੇ ਵੀ ਇੰਨਾ ਹੀ ਆ, ਪਹਿਲਾਂ ਵੀ ਇੰਨਾ ਹੀ ਹੁੰਦਾ। ਸੋ ਹੁਣ ਬਹੁਤ ਸਾਰਾ ਜਿਹੜਾ ਮੀਡੀਆ ਆ, ਮੇਨ ਸਟ੍ਰੀਮ ਮੀਡੀਆ ਵੀ ਆ, ਨੌਨ ਪੰਜਾਬੀ ਮੀਡੀਆ ਵੀ ਆ, ਉਹਨਾਂ ਨੇ ਵੀ ਰਿਐਲਿਟੀ ਦੇਖ ਲਈ ਆ। ਪੰਜਾਬ ਦੇ ਵਿੱਚ ਆਏ, ਮੈਂ ਇੱਕ ਦੇਖਿਆ ਕਿ ਉਹ ਪੰਜਾਬ 'ਚ ਗੇੜਾ ਲਾਇਆ, ਉਹਨਾਂ ਨੇ ਫਾਰਮਾਂ 'ਤੇ ਗਏ, ਜਲੰਧਰ ਗਏ, ਲੁਧਿਆਣੇ ਗਏ, ਦੇਖਿਆ ਵੀ ਇੱਥੇ ਤਾਂ ਕੁਛ ਵੀ ਨਹੀਂ, ਬਿਲਕੁਲ ਕਲੀਅਰ ਵੈਦਰ ਹੈ। ਸੋ ਜਿੱਥੇ ਹਾਰਟ ਦੇ ਵਿੱਚ ਦਿਲ ਖੇਤੀ ਦਾ, ਉੱਥੇ ਜਾ ਕੇ ਮੌਸਮ ਕਲੀਅਰ ਹੈ, ਬਿਲਕੁਲ ਸਾਫ਼ ਹੈ, ਕੋਈ ਧੂੰਆਂ ਨਹੀਂ, ਕੋਈ ਅੱਗ ਨਹੀਂ ਲੱਗੀ ਹੋਈ, ਅਤੇ ਉੱਥੋਂ ਮਤਲਬ ਉਹ ਕਿੱਦਾਂ ਜਾ ਰਹੀ ਹੈ, ਮਤਲਬ ਧੂੰਆਂ ਕਿੱਦਾਂ ਜਾ ਰਿਹਾ ਦਿੱਲੀ ਜਾਂ ਹੋਰ, ਮਤਲਬ ਇਹ ਜਿਹੜੇ ਉਹਨੇ ਇਹ ਕਨਕਲੂਜਨ ਕੱਢਿਆ ਕਿ ਇੱਕ ਨੈਰੇਟਿਵ ਬਣਾ ਦਿੱਤਾ ਗਿਆ, ਇੱਕ ਭਾਵਨਾ ਬਣਾ ਦਿੱਤੀ ਗਈ ਕਿ ਸਾਡੀ ਜਿਹੜੀ ਪੋਲਿਊਸ਼ਨ ਹੈ ਨਾ ਉਹ ਅਸੀਂ ਨਹੀਂ ਉਹਦੇ ਰਿਸਪੋਂਸੀਬਲ ਹੈਗੇ, ਉਹਦੇ ਲਈ ਪੰਜਾਬ ਹੈ, ਪੰਜਾਬ ਵਾਲੇ ਰਿਸਪੋਂਸੀਬਲ ਹੈ। ਸੋ ਇਵੇਂ ਹੀ ਪੰਜਾਬੀਆਂ ਦੇ ਬਾਰੇ, ਸਿੱਖਾਂ ਦੇ ਬਾਰੇ ਇਹ ਗੱਲ ਬਣਾ ਦਿੱਤੀ ਵੀ ਜੋ ਮਤਲਬ ਅਨਰੈਸਟ ਹੋ ਰਿਹਾ ਨਾ ਦੇਸ਼ ਦੇ ਵਿੱਚ, ਹੈ ਨਾ, ਉਹ ਉਹਨਾਂ ਦੇ ਕਰਕੇ ਹੀ ਆ, ਬਸ ਉਹੀ ਕਲਪ੍ਰਿਟ ਹੈ। ਇੱਕ ਨਾ ਕਹਾਣੀ ਘੜੀ ਗਈ ਵੀ ਬਲੇਮ ਐਵਰੀਥਿੰਗ ਔਨ ਪੰਜਾਬ ਜਾਂ ਬਲੇਮ ਐਵਰੀਥਿੰਗ ਔਨ ਪਾਕਿਸਤਾਨ, ਇੱਦਾਂ ਹੀ ਪਾਕਿਸਤਾਨ ਵਾਲੇ ਕਰਦੇ ਨੇ, ਉੱਥੇ ਵੀ ਇਹੀ ਸਟੋਰੀ ਚੱਲ ਰਹੀ ਹੈ। ਲਾਹੌਰ ਵਾਲੇ ਜਿਹੜੇ ਨੇ ਉਹ ਖਿੱਤੇ ਵਾਲਿਆਂ ਨੂੰ ਬਲੇਮ ਕਰੀ ਜਾਂਦੇ ਨੇ, ਉਹ ਇੱਧਰਲੇ ਪੰਜਾਬ ਨੂੰ ਕਰੀ ਜਾਂਦੇ ਨੇ, ਲਾਹੌਰ ਵਾਲੇ ਇੰਡੀਆ ਵਾਲਿਆਂ ਨੂੰ ਕਰੀ ਜਾਂਦੇ, ਪਾਕਿਸਤਾਨ ਵਾਲੇ ਅਮਰੀਕਾ ਵਾਲੇ ਰੂਸ ਨੂੰ ਕਰੀ ਜਾਂਦੇ ਆ। ਸੋ ਆਪਣੀਆਂ ਸਮੱਸਿਆਵਾਂ ਗਲੋਂ ਲਾਹਣ ਦੇ ਲਈ ਇੱਕ ਬੰਦੇ ਨੂੰ ਚੁਣ ਲਿਆ ਜਾਂਦਾ ਅਤੇ ਉਹ ਰਿਸਪੋਂਸੀਬਲ ਹੁੰਦਾ ਆ ਫਿਰ ਆਪਣੀਆਂ ਨਾਕਾਮੀਆਂ ਦੇ ਲਈ। ਖੈਰ, ਇਹ ਸੀ ਮੌਸਮ ਦੇ ਨਾਲ ਸੰਬੰਧਿਤ ਜਾਣਕਾਰੀ, ਅਤੇ ਉਸ ਤੋਂ ਅੱਗੇ ਚੱਲਦੇ ਹਾਂ ਅਤੇ ਗੱਲਾਂ ਬਾਤਾਂ ਆਪਾਂ ਵਧਾਉਂਦੇ ਹਾਂ। ਕਾਫੀ ਮੈਸੇਜ ਵੀ ਆ ਰਹੇ ਨੇ, ਉਹ ਵੀ ਸਾਰੇ ਲੈਣੇ ਆ। ਅਤੇ ਸਾਡੇ ਨਾਲ ਬਹੁਤ ਸਾਰੇ ਸਰੋਤੇ ਜਿਹੜੇ ਨੇ ਉਹ ਜੁੜਦੇ ਨੇ, ਤਸਵੀਰਾਂ ਦੀ ਸਾਂਝ ਪਾਉਂਦੇ ਨੇ, ਵੀਡੀਓ ਦੀ ਸਾਂਝ ਪਾਉਂਦੇ ਨੇ। ਵਿਜੇ ਵਿਰਦੀ ਜੀ ਹੁਣੀ ਸਵੇਰ ਦੇ ਸਾਡੇ ਨਾਲ ਜੁੜੇ ਹੋਏ ਨੇ ਅਤੇ ਉਹ ਮਾਊਂਟ ਐਟਕਿਨ ਰਿਜ਼ਰਵ ਗ੍ਰੀਨਵੇਲ ਦੇ ਵਿੱਚ ਸੈਰ ਕਰਨ ਗਏ ਅਤੇ ਸੈਰ ਕਰਦੇ ਕਰਦੇ ਉਹਨਾਂ ਨੇ ਕੀ ਦੇਖਿਆ, ਆਓ ਅਸੀਂ ਵੀ ਵੀਡੀਓ। ਮਾਊਂਟ ਐਟਕਿਨ ਰਿਜ਼ਰਵ ਗ੍ਰੀਨਵੇਲ, ਇਹ ਮੈਲਬਨ ਦੇ ਇਲਾਕੇ। ਅਮਰੀਕ ਭਾਜੀ ਵਾਲਾ ਏਰੀਆ ਲੱਗਦਾ ਮੈਨੂੰ। ਸਿਡਨੀ ਮੈਨੂੰ ਲੱਗਦਾ ਅਮਰੀਕ ਭਾਜੀ ਵਾਲਾ ਏਰੀਆ, ਮੈਨੂੰ ਦੇਖਣਾ ਪੈਣਾ। ਠੀਕ ਹੈ ਜੀ, ਅਤੇ ਵਿਰਦੀ ਸਾਹਿਬ ਦੱਸਿਓ ਕਿ ਇਹ ਇਲਾਕਾ ਕਿੱਥੇ ਹੈ, ਗ੍ਰੀਨਵੇਲ ਪਰ ਹੈਗਾ ਤਾਂ ਮੈਲਬਨ ਦੇ, ਤੁਸੀਂ ਵੀਡੀਓ ਭੇਜਿਆ ਪਰ ਬਿਲਕੁਲ ਅਮਰੀਕ ਭਾਜੀ ਦਾ ਵੀ ਇਸ ਤਰ੍ਹਾਂ ਹੀ ਹੈ। ਸੋ ਮੈਲਬਨ ਸਿਟੀ ਤੋਂ ਦੱਸਿਓ, ਜਿਹੜੇ ਮਸ਼ਹੂਰ ਮਸ਼ਹੂਰ ਨੇ ਕ੍ਰੇਗੀ ਬਰਨ, ਬਲੈਕ ਬਰਨ, ਇੱਥੋਂ ਕਿੰਨੀ ਕੁ ਦੂਰ ਹੈ। ਸੋ ਵੈਰੀ ਨਾਈਸ। ਅਤੇ ਅਗਲਾ ਜਿਹੜਾ ਵੀਡੀਓ ਹੈ ਉਹ ਜਤਿੰਦਰ ਸਿੰਘ ਹੁਣੀ ਸਾਡੇ ਨਾਲ ਮੈਲਟਨ ਤੋਂ ਸਾਂਝਾ ਕਰ ਰਹੇ ਨੇ ਅਤੇ ਉਹ ਆਪਣੇ ਗਾਰਡਨ ਸ਼ੇਅਰ ਕਰਦੇ ਨੇ, ਤੇ ਆਓ ਆਪਾਂ ਉਹਨਾਂ ਦਾ ਗਾਰਡਨ ਵੀ ਦੇਖੀਏ। ਅੱਜ ਸਵੇਰ ਦਾ ਲੱਗਦਾ ਮੈਨੂੰ
ਇਹ ਆ ਜੀ ਸੁਗਰੋ ਜੀ ਛਿਪ ਰਿਹਾ ਰਹਿ ਰਸਤਾ
ਛਿਪ ਰਿਹਾ ਕੱਲ ਸ਼ਾਮ ਦਾ
ਸਾਡੇ ਘਰ ਦਾ ਫਰੰਟ ਯਾਰਡ ਹੈ। ਫੁੱਲ ਗੁਲਾਬ ਦਾ,
ਕਿਆ ਬਾਤ ਹੈ,
ਖੇੜਿਆ ਫੁੱਲ ਗੁਲਾਬ ਦਾ,
ਚੰਡੀਗੜ੍ਹ ਪੰਜਾਬ
ਪੰਜਾਬ ਦਾ।
ਠੀਕ ਹੈ ਠੀਕ ਹੈ,
ਦੇਖੋ ਜੀ ਕਿੱਦਾਂ ਬੂਟੇ ਲੱਦੇ ਪਏ ਫੁੱਲਾਂ ਨਾਲ। ਫਰੰਟ ਯਾਰਡ ਆਫ ਪਾਵਰ ਹਾਊਸ, ਸ਼ਾਮ ਦਾ ਟਾਈਮ ਹੈ ਜੀ, ਸੂਰਜ ਛਿਪ ਰਿਹਾ।
ਬਹੁਤ ਸੋਹਣੇ ਕਲਰਸ ਤਿੰਨ ਚਾਰ ਚੁਣੇ ਨੇ ਗੁਲਾਬ ਦੇ, ਅਤੇ ਜਿਹੜਾ ਉਹ ਇਹ ਦੂਜੇ ਨੰਬਰ ਵਾਲਾ ਗੁਲਾਬ ਹੈ ਪਿੰਕ ਟਾਈਪ ਲਾਲ ਦੇ ਨਾਲ ਵਾਲਾ, ਮੇਰਾ ਵਨ ਆਫ ਦਾ ਫੇਵਰੇਟ ਕਲਰ ਹੈ। ਅਤੇ ਆਹ ਵਾਲਾ ਕਿਆ ਬਾਤ ਹੈ, ਵੈਰੀ ਨਾਈਸ। ਚਲੋ ਚਿੱਟੇ ਦੀ ਆਪਣੀ ਗ੍ਰੇਸ ਹੈ, ਹਰ ਰੰਗ ਦੀ ਆਪਣੀ ਗ੍ਰੇਸ ਹੈ, ਪਰ ਮੈਨੂੰ ਉਹ ਰੰਗ ਜ਼ਿਆਦਾ ਪਸੰਦ ਹੈ। ਪੀਲੇ ਗੁਲਾਬ ਵੀ ਠੀਕ ਹੈ ਪਰ ਉਹ ਛੇਤੀ
ਦੇਖੋ ਕਿੱਦਾਂ ਲੱਦੇ ਪਏ ਨੇ, ਇੱਕ ਇੱਕ ਬੂਟੇ ਨੂੰ ਤਿੰਨ ਤਿੰਨ ਚਾਰ ਚਾਰ ਸੌ ਫੁੱਲ ਲੱਗੇ ਹੋਏ ਨੇ। ਇਹਨੂੰ ਕਹਿੰਦੇ ਫੁੱਲ, ਇਹ ਆਸਟ੍ਰੇਲੀਆ ਦੀ ਧਰਤੀ ਆ, ਕਹਿੰਦਾ ਜੀ ਇੱਥੇ ਬੰਦਾ ਵੀ ਦੱਬ ਦਿਓ ਨਾ,
ਸਹੀ ਗੱਲ,
ਅਤੇ ਉਹ ਵੀ ਹਰਿਆ ਭਰਿਆ ਹੋ ਜਾਂਦਾ। ਗੱਲ ਹੀ ਕਿਹੜੀ ਆ
ਜੀ। ਬਹੁਤ ਬਹੁਤ ਧੰਨਵਾਦ ਜਤਿੰਦਰ ਸਿੰਘ ਮੈਲਟਨ ਤੋਂ ਇਹ ਵੀਡੀਓ ਸਾਨੂੰ ਭੇਜਦੇ ਨੇ। ਵੈਰੀ ਵੈਲ ਮੇਨਟੇਨ, ਬਹੁਤ ਵਧੀਆ ਗਾਰਡਨ ਅਤੇ ਗੁਲਾਬ ਦੀ ਕਿਆ ਬਾਤ ਹੈ। ਅਤੇ ਜਿਹੜੀ ਇਹਨਾਂ ਨੇ ਗੱਲ ਕਹੀ ਨਾ ਕਿ ਧਰਤੀ ਹਜੇ ਅੱਲੀ ਹੈ, ਨਵੀਂ ਹੈ, ਇੱਥੇ ਜੇ ਬੰਦਾ ਵੀ ਦੱਬ ਦਿਓ ਤਾਂ ਉਹ ਵੀ ਕਹਿੰਦੇ ਦੁਬਾਰਾ ਹਰਿਆ ਭਰਿਆ ਹੋ ਜਾਂਦਾ, ਜੰਮ ਪੈਂਦਾ ਆ। ਸੋ ਇੰਨੀ ਪਾਵਰਫੁੱਲ ਧਰਤੀ ਆ। ਵੈਸੇ ਵੀ ਗੁਰਬਾਣੀ ਅਨੁਸਾਰ ਵੀ ਮਾਤਾ ਧਰਤ ਮਹੱਤ, ਜਿਹੜੀ ਸਾਡੀ ਧਰਤੀ ਮਾਤਾ ਆ, ਧਰਤ ਤੱਤ ਹੈ, ਉਹਦੀ ਬੜੀ ਮਹਾਨਤਾ ਆ। ਮਹੱਤ ਮਤਲਬ ਮੇਨ ਤਾਂ ਧਰਤੀ ਦਾ ਸਰੀਰ ਬਣਦਾ ਆ, ਅਤੇ ਜਲ ਪਾਣੀ ਅਗਨ ਰਲ ਕੇ ਸਰੀਰ ਬਣਾਉਂਦੇ ਨੇ। ਖੈਰ, ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਰਾਜਨਦੀਪ ਕੈਨਬਰਾ ਵਾਲੇ ਜੁੜੇ ਨੇ ਅਤੇ ਉਹ ਵੀ ਪ੍ਰੋਗਰਾਮ ਸੁਣ ਰਹੇ ਨੇ। ਮੈਸੇਜ ਪਾਇਆ ਕਿ ਰਮਨਜੀਤ ਜੰਡੋਰੀਏ ਦੇ ਨਾਲ ਪ੍ਰੋਗਰਾਮ ਸੁਣ ਰਹੇ ਨੇ। ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਜੀ ਤੁਹਾਡਾ, ਅਤੇ ਵੈਰੀ ਨਾਈਸ। ਅਤੇ ਜਿਹੜਾ ਅੱਜ ਅਸੀਂ ਕਈ ਟੌਪਿਕ ਵੀ ਛੋਣੇ ਨੇ, ਪਰ ਪਹਿਲਾਂ ਮੈਂ ਸੁਨੇਹੇ ਹੀ ਲੈ ਲਵਾਂ। ਰੁਪਿੰਦਰ ਗਿੱਲ ਵੀ ਜੁੜੇ ਨੇ ਸਾਡੇ ਨਾਲ। ਉਸ ਤੋਂ ਸਭ ਤੋਂ ਪਹਿਲਾਂ ਭੁਪਿੰਦਰ ਸਿੰਘ ਸਾਡੇ ਨਾਲ ਜੁੜੇ ਸੀ ਸਾਊਥ ਆਸਟ੍ਰੇਲੀਆ ਤੋਂ, ਐਡਲੇਡ ਤੋਂ, ਅਤੇ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ ਜੀ। ਅਤੇ ਅੰਮ੍ਰਿਤਪਾਲ ਮਿਨਹਾਸ ਸਾਡੇ ਅਕਾਊਂਟੈਂਟ ਵੀਰ ਸਿਡਨੀ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਮਨਜੀਤ ਸਿੰਘ ਸੰਘਾ ਸਾਡੇ ਨਾਲ ਜੁੜੇ ਨੇ ਬਲਗੁਲਗੇ ਤੋਂ, ਜੀ ਆਇਆਂ ਨੂੰ ਇਹਨਾਂ ਦਾ ਵੀ ਸਵਾਗਤ ਹੈ ਜੀ। ਅਤੇ ਗੁਰਜੀਤ ਸਿੰਘ ਰੰਧਾਵਾ ਮੈਲਬਨ ਤੋਂ ਜੁੜ ਰਹੇ ਨੇ, ਜੀ ਆਇਆਂ ਨੂੰ ਗੁਰਜੀਤ, ਕੀ ਹਾਲ ਚਾਲ, ਠੀਕ ਠਾਕ ਹੋ? ਰੁਪਿੰਦਰ ਸਿੰਘ ਗਿੱਲ ਵੀ ਸਾਡੇ ਨਾਲ ਜੁੜੇ ਨੇ ਮੈਲਬਨ ਤੋਂ ਹੀ। ਅਤੇ ਸਾਡੇ ਸਤਿਕਾਰਿਤ ਤਰਲੋਚਨ ਸਿੰਘ ਦੁਪਾਲਪੁਰੀ ਅਮਰੀਕਾ ਪਹੁੰਚ ਗਏ ਨੇ, ਅਤੇ ਇੰਡੀਆ ਕਾਫੀ ਸਮਾਂ ਲਾ ਕੇ ਆਏ, ਤਕਰੀਬਨ 8 ਮਹੀਨੇ। ਮੇਰੀ ਮੁਲਾਕਾਤ ਇਹਨਾਂ ਨਾਲ ਹੋਈ ਸੀ, ਪਿੰਡ ਮਿਲੇ ਸੀ ਆਪਾਂ 1-2 ਵਾਰੀ ਇਹਨਾਂ ਨਾਲ, ਅਤੇ ਹੁਣ ਇਹ ਅਮਰੀਕਾ ਚਲੇ ਗਏ ਨੇ ਵਾਪਸ, ਅਤੇ ਆਪਣੀ ਕਰਮ ਭੂਮੀ ਦੇ ਉੱਤੇ, ਜਨਮ ਭੂਮੀ ਛੱਡ ਕੇ। ਅਤੇ ਅਸੀਂ ਕਿਸੇ ਦਿਨ ਇਹਨਾਂ ਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨਾ ਹੈ, ਅਤੇ ਇਹਨਾਂ ਤੋਂ ਬਹੁਤ ਸਾਰਾ ਗਿਆਨ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨੀ ਆ। ਸਾਡੇ ਪ੍ਰੋਫੈਸਰ ਤੀਰਥ ਸਿੰਘ ਖਾਲਸਾ ਵੀ ਮੁੜੇ ਆਏ ਨੇ ਪੰਜਾਬ ਤੋਂ, ਅਤੇ ਇਹਨਾਂ ਤੋਂ ਵੀ ਕਿਸੇ ਦਿਨ ਰਿਪੋਰਟ ਲਵਾਂਗੇ ਗਰਾਊਂਡ ਲੈਵਲ ਦੀ ਕਿ ਇਹਨਾਂ ਨੇ ਉੱਥੇ ਕੀ ਕੀ ਦੇਖਿਆ, ਕੀ ਕੀ ਆਬਜ਼ਰਵੇਸ਼ਨ ਕੀਤੀਆਂ। ਸਤਿਕਾਰਤ ਭੁਪਿੰਦਰ ਸਿੰਘ ਧਾਲੀਵਾਲ ਜੀ ਪ੍ਰੋਗਰਾਮ ਦੇ ਵਿੱਚ ਜੁੜੇ ਨੇ। ਪੰਜਾਬ ਅਤੇ ਪਾਕਿਸਤਾਨ ਰਾਜਨੀਤਿਕ ਲਾਹਾ ਲੈ ਰਹੀ ਭਾਰਤੀ ਕੇਂਦਰ ਵੱਲੋਂ ਕਾਫੀ ਦੇਰ ਪਿੱਛੋਂ ਤੋਂ ਵਰਤੇ ਜਾ ਰਹੇ ਨੇ। ਹਾਂਜੀ, ਜਿਹੜੀ ਮੈਂ ਗੱਲ ਕਹੀ ਸੀ ਨਾ ਵੀ ਬਲੇਮ ਕਰਨਾ, ਅਤੇ ਇਹਨਾਂ ਨਾਲ ਆਪਾਂ ਕੱਲ੍ਹ ਨੂੰ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰਨੀ। ਮੈਂ ਪ੍ਰੋਗਰਾਮ ਤੋਂ ਬਾਅਦ ਇਹਨਾਂ ਨੂੰ ਕਾਲ ਕਰਾਂਗਾ। ਲਾਡੀ ਬੈਂਸ ਜੀ ਪ੍ਰੋਗਰਾਮ 'ਚ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਹਰਮੀਤ ਸਿੰਘ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਸਤਿ ਸ਼੍ਰੀ ਅਕਾਲ ਹਰਮੀਤ ਜੀ। ਅਤੇ ਸਾਡੇ ਨਾਲ ਲਾਲੀ ਸੰਧੂ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਗੁੱਡ ਮੋਰਨਿੰਗ ਜੀ, ਸਤਿ ਸ਼੍ਰੀ ਅਕਾਲ। ਜਸਵੰਤ ਰਾਏ ਮੈਲਬਨ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ, ਅਤੇ ਉਹਨਾਂ ਦਾ ਵੀ ਸਵਾਗਤ ਹੈ। ਅਤੇ ਚੱਲਦੇ ਪ੍ਰੋਗਰਾਮ 'ਚ ਤਰਲੋਚਨ ਸਿੰਘ ਜੀ, ਮੈਂ ਫੋਨ ਨਹੀਂ ਚੱਕ ਸਕਦਾ, ਮਾਫ਼ੀ ਚਾਹੁੰਦੇ ਹਾਂ, ਅਤੇ ਪਰ ਮੈਂ ਪ੍ਰੋਗਰਾਮ ਤੋਂ ਬਾਅਦ ਕੋਸ਼ਿਸ਼ ਕਰਾਂਗਾ ਤੁਹਾਡੇ ਨਾਲ ਗੱਲਬਾਤ ਕਰਨ ਦੀ। ਸੋ ਪਿਆਰਿਓ, ਕੁਛ ਖਬਰਾਂ ਜਿਹੜੀਆਂ ਨੇ ਉਹ ਆਪਾਂ ਸਾਂਝੀਆਂ ਕਰਨੀਆਂ ਨੇ। ਇੱਕ ਤਾਂ ਜਿਹੜੀ ਵੱਡੀ ਖਬਰ ਹੈ ਉਹ ਤਾਂ ਆਪ ਸਭ ਨੂੰ ਪਤਾ ਹੈ ਕਿ ਜਿਹੜੀ ਚੋਣਾਂ ਹੋਈਆਂ ਨੇ, ਚੋਣ ਹੋਈ ਹੈ ਇੱਥੇ ਤਰਨ ਤਾਰਨ ਸਾਹਿਬ ਦੇ ਵਿੱਚ, ਹੈ ਨਾ, ਉਹ ਕਾਫੀ ਸੁਰਖੀ ਬਣੀ ਹੋਈ ਸੀਗੀ, ਤਾਂ ਉੱਤੇ ਕਾਫੀ ਲੋਕਾਂ ਦੀ ਨਿਗਾਹ ਸੀ, ਕਾਫੀ ਕੁਛ ਉੱਥੇ ਵਾਪਰ ਰਿਹਾ ਸੀਗਾ, ਤਾਂ ਉਹਦੇ ਬਾਰੇ ਵੀ ਆਪਾਂ ਗੱਲ ਕਰਦੇ ਹਾਂ। ਅਤੇ ਇੱਕ ਮੀਡੀਆ ਦੇ ਰੋਲ ਦੇ ਬਾਰੇ ਵੀ ਗੱਲ ਕਰਦੇ ਹਾਂ ਕਿ ਜਿਹੜਾ ਮੀਡੀਆ ਦਾ ਰੋਲ ਹੈ ਉਹ ਹੁਣ ਕੀ ਬਹੁਤ ਦੇਰ ਤੋਂ ਸਵਾਲੀਆ ਨਿਸ਼ਾਨ ਉੱਤੇ ਲੱਗਦੇ ਨੇ, ਅਤੇ ਕਿਉਂ ਲੱਗਦੇ ਨੇ, ਕੀ ਵਜ੍ਹਾ ਕੀ ਆ, ਇਹਦੀ ਆਪਾਂ ਜਾਣਕਾਰੀ ਲੈ ਲੈਂਦੇ। ਖਬਰ ਸਾਰੇ ਚੱਲ ਹੀ ਰਹੀ ਆ ਕਿ ਜਿਹੜੀ BBC ਆ, BBC ਨੇ ਟਰੰਪ ਦੇ ਭਾਸ਼ਣ ਸੰਪਾਦਨ 'ਤੇ ਮਾਫ਼ੀ ਮੰਗੀ ਆ। ਅਤੇ ਇਹ ਜਿਹੜਾ ਭਾਸ਼ਣ ਉਹਨਾਂ ਨੇ ਦਿੱਤਾ ਸੀਗਾ ਉਹਦੀ ਕੱਟ ਵੱਢ ਕਰਕੇ ਇਸ ਤਰ੍ਹਾਂ ਪੇਸ਼ ਕੀਤਾ ਕਿ ਜਿਹੜੀ ਅਰਾਜਕਤਾ ਉਸ ਤੋਂ ਬਾਅਦ ਹੋਈ, ਜਿਹੜਾ ਦੰਗਾ ਫਸਾਦ ਹੋਇਆ, ਉਹਦਾ ਸਾਰਾ ਜ਼ਿੰਮੇਵਾਰ ਇਹ ਭਾਸ਼ਣ ਸੀਗਾ। ਔਰ ਟਰੰਪ ਨੇ ਇਹ ਉਤਸ਼ਾਹਿਤ ਕੀਤਾ ਲੋਕਾਂ ਨੂੰ ਕਿ ਕੈਪੀਟਲ ਹਿੱਲ ਜਾਓ ਅਤੇ ਉੱਥੇ ਜਾ ਕੇ ਹਮਲਾ ਕਰੋ, ਆਪਾਂ ਲੜਾਂਗੇ, ਬਸ ਇੰਨੀ ਘੱਟ। ਪਰ ਜਿਹੜਾ ਕਹਿੰਦੇ ਆ ਵੀ ਜਾਓ ਕੈਪੀਟਲ ਹਿੱਲ ਜਾਓ ਅਤੇ ਆਪਾਂ ਲੜਾਂਗੇ, ਇਹਨਾਂ ਦੋਨਾਂ ਦੇ ਵਿਚਕਾਰ 53 ਮਿੰਟ ਦਾ ਫਰਕ ਸੀ ਦੋਨਾਂ ਅੱਖਰਾਂ ਦੇ ਵਿਚਕਾਰ। ਸੋ 53 ਮਿੰਟ ਦੀ ਕੈਂਚੀ ਲਾ ਕੇ ਇਹਨਾਂ ਨੂੰ ਜੋੜ ਕੇ ਬਿਆਨ ਬਦਲ ਦਿੱਤਾ ਗਿਆ। BBC ਨੇ ਇਹ ਕੰਮ ਕੀਤਾ ਔਰ ਜਦੋਂ ਇਹ ਔਨ ਏਅਰ ਕੀਤਾ ਤਾਂ ਉੱਥੇ ਇੱਕ ਗੈਸਟ ਸੀਗਾ ਉਸ ਪ੍ਰੋਗਰਾਮ 'ਚ, ਉਹਨੇ ਪ੍ਰੋਟੈਸਟ ਕੀਤਾ ਵੀ ਇਹ ਜਿਹੜੀ ਗੱਲ ਤੁਸੀਂ ਸ਼ੋਅ ਕੀਤੀ ਆ ਇਹ ਇੱਦਾਂ ਨਹੀਂ ਹੋਈ, ਅਤੇ ਉਹ ਚਲੇ ਗਿਆ। ਅਤੇ ਸਵੇਰ ਨੂੰ ਇੱਕ ਮੀਟਿੰਗ ਵੀ ਹੋਈ ਆ ਬੋਰਡ ਦੀ ਜਿਸ ਦੇ ਵਿੱਚ ਇਹ ਗੱਲ ਚੱਕੀ ਗਈ, ਅਤੇ ਉਸ ਤੋਂ ਬਾਅਦ ਵੀ ਕੁਛ ਨਹੀਂ ਹੋਇਆ। ਅਤੇ ਉਸ ਤੋਂ ਬਾਅਦ ਤੁਹਾਨੂੰ ਪਤਾ ਹੈ ਕਿ ਟਰੰਪ ਨੂੰ ਇੰਪੀਚ ਵੀ ਕੀਤਾ, ਉੱਤੇ ਕੇਸ ਵੀ ਚੱਲਿਆ, ਉਹਨੂੰ ਗਿਲਟੀ ਵੀ ਕਰਾ ਦਿੱਤਾ, ਅਤੇ ਸਬੂਤ ਬਣਾਏ ਗਏ ਅਸਲ ਦੇ ਵਿੱਚ, ਹਾਲਾਂਕਿ ਟਰੰਪ ਨੇ ਐਵੇਂ ਕਿਹਾ ਨਹੀਂ ਸੀਗਾ। ਅਤੇ ਇਹ ਜਿਹੜੀ ਖਬਰ ਫਿਰ ਛਾਪੀ ਹੈ, ਇਹਦੀ ਰਿਪੋਰਟ ਛਾਪੀ ਆ, ਉਹ ਇੰਗਲੈਂਡ ਦੇ ਹੀ ਇੱਕ ਅਖਬਾਰ ਡੇਲੀ ਟੈਲੀਗ੍ਰਾਫ ਦਾ ਪ੍ਰੋਗਰਾਮ ਪੈਨੋਰਾਮਾ ਆ, ਉਹਦੇ ਵਿੱਚ ਇਸ ਦੀ ਪੂਰੀ ਰਿਪੋਰਟ ਛਾਪੀ ਗਈ ਕਿ ਕਿਸ ਤਰ੍ਹਾਂ BBC ਨੇ ਇਹਦੀ ਕੱਟ ਵੱਢ ਕੀਤੀ ਅਤੇ ਇਸ ਨੂੰ ਇਸ ਤਰ੍ਹਾਂ ਪੇਸ਼ ਕੀਤਾ ਕਿ ਉਹ ਦੰਗੇ ਫਸਾਦ ਦੇ ਦਾ ਕਾਰਨ ਹੀ ਟਰੰਪ ਹੈ। ਅਤੇ ਜਦੋਂ ਇਹ ਰਿਪੋਰਟ ਛਪੀ ਆ, ਪਹਿਲਾਂ ਵੀ ਇੱਥੇ ਟਿੱਪਣੀਆਂ ਹੋਈਆਂ ਅਤੇ ਹੁਣ ਤਾਂ ਪਬਲਿਕ ਦੇ ਵਿੱਚ ਆ ਗਈ, ਅਤੇ ਉਸ ਤੋਂ ਬਾਅਦ ਡੋਨਲਡ ਟਰੰਪ ਨੇ BBC ਨੂੰ ਤਕਰੀਬਨ ਇੱਕ ਬਿਲੀਅਨ ਡਾਲਰ ਦਾ ਕੇਸ ਕਰਨ ਦੀ ਧਮਕੀ ਦਿੱਤੀ ਕਿ ਮੈਂ ਤੁਹਾਨੂੰ ਘੜੀਸਾਂਗਾ ਹੁਣ, ਅਤੇ ਬਣਦਾ ਵੀ ਆ ਕਿਉਂਕਿ ਉਹ ਇਲੈਕਸ਼ਨ ਹਾਰਿਆ, ਉੱਤੇ ਕੇਸ ਚੱਲੇ, ਟਰੋਮਾ ਹੋਇਆ, ਤਰੀਕਾਂ ਭੁਗਤੀਆਂ, ਦੁਨੀਆ 'ਚ ਬਦਨਾਮੀ ਹੋਈ, ਉਹ ਤਾਂ ਆਪਣੇ ਜ਼ੋਰ 'ਤੇ, ਉਹਦੇ ਕੋਲ ਪੈਸਾ ਵੀ ਸੀ, ਜ਼ੋਰ ਵੀ ਸੀ, ਤਾਂ ਦੁਬਾਰਾ ਬਣ ਗਿਆ, ਨਹੀਂ ਤਾਂ BBC ਨੇ ਤਾਂ ਰੋਲਤਾ ਸੀ ਟਰੰਪ। ਸੋ ਇਹਨੂੰ ਕਹਿੰਦੇ ਆ ਫੋਰਨ ਇੰਟਰਵੈਂਸ਼ਨ। ਔਰ ਯਾਦ ਰਹੇ ਕਿ ਜਦੋਂ ਟਰੰਪ ਪਹਿਲੀ ਵਾਰੀ ਬਣਿਆ ਸੀ ਤਾਂ ਓਪੋਜੀਸ਼ਨ ਨੇ, ਕਲਿੰਟਨਸ ਨੇ, ਇੰਗਲੈਂਡ ਨੇ, ਸਾਰਿਆਂ ਨੇ ਦੋਸ਼ ਲਾਏ ਸੀਗੇ ਕਿ ਰਸ਼ੀਆ ਨੇ ਜਿਤਾਇਆ ਜੀ, ਰਸ਼ੀਆ ਨੇ ਇੰਟਰਵੈਂਸ਼ਨ ਕੀਤੀ ਇਲੈਕਸ਼ਨਾਂ 'ਚ ਤਾਂ ਟਰੰਪ ਜਿੱਤ ਗਿਆ। ਅਤੇ ਟਰੰਪ ਵੈਸੇ ਹੀ ਜਿੱਤ ਗਿਆ ਸੀ ਕਿਉਂਕਿ ਉਹ ਦੁਖੀ ਸੀਗਾ ਮੌਜੂਦਾ ਪਾਰਟੀਆਂ ਤੋਂ। ਸੋ ਇਸ ਕਰਕੇ ਉਹ ਰਸ਼ੀਆ 'ਤੇ ਬਲੇਮ ਇੰਟਰਵੈਂਸ਼ਨ ਦਾ ਲਾਇਆ, ਫਾਈਲਾਂ ਚੱਲੀਆਂ, ਕੇਸ ਚੱਲੇ, FBI ਨੇ ਇਨਕੁਆਇਰੀਆਂ ਕੀਤੀਆਂ, ਨਿਕਲਿਆ ਅਖੀਰ ਨੂੰ ਕੁਛ ਵੀ ਨਹੀਂ। ਪਰ ਜਿਹੜੇ ਲੋਕ ਇਲਜ਼ਾਮ ਲਾਉਂਦੇ ਸੀ, ਜਿਹੜਾ ਮੀਡੀਆ ਇਲਜ਼ਾਮ ਲਾ ਰਿਹਾ ਸੀ ਕਿ ਰਸ਼ੀਆ ਇੰਟਰਫੀਅਰ ਕਰ ਰਿਹਾ, ਉਹ ਆਪ ਮਾਫੀਆ ਮੰਗ ਰਿਹਾ ਅੱਜ, ਅਤੇ ਉਹਨਾਂ ਦੇ CEO ਅਤੇ ਉਹਨਾਂ ਦਾ ਜਿਹੜਾ ਚੇਅਰਮੈਨ ਹੈ ਉਹਨਾਂ ਨੂੰ ਰਿਜ਼ਾਈਨ, ਅਸਤੀਫਾ ਦੇਣਾ ਪੈ ਗਿਆ ਇਸ ਕੰਮ ਕਰਕੇ। ਸੋ ਇਹਦਾ ਮਤਲਬ ਇਹ ਹੈ ਕਿ ਉਲਟਾ ਚੋਰ ਕੋਤਵਾਲ ਕੋ ਡਾਂਟੇ, ਕੰਮ ਅਸੀਂ ਆਪ ਉਹ ਆਪ ਕਰਨੇ ਨੇ, ਬਲੇਮ ਅਸੀਂ ਕਿਸੇ ਨੂੰ ਦੇਣਾ। ਸਵੇਰੇ ਦਿੱਲੀ ਵਾਲੀ ਵੀ ਮੈਂ ਇਹੀ ਗੱਲ ਕਰ ਰਿਹਾ ਸੀ ਨਾ, ਪੋਲਿਊਸ਼ਨ ਤਾਂ ਦਿੱਲੀ ਦੀ ਆਪਣੀ ਆ, ਫੈਕਟਰੀਆਂ ਚੱਲ ਰਹੀਆਂ, ਰਬਿਸ਼ ਜਾਲ ਰਹੇ ਨੇ, ਸਭ ਕੁਛ ਕਰ ਰਹੇ ਨੇ, ਕਾਰਾਂ ਆਵਾਗੌਣ ਉੱਥੇ ਚਲਾ ਰਹੇ ਨੇ, ਅਤੇ ਦੋਸ਼ ਪੰਜਾਬ ਨੂੰ। ਸੋ ਇਸੇ ਤਰ੍ਹਾਂ BBC ਦੋਸ਼ ਕਿਸੇ ਹੋਰ 'ਤੇ ਲਾ ਰਹੇ ਨੇ ਅਤੇ ਕੰਮ ਉਹ ਸਾਰੇ ਗਲਤ ਆਪ ਕਰ ਰਹੇ ਨੇ। ਅਤੇ ਹੁਣ ਇਹਦਾ ਗਾਜ ਡਿੱਗਿਆ, ਅਤੇ ਹੁਣ ਜਦੋਂ ਧਮਕੀ ਆਈ ਹੈ ਉੱਧਰੋਂ, ਅਤੇ ਹੁਣ ਚੇਅਰਮੈਨ ਨੇ ਵੀ ਰਿਜ਼ਾਈਨ ਕੀਤਾ, CEO ਨੇ ਵੀ ਰਿਜ਼ਾਈਨ ਕੀਤਾ, ਅਤੇ ਟਰੰਪ ਕਹਿੰਦਾ ਹੁਣ ਤਾਂ ਮੈਂ $1 ਬਿਲੀਅਨ ਵੀ ਲਊਂਗਾ ਇਹਨਾਂ ਤੋਂ, ਹੁਣ ਮੈਂ ਕੇਸ ਵੀ ਕਰੂੰਗਾ ਇਹਨਾਂ ਤੋਂ, ਅਪੋਲੋਜੀ ਨਾਲ ਗੱਲ ਨਹੀਂ ਬਣਨੀ। ਸੋ ਇਸ ਕਰਕੇ ਹੁਣ ਇੱਕ ਬਹੁਤ ਵੱਡਾ ਸੰਵਾਦ ਚੱਲ ਰਿਹਾ ਆ ਅਮਰੀਕਾ ਦੇ ਵਿੱਚ, ਇੰਗਲੈਂਡ ਦੇ ਵਿੱਚ ਖਾਸ ਕਰਕੇ, ਕਿ ਜਿਹੜਾ ਪਬਲਿਕ ਬ੍ਰੌਡਕਾਸਟਰ ਹੈ, ਟੈਕਸ ਪੇਅਰ ਦਾ ਪੈਸੇ ਦੇ ਨਾਲ ਇਹ ਅਦਾਰੇ ਚਲਾ ਰਹੇ ਨੇ, ਅਤੇ ਕੀ ਇਹਨਾਂ ਦਾ ਇਹ ਕੰਮ ਹੈ ਸਰਕਾਰਾਂ ਨੂੰ ਥੱਲੇ ਸੁੱਟਣਾ, ਲੋਕਾਂ ਦੇ ਓਪੀਨੀਅਨ ਬਦਲ ਦੇਣੇ, ਅਸਲੀ ਨੂੰ ਨਕਲੀ ਬਣਾ ਕੇ, ਨਕਲੀ ਨੂੰ ਅਸਲੀ ਬਣਾ ਕੇ ਪੇਸ਼ ਕਰ ਦੇਣਾ? ਖੈਰ ਇਹ ਕੋਈ ਨਵੀਂ ਗੱਲ ਨਹੀਂ ਹੈਗੀ, BBC ਫਰੋਮ ਡੇ 1 ਸੌਫਟ ਡਿਪਲੋਮੇਸੀ ਕਰਦਾ ਆ ਰਿਹਾ ਆ, ਇਹ ਬਣਾਇਆ ਹੀ ਇਸ ਕੰਮ ਲਈ ਗਿਆ ਆ, ਸਾਰੇ ਦੇਸ਼ਾਂ 'ਚ ਚੱਲਦਾ, ਕਿੰਨੇ ਦੁਨੀਆ ਦੇ ਇਹਨਾਂ ਦੇ ਆਊਟ ਪੋਸਟ ਨੇ, ਇੰਡੀਆ 'ਚ ਪੋਸਟ ਨੇ। ਸੋ ਇੰਗਲੈਂਡ ਤੋਂ ਬੈਠ ਕੇ ਦੁਨੀਆ ਦਾ ਨੈਰੇਟਿਵ ਚੇਂਜ ਕਰਨ ਦੇ ਵਾਸਤੇ, ਦੁਨੀਆ ਨੂੰ ਆਪਣੇ ਹੱਕ 'ਚ ਕਰਨ ਵਾਸਤੇ, ਕਿਸੇ ਦੇ ਵਿਰੁੱਧ ਕਰਨ ਵਾਸਤੇ BBC ਇੱਕ ਟੂਲ ਹੈ। ਔਰ ਜਿਹੜਾ ਦੇਸ਼ ਦੇ ਅੰਦਰ, ਜਿੱਦਾਂ ਹੁਣ ਸਾਡੇ ਆਸਟ੍ਰੇਲੀਆ ਦੇ ਵਿੱਚ ABC ਚੱਲ ਰਿਹਾ, ABC TV ਜਾਂ ABC ਪਲੈਟਫਾਰਮ ਚੱਲ ਰਿਹਾ, ਉਹ ਆਸਟ੍ਰੇਲੀਆ ਦੇ ਵਿੱਚ ਹੀ ਚੱਲ ਰਹੇ ਨੇ, ਪਰ ਨਾਲ ਲੱਗਦੇ ਕੁਛ ਕੰਟਰੀਆਂ 'ਚ ਵੀ ਚੱਲ ਰਹੇ ਨੇ। ਉੱਥੇ ਕਿਉਂ ਚੱਲ ਰਹੇ ਨੇ? ਕਿਉਂਕਿ ਆਸਟ੍ਰੇਲੀਆ ਦੀ ਗੱਲ ਦੱਸਣੀ ਆ ਵੀ ਆਸਟ੍ਰੇਲੀਆ ਐਂ ਕਰ ਰਿਹਾ, ਆਸਟ੍ਰੇਲੀਆ ਉਹ ਕਰ ਰਿਹਾ, ਆਸਟ੍ਰੇਲੀਆ ਵਧੀਆ ਕਰ ਰਿਹਾ, ਹੈ ਨਾ। ਇੰਡੀਆ 'ਚ BBC ਕਿਉਂ ਚੱਲ ਰਿਹਾ? ਇੰਡੀਆ ਦਾ ਆਪਣਾ ਮੀਡੀਆ ਹੈ ਨਹੀਂ, ਉਹ ਇਸ ਕਰਕੇ ਚੱਲ ਰਿਹਾ ਕਿ ਤੁਸੀਂ BBC ਹਿੰਦੀ ਦੇਖ ਲਓ, ਤਕਰੀਬਨ ਉਹ ਮੋਦੀ ਦੇ ਅਗੇਂਸਟ ਆ ਚੱਲ ਰਿਹਾ, ਅਤੇ ਉਹਨਾਂ ਨੇ ਨੈਗੇਟਿਵ ਸਟੋਰੀਜ਼ ਦੇਣੀਆਂ ਨੇ। ਇੰਡੀਆ ਦੀਆਂ ਓਵਰਆਲ ਉਹਨਾਂ ਨੇ ਇੰਡੀਆ ਦੀ ਨੈਗੇਟਿਵ ਸਟੋਰੀ ਪੇਸ਼ ਕਰਨੀ ਆ ਵੀ ਇੰਡੀਆ ਦੇ ਤਾਂ ਬੁਰੇ ਹਾਲ ਹੈ, ਕਰਪਸ਼ਨ ਬਹੁਤ ਹੈ ਉੱਥੇ, ਆਹ ਐਕਸੀਡੈਂਟ ਹੋ ਗਿਆ, ਆਹ ਹੋ ਗਿਆ, ਉਹ ਫਲਾਨੇ ਨੇ ਇੰਨੇ ਸੰਚ ਉਹਨੂੰ ਇਹ ਕਰਤਾ ਸੀ, ਉਹ ਕਰਤਾ ਸੀ, ਇਹੋ ਜਿਹਾ ਮਤਲਬ ਪ੍ਰਚਾਰ BBC ਕਰਦੀ ਆ। ਅਤੇ ਸਰਕਾਰੀ ਤੰਤਰ ਹੈ, ਲੋਕਾਂ ਦਾ ਪੈਸਾ ਆ, ਔਰ ਅਮਰੀਕਾ ਦੇ ਰਾਸ਼ਟਰਪਤੀ ਦੇ ਬਿਆਨ ਕੱਟ ਵੱਢ ਕੇ ਉਹਨੂੰ ਗਿਲਟੀ ਕਰਾਰ ਦਿਵਾਉਣ ਦੀ ਕੋਸ਼ਿਸ਼ ਕੀਤੀ ਆ। ਇਹੀ ਹਾਲ ਭਾਰਤੀ ਮੀਡੀਆ ਦਾ ਹੈ। ਔਰ ਆਪ ਸਭ ਨੇ ਦੇਖਿਆ ਹੋਊਗਾ ਕਿ ਭਾਰਤੀ ਮੀਡੀਆ ਦੇ ਵਿੱਚ ਕਿਹੜੇ ਕਿਹੜੇ ਰੰਗ ਨੇ। ਧਰਮਿੰਦਰ ਦਾ ਜਿਹੜਾ ਐਪੀਸੋਡ ਹੋਇਆ ਪਿਛਲੇ ਹਫ਼ਤੇ, ਧਰਮਿੰਦਰ ਦੀ ਝੂਠੀ ਮੌਤ ਦੀ ਖਬਰ ਮਗਰੋਂ ਟਰੋਲ ਕਰਨ ਵਾਲਿਆਂ ਨੇ ਐਂਕਰ ਅੰਜਨਾ ਓਮ ਕਸ਼ਯਮ ਨੂੰ ਨਿਸ਼ਾਨਾ ਬਣਾਇਆ। ਅਤੇ ਇੱਕ ਹੈਗਾ ਆ ਸਰਕਾਰੀ ਮੀਡੀਆ, ਇੱਕ ਹੈਗਾ ਪ੍ਰਾਈਵੇਟ ਮੀਡੀਆ, ਇੱਕ ਹੈਗਾ ਆ ਪਬਲਿਕ ਮੀਡੀਆ, ਜਿੱਦਾਂ ਕਿ ਹਰ ਬੰਦੇ ਕੋਲ ਸੋਸ਼ਲ ਮੀਡੀਆ, ਉਹਨੂੰ ਸੋਸ਼ਲ ਮੀਡੀਆ ਕਹਿ ਦਿੰਦੇ ਆ। ਸੋ ਹੁਣ ਸੋਸ਼ਲ ਮੀਡੀਆ ਜਿਹੜਾ ਆ ਉਹ ਪ੍ਰਾਈਵੇਟ ਮੀਡੀਆ ਦੇ ਪੇਸ਼ ਪਿਆ ਹੋਇਆ। ਅਤੇ ਸਪੈਸ਼ਲੀ ਇਹੋ ਜਿਹੇ ਐਂਕਰ ਨੇ, ਆ ਦੇਖੋ ਫੁੱਲ ਵੀ ਉਹਦੀ ਫੋਟੋ ਦੇ ਚੜ੍ਹਾ ਤੇ ਐਂਕਰ ਨੇ, ਜਿਹਨੇ ਧਰਮਿੰਦਰ ਦੀ ਮੌਤ ਦੀਆਂ ਖਬਰਾਂ ਲਾਈਆਂ ਚਲਾਈਆਂ ਔਰ ਬਿਨਾਂ ਪੁਸ਼ਟੀ ਕੀਤੇ ਤੋਂ। ਔਰ ਇੱਕ ਵੀਡੀਓ ਮੈਂ ਦੇਖਿਆ ਸੀ ਕਿ ਪੱਤਰਕਾਰ ਬਾਹਰ ਖੜ੍ਹੇ ਨੇ ਅਤੇ ਸਨੀ ਦਿਓਲ ਆ ਰਿਹਾ ਹੈ ਅਤੇ ਸਨੀ ਦਿਓਲ ਝਾੜਾਂ ਪਾ ਰਿਹਾ ਮੀਡੀਆ ਨੂੰ, ਸ਼ਰਮ ਕਰੋ, ਕਹਿੰਦੇ ਤੁਹਾਡੇ ਵੀ ਘਰ ਧੀ ਭੈਣ ਪਰਿਵਾਰ ਹੈ, ਹੈਂ ਉਹਨਾਂ ਦੇ ਘਰ ਉਹ ਐਂਡ ਵਾਲੇ ਸਮੇਂ 'ਤੇ ਤੁਸੀਂ ਵੀ ਉਹਨਾਂ ਦੇ ਵੀਡੀਓ ਬਣਾ ਬਣਾ ਕੇ ਪਾਉਂਦੇ ਹੋ। ਇਹੀ ਹਾਲ ਰਾਜਵੀਰ ਜਵੰਦਾ ਦੇ ਅੰਤਿਮ ਸੰਸਕਾਰ 'ਤੇ ਹੋਇਆ ਸੀ ਕਿ ਉੱਥੇ ਬਹੁਤ ਲੋਕ ਸਨ, ਸ਼ਰਧਾ ਵੱਸ ਗਏ ਹੋਏ, ਉਹਨਾਂ ਦੇ ਪਿਆਰ ਵੱਸ ਗਏ ਹੋਏ, ਅੰਤਿਮ ਦਰਸ਼ਨ ਕਰਨ ਵਾਸਤੇ ਗਏ ਹੋਏ। ਪਰ ਜਿਹੜੀ ਮੀਡੀਆ ਦੀ ਹੇਡ ਕੈਮਰੇ ਲੈ ਕੇ ਉੱਥੇ ਵੀਡੀਓ ਬਣਾ ਰਹੀ ਸੀ, ਵੀ ਮੈਨੂੰ ਇਹ ਦੱਸੋ ਵੀ ਅੰਤਿਮ ਸੰਸਕਾਰ ਚਿਖਾ ਚਲਾਉਣੀ, ਇਹਦਾ ਵੀਡੀਓ ਕਿਉਂ ਬਣਾਉਣਾ ਆ, ਕਿਸ ਕੰਮ ਲਈ ਬਣਾਉਣਾ ਆ? ਬੰਦਾ ਅਫਸੋਸ ਕਰਨ ਜਾਂਦਾ ਆ, ਉੱਥੇ ਵੀ ਪ੍ਰਾਈਵੇਸੀ ਹੈ ਨਹੀਂ, ਉਹ ਸਕੂਨ ਦੇ ਨਾਲ ਸ਼ਰਧਾ ਦੇ ਫੁੱਲ ਨਹੀਂ ਚੜ੍ਹਾ ਸਕਦਾ, ਹੈਂ ਉਹ ਵੀ ਲਾਈਵ ਦਿਖਾਲਣਾ, ਕੀ ਦਿਖਾਲਣ ਵਾਲੀ ਚੀਜ਼ ਆ ਉਹਦੇ ਵਿੱਚ? ਸੋ ਇਸ ਕਰਕੇ ਸਨੀ ਦਿਓਲ ਝਾੜਾਂ ਪਾ ਰਿਹਾ, ਭਾਈ ਤੁਹਾਡੇ ਘਰੇ ਵੀ ਬਜ਼ੁਰਗ ਨੇ, ਤੁਹਾਡੇ ਘਰੇ ਵੀ ਮੌਤਾਂ ਹੁੰਦੀਆਂ ਨੇ, ਤੁਸੀਂ ਵੀ ਘਰੇ ਵੀ ਲਾਈਵ ਕਰਦੇ ਹੁੰਦੇ ਆ, ਤੁਸੀਂ ਪਿਆ ਦੇਖੋ ਜੀ ਹੁਣ ਮਰਨ ਲੱਗੀ ਮੇਰੀ ਮਾਂ, ਮੇਰੇ ਪਿਓ ਦੇ ਆਹ ਆਖਰੀ ਚਮਚਾ ਮੂੰਹ 'ਚ ਪਾ ਦਿੱਤਾ, ਹੈਂ ਲਓ ਜੀ ਹੋ ਗਿਆ ਪੂਰਾ, ਹੈਂ ਲਓ ਜੀ। ਮਤਲਬ ਇਹ ਕਿਹੋ ਜਿਹੀ ਬਿਰਤੀ ਲੋਕਾਂ ਨੇ ਪਾਲ ਰੱਖੀ ਹੈ? ਹੁਣ ਤਾਂ ਬਲੌਗਰ ਵੀ ਇਹ ਕੁਛ ਕਰਨ ਲੱਗ ਪਏ ਨੇ, ਹੈ ਨਾ, ਜਿਹੜਾ ਸੋਸ਼ਲ ਮੀਡੀਆ 'ਤੇ ਵੀ ਇਹ ਕੁਛ ਚੱਲਣ ਲੱਗ ਗਿਆ। ਅਤੇ ਉਹ ਚਲੋ ਮੈਂ ਫੇਰ ਕਹਿੰਦਾ ਕਿ ਉਹ ਜਾਂਦੇ ਤਾਂ ਹੈ ਨਾ ਔਨ ਸਾਈਟ, ਪਰ ਜਿਹੜਾ ਆਹ ਮੀਡੀਆ ਤੁਸੀਂ ਸਕਰੀਨ 'ਤੇ ਦੇਖ ਰਹੇ ਹੋ, ਇਹ ਤਾਂ ਰਜਾਈ 'ਚ ਬੈਠਾ ਹੀ ਕਰੀ ਜਾ ਰਿਹਾ ਸਾਰਾ ਕੁਛ, ਇਹ ਤਾਂ ਜਾਂਦੇ ਵੀ ਹੈ ਨੇ, ਕਮ ਸੇ ਕਮ ਫੋਨ ਵੀ ਨਹੀਂ ਕਰਦੇ ਬਈ ਧਰਮਿੰਦਰ ਜੀ ਦਾ ਠੀਕ ਹੈ ਹਾਲ ਜਾਂ ਨਹੀਂ, ਕਨਫਰਮ ਵੀ ਨਹੀਂ ਕਰਦੇ, ਤੂੜ ਵੱਟੇ ਜਾਂਦੇ ਆ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਕਿੰਨੀ ਕੁ ਕ੍ਰੈਡੀਬਿਲਟੀ ਹੈ ਮੀਡੀਆ ਦੀ। ਔਰ ਖਾਸ ਕਰਕੇ ਦੋ ਐਪੀਸੋਡ ਹੋਏ ਨੇ ਸਰਕਾਰੀ ਮੀਡੀਆ ਦਾ ਕੀ ਹਾਲ ਹੈ, ਜਿਹੜਾ ਕਿ BBC ਦੁਨੀਆ ਦਾ ਸਾਰਿਆਂ ਨਾਲੋਂ ਵੱਡਾ ਨੈੱਟਵਰਕ ਹੈ, ਉਹਦਾ ਕੀ ਹਾਲ ਹੈ, ਕਿੱਥੇ ਕੁ ਤੱਕ ਉਹ ਪਹੁੰਚਦੇ ਨੇ? ਅਤੇ ਪ੍ਰਾਈਵੇਟ ਮੀਡੀਆ ਦਾ ਹਾਲ ਤੁਸੀਂ ਸਾਹਮਣੇ ਦੇਖ ਲਿਆ ਕਿ ਸੋਸ਼ਲ ਮੀਡੀਆ ਵੀ ਜਿਹੜਾ ਬਣਿਆ ਹੋਇਆ, ਤੁਸੀਂ ਉਹਦਾ ਹਾਲ ਵੀ ਰਾਜਵੀਰ ਜਵੰਦੇ ਦੇ ਮਾਮਲੇ 'ਚ ਦੇਖ ਲਿਆ, ਹੋਰ ਮਾਮਲਿਆਂ 'ਚ ਦੇਖ ਲਿਆ ਕਿ ਪੱਤ ਦਾ ਪਤੰਗੜ ਕਿਸ ਤਰ੍ਹਾਂ ਬਣਾਈਦਾ ਆ। ਅਤੇ ਗੱਲ ਕੁਛ ਵੀ ਨਹੀਂ ਹੈਗੀ, ਐਵੇਂ ਹੀ ਦੁਨੀਆ ਦੇ ਵਿੱਚ, ਮਤਲਬ ਮੈਂ ਆਸਟ੍ਰੇਲੀਆ ਟੂਰ 'ਤੇ ਜਾ ਕੇ ਆਏ ਹਾਂ, ਅਸੀਂ ਸਾਰੇ ਸ਼ਹਿਰਾਂ ਦੇ ਵਿੱਚ ਗੱਲਾਂ ਕੀਤੀਆਂ ਸਾਰਿਆਂ ਦੇ ਨਾਲ, ਰਜਾਈ ਜਰਨਲਿਜ਼ਮ ਦੀ ਵੀ ਗੱਲ ਹੋਈ। ਅਤੇ ਮੈਂ ਉੱਥੇ ਐਗਜ਼ਾਮਪਲ ਦਿੱਤੀ ਕਿ ਜਦੋਂ ਅਸੀਂ ਆਏ ਸੀ ਇੱਥੇ ਮੀਡੀਆ ਹੈ ਨਹੀਂ ਸੀ, ਤਾਂ ਉਦੋਂ ਇੱਦਾਂ ਦੀਆਂ ਅਫਵਾਹਾਂ ਹਰੇਕ ਸਾਲ ਇੱਕ ਦੋ ਫੈਲਦੀਆਂ ਹੁੰਦੀਆਂ ਸੀ, ਕਦੇ ਬਿੰਦ ਰੱਖੀਆਂ ਮਾਰ ਦਿੰਦੇ ਹੁੰਦੇ ਸੀ, ਕਦੇ ਗੁਰਦਾਸ ਮਾਨ ਮਾਰ ਦੇਣਾ, ਕਦੇ ਕੁਛ ਮਾਰ ਦੇਣਾ, ਲੋਕਾਂ ਨੇ ਅਫਸੋਸ ਕਰੀ ਜਾਣਾ, ਕਨਵਰਸੇਸ਼ਨ ਹੋਈ ਜਾਣੀ, ਉਹ ਫਲਾਨਾ ਮਰ ਗਿਆ ਫਲਾਨਾ ਮਰ ਗਿਆ। ਜਦੋਂ ਅਸੀਂ ਆਏ ਨਾ ਇੱਥੇ, ਤਾਂ ਉਦੋਂ ਗੁਰਦਾਸ ਮਾਨ ਮਰਿਆ ਹੋਇਆ ਸੀ, ਉਹਨੂੰ ਮਾਰਿਆ ਹੋਇਆ ਸੀ ਲੋਕਾਂ ਨੇ, ਲੋਕ ਅਫਸੋਸ ਕਰ ਰਹੇ ਸੀ। ਅਤੇ ਮੈਂ ਕਿਹਾ ਉਹ ਬੜਾ ਸੋਹਣਾ ਹੈਗਾ ਆ, ਕੋਈ ਪ੍ਰੋਬਲਮ ਹੀ ਨਹੀਂ ਹੈਗੀ, ਮੈਂ ਤਾਜ਼ਾ ਆਇਆ ਸੀ। ਚਲੋ ਉਹ ਸਟੋਰੀ ਜਿਹੜੀ ਆ ਠੁੱਸ ਹੋ ਗਈ, ਅਤੇ ਮੈਨੂੰ ਇੱਕ ਬੰਦੇ ਨੇ ਕਿਹਾ ਯਾਰ ਬੜੇ ਸੋਹਣੇ 2 ਮਹੀਨੇ ਲੰਘਣੇ ਸੀ, ਤੂੰ ਐਵੇਂ ਆ ਕੇ ਸੱਚ ਬੋਲਤਾ, ਹੈਂ ਬੰਦਾ ਜਿਹੜਾ ਨਵਾਂ ਆਉਂਦਾ ਸਾਡਾ ਕੰਮ ਖਰਾਬ ਕਰ ਦਿੰਦਾ। ਸੋ ਜਿਹੜੀ ਉਹ ਗੋਸਿਪ ਮਸ਼ੀਨ ਹੈ ਉਹ ਪੂਰੀ ਐਕਟਿਵ ਹੁੰਦੀ ਹੈ। ਅਤੇ ਇਹ ਦੇਖ ਲਓ ਮੈਂ 94 'ਚ ਆਇਆ ਸੀ, ਵੀ 94 ਤੋਂ ਲੈ ਕੇ ਅੱਜ ਇੰਨਾ ਫਾਸਟ ਮੀਡੀਆ ਆ, ਅੱਜ ਵੀ ਉਹੀ ਗੋਸਿਪ ਚੱਲ ਰਿਹਾ, ਅੱਜ ਵੀ ਉਹੀ ਲੋਕ ਚਲਾ ਰਹੇ ਨੇ। ਸੋ ਆਦਤਾਂ ਨਹੀਂ ਬਦਲੀਆਂ, ਮੈਥਡ ਨਹੀਂ ਬਦਲੇ, ਉਹ ਸਮਕ ਟੂਲ ਉਹ ਟੂਲ ਵਰਤ ਕੇ ਸੱਚਾਈ ਵੱਲ ਨੂੰ ਤਾਂ ਕੀ ਜਾਣਾ, ਉਹ ਟੂਲਾਂ ਨੂੰ ਵੀ ਅਸੀਂ ਗਲਤ ਪਾਸੇ ਨੂੰ ਲੈ ਕੇ ਤੁਰ ਪਏ ਹਾਂ। ਸੋ ਖਬਰਾਂ ਹੋਰ ਵੀ ਸਾਂਝੀਆਂ ਕਰਾਂਗੇ, ਗਿਆਨੀ ਜੀ ਆ ਰਹੇ ਨੇ ਅਤੇ ਜਿਹੜੀਆਂ ਤਰਨ ਤਾਰਨ ਦੀਆਂ ਚੋਣਾਂ ਹੈ ਉਹਦੇ ਬਾਰੇ ਅਸੀਂ ਗੱਲਬਾਤ ਉਹਨਾਂ ਦੇ ਨਾਲ ਕਰਾਂਗੇ। ਪਰ ਬਹੁਤ ਸਾਰੇ ਜਿਹੜੇ ਮੈਸੇਜ ਆਏ ਨੇ ਉਹ ਵੀ ਆਪਾਂ ਨਾਲ ਦੀ ਨਾਲ ਸਾਂਝੀ ਕਰ ਲਈਏ। ਅਤੇ ਸੁਖਰਿਆਲ ਸ਼ਾਇਦ ਇਹਨਾਂ ਦਾ ਬਰਥਡੇ ਸੀਗਾ ਕੱਲ੍ਹ, ਅਤੇ ਪਤਾ ਨਹੀਂ ਪਾਲੇ ਦਾ ਸੀ, ਦੋਵੇਂ ਖੜ੍ਹੇ ਸੀ, ਖੈਰ ਦੋਨਾਂ ਨੂੰ ਜਨਮ ਦਿਨ ਮੁਬਾਰਕ। ਵਿਕਰ ਬਾਈ ਜੀ ਵੀ ਆ ਗਏ ਨੇ, ਕੀ ਹਾਲ ਹੈ ਬਾਈ ਜੀ, ਠੀਕ ਠਾਕ ਹੋ? ਮੈਂ ਚੜ੍ਹਦੀ ਕਲਾ ਜਾਂ ਬਾਈ ਜੀ। ਅਤੇ ਗੁਰਪ੍ਰੀਤ ਸਿੰਘ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਨੇ ਕਿ 20 ਈਅਰਸ ਬ੍ਰੋਡਕਾਸਟਿੰਗ ਲਈ ਬਹੁਤ ਬਹੁਤ ਵਧਾਈਆਂ, ਬਹੁਤ ਬਹੁਤ ਧੰਨਵਾਦ ਜੀ, ਮੁਬਾਰਕਾਂ ਤੁਹਾਨੂੰ ਵੀ। ਸਾਡੇ ਸਤਿਕਾਰ ਤਰਲੋਚਨ ਸਿੰਘ ਦੁਪਾਲਪੁਰੀ ਵੀ ਹਾਂ ਯੂਟਿਊਬ 'ਤੇ ਦੇਖ ਰਹੇ ਨੇ ਜੀ, ਆਇਆਂ ਨੂੰ ਜੀ। ਸੋਰੀ ਮੈਂ ਪਿਆਰਿਓ ਤੁਹਾਡਾ ਫੋਨ ਨਹੀਂ ਚੱਕ ਸਕਦਾ ਚੱਲਦੇ ਪ੍ਰੋਗਰਾਮ 'ਚ, ਪਰ ਆਪਾਂ ਅਗਲੇ ਪ੍ਰੋਗਰਾਮਾਂ 'ਚ ਜ਼ਰੂਰ ਗੱਲਬਾਤ ਕਰਾਂਗੇ। ਸਾਡੇ ਹੁਸ਼ਿਆਰਪੁਰੀ ਹਰਕੀਰਤ ਸੰਧਰ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਇਹਨਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਆ। ਅਤੇ ਤਰਲੋਚਨ ਸਿੰਘ ਜੀ ਕਹਿੰਦੇ ਨੇ, ਫਤਿਹ ਬੁਲਾਉਂਦੇ ਨੇ, ਕਹਿੰਦੇ ਕਿ ਮੈਂ ਕਹਿੰਦੇ ਪੂਰੇ 8 ਮਹੀਨੇ ਪੰਜਾਬ ਆਪਣੇ ਪਿੰਡ ਰਹਿ ਕੇ ਹੁਣ 30 ਅਕਤੂਬਰ ਨੂੰ ਕੈਲੀਫੋਰਨੀਆ ਮੁੜ ਆਇਆ, ਅਤੇ ਵੇਲ ਦੇ ਪਲ ਤੁਹਾਡਾ ਰੇਡੀਓ ਸੁਣ ਦੇਖ ਰਿਹਾ ਸਾਂ, ਸੋਚਿਆ ਕਿ ਵੀਰਾਂ ਨੂੰ ਫਤਿਹ ਬੁਲਾ ਦਿਆਂ। ਹਾਂਜੀ, ਮੈਂ ਤੁਹਾਨੂੰ ਨਾ ਲਵਾਂਗਾ ਪ੍ਰੋਗਰਾਮ 'ਚ, ਵੀਡੀਓ ਕਾਲ 'ਤੇ ਹੀ ਲਵਾਂਗਾ ਆਉਣ ਵਾਲੇ ਪ੍ਰੋਗਰਾਮਾਂ 'ਚ, ਅਤੇ ਸਲਾਹ ਕਰਕੇ ਲਵਾਂਗਾ, ਤੁਹਾਨੂੰ ਲਿੰਕ ਭੇਜਣਾ ਪੈਣਾ। ਅਤੇ ਵਿਜੇ ਵਿਰਦੀ ਜੀ ਨੇ, ਜਿਨ੍ਹਾਂ ਨੇ ਪਹਿਲਾਂ ਵੀਡੀਓ ਬਣਾਇਆ ਸੀ, ਉਹ ਕਹਿੰਦੇ ਕਿ ਗ੍ਰੀਨਵੇਲ ਨਿਊ ਡਿਵੈਲਪਮੈਂਟ ਇੱਕ ਰੇਗੀਬਰਨ ਦੇ ਕੋਲ ਹੈ ਜਿੱਥੇ ਦਾ ਵੀਡੀਓ ਤੁਸੀਂ ਦੇਖਿਆ, ਬਹੁਤ ਸੋਹਣੀ ਜਗ੍ਹਾ ਜੀ। ਅਤੇ ਹਰਪ੍ਰੀਤ ਸਿੰਘ ਵੀ ਸਾਡੇ ਨਾਲ ਜੁੜੇ ਨੇ, ਅਤੇ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਐਡਲੇਡ ਤੋਂ। ਅਤੇ ਜੀ ਤਾਂ ਫੇਸਬੁੱਕ 'ਤੇ ਹੀ ਸਾਡੇ ਨਾਲ ਮਨਜੀਤ ਸਿੰਘ ਖੇੜਾ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਕੱਲ੍ਹ ਡੈਨ ਧਨੋਆ ਉਹਨਾਂ ਨੇ ਗੱਲਬਾਤ ਕੀਤੀ ਫੋਨ 'ਤੇ ਕਨੇਡਾ ਤੋਂ, ਅਤੇ ਉਹ ਵੀ ਫਤਿਹ ਬੁਲਾ ਰਹੇ ਸੀ ਐਡਵਾਂਸ ਦੇ ਵਿੱਚ। ਸਭ ਦਾ ਸਵਾਗਤ ਹੈ। ਅਤੇ ਗੁਰਸੇਵਕ ਸਾਡੇ ਨਾਲ ਜੁੜੇ ਨੇ, ਗੁਰਸੇਵਕ ਸਿੰਘ, ਅਤੇ ਉਹ ਵੀ ਸਾਂਝ ਪਾ ਰਹੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਇੱਕ ਫੰਕਸ਼ਨ ਹੋ ਰਿਹਾ ਆ, ਅਤੇ ਉਹਦੀ ਆਪਾਂ ਗੱਲ ਕਰਾਂਗੇ, ਗਿਆਨੀ ਜੀ ਨੂੰ ਆਲਣ ਦਿਓ। ਗਿਆਨੀ ਜੀ ਦਾ ਵੀ ਉਹਨਾਂ ਦਾ ਲਾਗਾ ਤੇਗਾ ਹੈਗਾ ਆ। ਸੋ ਜੀ ਐੱਸ ਲੰਗੇਰੂ ਹੁਣੀ ਲੰਗੇਰੀ ਹੁਣੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕੋਂਗਰੈਟ ਦੇ ਰਹੇ ਨੇ 20ਵੀਂ ਯੂਨੀਵਰਸਿਟੀ 'ਤੇ। ਜਸਪਾਲ ਸਿੰਘ ਖਾਲਸਾ ਜੀ ਫਤਿਹ ਦੀ ਸਾਂਝ ਬੁਲਾ ਰਹੇ ਨੇ, ਅਤੇ ਮੈਂ ਗਿਆਨੀ ਜੀ ਨੂੰ ਬੇਨਤੀ ਕਰਾਂਗਾ ਕਿ ਆਪਣਾ ਮਾਈਕ ਅਨਮਿਊਟ ਕਰਨ, ਤਾਂ ਕਿ ਅਸੀਂ ਛੇਤੀ ਤੋਂ ਛੇਤੀ ਉਹਨਾਂ ਨੂੰ ਆਪਣੇ ਸਰੋਤਿਆਂ ਦੇ ਸਨਮੁੱਖ ਕਰੀਏ ਅਤੇ ਗੱਲਾਂ ਬਾਤਾਂ ਦੀ ਸਾਂਝ ਪਾਈਏ। ਅਤੇ ਲਓ ਜੀ, ਮੇਰੀ ਬੇਨਤੀ ਨੂੰ ਕਬੂਲ ਕਰਦੇ ਹੋਏ, ਲਓ ਜੀ, ਗਿਆਨੀ ਸੰਤੋਖ ਸਿੰਘ ਜੀ ਹਾਜ਼ਰ ਨੇ। ਤਾਇਆ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਹਿਲਾਂ ਮੈਂ ਨਾ ਛੋਟਾ ਹੋ ਕੇ ਨਾ ਤੁਹਾਡੇ ਬਰਾਬਰ ਹੋਵਾਂ।
ਹਾਂ 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 ਆਪਾਂ ਇੱਕੋ ਜਿਹੇ ਹੋਈਏ, ਅੱਜ ਤੋਂ
ਇੱਕੋ ਜਿਹੇ
ਹੋਈਏ।
ਉਹ ਹੋ ਤੇ ਨਹੀਂ ਸਕਦੇ, ਪਰ ਤੁਹਾਡੇ ਜਿੰਨੀਆਂ ਚਲਾਕੀਆਂ ਮੈਨੂੰ ਨਹੀਂ ਆਉਂਦੀਆਂ। ਦੇਖੋ, ਦਰਅਸਲ ਤੇ ਗੱਲ ਤਾਂ ਮੇਰੀ ਆਪਣੀ ਗਲਤੀ ਆ ਵੀ 7 ਦਿਨਾਂ 'ਚ ਇੱਕ ਮੌਕਾ ਕੁਝ ਗਿਣਤੀ ਮਿੰਟੀ ਦੇ ਮਿੰਟ ਆਉਂਦਾ ਆ ਸਾਰੇ ਸੰਸਾਰ ਦੇ ਵਿੱਚ ਸਰੋਤਿਆਂ ਨੂੰ ਕੋਈ ਅਕਲ ਦੀ ਗੱਲ ਦੱਸਣ ਵਾਸਤੇ, ਤੇ ਉਹ ਪਤਾ ਨੀ ਲੱਗਦਾ। ਅੱਜ ਹੁਣ ਤੁਸੀਂ ਟੈਲੀਫੋਨ ਕਰੀ ਜੋ ਤੇ ਮੈਂ ਬਾਥਰੂਮ 'ਚ ਵੜਿਆ ਸੀ, ਮੈਂ ਸਮਝਿਆ ਮੇਰੇ ਮਿੱਤਰ ਇੱਕ ਸੋਈ ਸਾਹਿਬ ਦਾ ਰਿੰਗ ਆਉਂਦਾ ਹੋਣਾ ਆ, ਤੇ ਚੇਤਾ ਹੀ ਨਾ ਪਈ ਅੱਜ ਸ਼ਨਿਚਰਵਾਰ ਆ। ਉਹ ਗੱਲ ਤੇ ਉਹ ਇਹ ਹੈ ਵੀ ਮੇਰੀ ਅੱਜ ਅਪਾਇੰਟਮੈਂਟ ਸੀ ਹਸਪਤਾਲ ਬਲੈਕ ਟਾਊਨ, ਤੇ ਮੈਂ ਕੱਲ ਹੀ ਚਲਾ ਗਿਆ ਤੇ ਉਹ ਕੱਲ ਹੀ ਉਹ ਕਹਿੰਦੀ ਨੀ ਇਹ ਭਲਕੇ ਆਉਣਾ ਬਈ, ਤੁਸੀਂ 2 ਵਜੇ ਭਲਕੇ ਆਇਓ, ਤੇ ਉਹ ਮਤਲਬ ਵੀ ਇੱਕ ਦਿਨ ਪਹਿਲਾਂ ਹੀ ਚਲਾ ਗਿਆ, ਤੇ ਅੱਜ ਪਤਾ ਹੀ ਨੀ ਪੀ ਅੱਜ ਸ਼ਨਿਚਰਵਾਰ ਆ। ਸਵੇਰੇ ਪਤਾ ਵੀ ਆ ਪੀ ਅੱਜ ਸ਼ਨਿਚਰਵਾਰ ਆ, ਤੇ ਮੈਂ ਪੜ੍ਹ ਕੇ ਉਹ ਪ੍ਰਾਚੀਨ ਪੰਥ ਪ੍ਰਕਾਸ਼ ਰਤਨ ਸਿੰਘ ਭੰਗੂ ਦਾ ਲਿਖਿਆ ਹੋਇਆ, ਤੇ ਉਹ ਪੜ੍ਹ ਕੇ ਪੜ੍ਹਨ ਬਹਿ ਗਿਆ, ਤੇ ਚੇਤਾ ਹੀ ਭੁੱਲ ਗਿਆ ਵੀ ਅੱਜ ਸਰੋਤਿਆਂ ਨੇ ਮੁਖਾਤਬ ਹੋਣਾ ਸੀਗਾ। ਤੇ ਉਹ ਕਈ ਗੱਲਾਂ ਇਸ ਤਰ੍ਹਾਂ ਇਹੋ ਜਿਹਾ ਹੀ ਹਾਲ ਮੇਰਾ ਹੋਇਆ ਵਾ।
ਤਾਂ ਜੀ
ਤੁਸੀਂ ਕੋਈ ਹੁਣ ਗੱਲ
ਇਹ ਵੀ
ਅਸਲ 'ਚ ਤੁਸੀਂ ਨਾ ਮੈਂ ਤੁਹਾਨੂੰ ਅਜੇ ਨਹੀਂ ਬੋਲਣ ਦੇਣਾ। ਮੈਨੂੰ ਨਾ ਇਉਂ ਲੱਗਦਾ ਆ ਵੀ ਤੁਸੀਂ ਚਾਹੁੰਦੇ ਹੋ ਵੀ ਲੋਕੀ ਇਹ ਨਾ ਸਮਝ ਲੈਣ ਵੀ ਕਿਤੇ ਤਾਏ ਦਾ ਗਿਆਨ ਬੜਾ ਆ, ਤੇ ਤੁਸੀਂ ਨਾ ਕੋਈ ਨਾ ਆਪਣੀ ਤਿਆਰੀ ਕਰਕੇ ਆਉਂਦੇ ਹੋ ਤੇ ਮੈਨੂੰ ਨੀ ਸਬਜੈਕਟ ਦੱਸਦੇ, ਤੇ ਮੈਂ ਮੁੜ ਕੇ ਹਾਂ 'ਚ ਹਾਂ ਮਿਲਾਉਣ ਜੋਗਾ ਰਹਿ ਜਾਂਦਾ ਆ।
ਤਾਇਆ ਜੀ, ਜਿਹੜੀ ਤੁਸੀਂ ਆਹ ਗੱਲ ਕਰੀ ਆ ਨਾ, ਇਹ ਇਹ ਵੀ ਇੱਕ ਰੱਬੀ ਗੁਣ ਹੈ। ਇਹ ਤੀਜਾ ਰੱਬੀ ਗੁਣ ਮੈਂ ਪਛਾਣ ਲਿਆ ਤੁਹਾਡੇ ਚ ਕਿ ਜਿਹੜੀ ਨਾ ਬੇਪਰਵਾਹੀ, ਸਾਹਿਬ ਮੇਰਾ ਬੇਪਰਵਾਹ ਹੈ ਨਾ,
ਬੇਪਰਵਾਹੀ ਨੀ ਹੈਗੀ, ਇਹਨੂੰ ਲਾਪਰਵਾਹੀ ਕਹਿ ਸਕਦੇ
ਇਹ ਲਾਪਰਵਾਹੀ। ਦੇਖੋ ਗੁਰਬਾਣੀ ਚ ਲਾਪਰਵਾਹੀ ਸ਼ਬਦ ਹੀ ਹੈ ਨੀ, ਉਹ ਜਿਹੜਾ ਲਾਪਰਵਾਹ ਨੀ ਹੈਗਾ ਅਕਾਲ ਪੁਰਖ ਮਹਾਰਾਜ, ਉਹ ਬੇਪਰਵਾਹ ਪਰਵਾਹ ਨੀ ਕਰਦਾ। ਸੋ ਇਸ ਕਰਕੇ
ਉਹ ਤੇ ਉਹ ਨਹੀਂ ਉਹ ਉਹ ਬੇਪਰਵਾਹ ਆ, ਪਰ ਮੈਂ ਹੁਣੇ ਉਹਨਾਂ ਨੇ ਕਹੋ ਵੀ ਬੁੱਢੇ ਕਹਿੰਦੇ ਬੁੱਢੇ ਗੁਰਮੁਖ ਬੁੱਢੇ ਇੱਕ ਮਹਾਰਾਜ ਤੋਂ ਕਹਾਉਂਦੀ ਹੈ ਵੀ ਬੁੱਢਾ ਹੋਇਆ ਸ਼ੇਖ ਫਰੀਦ ਕੰਬਣ ਲੱਗੀ ਦੇ, ਉਹ ਜਿਹੜੇ ਬੁਢਾਪੇ ਦੀਆਂ ਬਿਮਾਰੀਆਂ ਬੁਢਾਪੇ ਦੀਆਂ ਕਮਜ਼ੋਰੀਆਂ ਆਉਂਦੀਆਂ ਨੇ ਉਹਨਾਂ ਤੇ ਪਰਦਾ ਪਾਉਣ ਲਈ ਨਾ ਹਰ ਬੰਦਾ ਹੀ ਆਪਣੇ ਆਪ ਨੂੰ ਨਾ ਗੁਰਮੁਖ ਬੁੱਢੇ ਕਦੇ ਨਾ ਹੀ ਵਾਲੇ ਕਤਾਰ ਦੇ ਵਿੱਚ ਸ਼ਾਮਿਲ ਕਰ ਲੈਂਦਾ।
ਪਰ ਤਾਇਆ ਜੀ
ਇਸ ਤਰ੍ਹਾਂ
ਤਾਇਆ ਜੀ ਇਹ ਰੱਬੀ
ਮੇਰੀ ਲਾਭ
ਇਹ ਰੱਬੀ ਗੁਣ ਹੈ, ਇਹ ਰੱਬੀ ਗੁਣ ਹੈ, ਇਹ ਵੀ ਤੁਹਾਡੇ ਮੈਂ ਤਾਂ ਹੁਣ ਪਛਾਣਨ ਲੱਗ ਪਿਆ ਤੁਹਾਡੇ ਜੋ ਗੁਣ ਇਹ, ਜਾਂ ਤਾਂ ਅਕਾਲ ਪੁਰਖ ਤੁਹਾਡੇ ਚ ਐਂਟਰ ਹੋ ਰਿਹਾ ਆ ਠੀਕ ਹੈ,
ਜਾਂ ਨੇੜੇ ਨੂੰ ਤੇ ਆ
ਜਾਂ ਤੁਸੀਂ ਉਧਰ ਨੂੰ ਨੇੜੇ ਨੂੰ ਤੁਰ ਰਹੇ।
ਆਹੋ ਚੰਗਾ ਹੈ, ਉਹੀ ਗੱਲ ਹੋਈ ਨਾ ਵੀ ਇੱਥੇ ਨਾ ਕੰਮ ਕੁੰਮ ਤਾਂ ਮੇਰੇ ਵਰਗੇ ਨੇ ਹੁਣ ਵੀ ਬੁੱਢਾ ਕੀ ਉਹਨੂੰ ਕਹਿੰਦੇ ਨੇ ਲੱਲੂ ਕਰੇ ਪੱਲੀਆਂ ਤੇ ਉਹ ਰੱਬ ਸਿੱਧੀਆਂ ਪਾਵੇ ਵਾਲੀ ਗੱਲ ਵੱਖਰੀ ਸੀ। ਉਹ ਕੀ ਕਹਿੰਦੇ ਤਾਲੋਂ ਕੋਥੀ ਡੂਮਣੀ ਗਾਵੇ ਆਲ ਬਿਤਾਲ ਬਈ, ਉੱਥੇ ਤਾਂ ਪੰਜਾਬ ਦੇ ਵਿੱਚ ਤਾਂ ਮੇਰੇ ਲਾਲਾ ਲਾਲਾ ਹੁੰਦੀ ਸੀ, ਧਾਰਮਿਕ ਦੀਵਾਨ ਆ, ਪੋਲੀਟੀਕਲ ਦੀਵਾਨ ਆ, ਸਾਹਿਤਕ ਆ, ਉੱਥੇ ਅਗਿਆਨੀ ਸੰਤੋਖ ਸਿੰਘ, ਜਿੱਥੇ ਦਰਖਤ ਨੀ ਉੱਥੇ ਰਿੰਡ ਪ੍ਰਧਾਨ, ਤੇ ਇੱਥੇ ਆ ਗਏ ਹੁਣ ਪੰਜਾਬੀ ਚ ਮੇਰੀਆਂ ਉਹ ਸੋਚ ਮੇਰੀ 21ਵੀਂ ਸਦੀ ਜਾ ਰਹੀ ਹੈ, 20ਵੀਂ ਸਦੀ ਚ ਮੈਂ ਜੰਮਿਆ ਸੀ, ਸੋਚ ਮੇਰੀ ਸਾਰੀ 18ਵੀਂ ਸਦੀ ਵਿੱਚ ਤੋਂ ਗਾਂਹ ਨਹੀਂ ਤੁਰਦੀ, ਤੇ ਇੱਥੇ ਹੁਣ ਮੈਨੂੰ ਕੌਣ ਨੌਕਰੀ ਦੇਵੇ। ਹਾਂਜੀ ਤੇ ਉਹ ਇੱਧਰ ਫਿਰ ਚਲੋ ਕੋਰਸ ਕਰ ਲਓ, ਅੰਗਰੇਜ਼ੀ ਇੰਪਰੂਵ ਕਰਨ ਦਾ ਦਾਖਲ ਹੋ ਗਏ ਯੂਨੀਵਰਸਿਟੀ 'ਚ, ਫਿਰ ਜੀ ਆਫਿਸ ਇੰਗਲਿਸ਼ ਵਿੱਚ ਹੋ ਗਏ, ਕੰਪਿਊਟਰ ਸਿੱਖਣ ਲੱਗ ਗਏ। ਤੇ ਉਹ ਇੱਕ ਦਿਨ ਤੁਹਾਡੀ ਤਾਈ ਕਹਿੰਦੀ ਬਣਾ ਸਵਾਰ ਕੇ, ਕੋਈ ਨੀ ਕਰ ਲਓ ਕੋਰਸ, ਕੀ ਪਤਾ ਧਰਮਰਾਜ ਦੇ ਦਫ਼ਤਰ ਵਿੱਚ ਕੋਈ ਕੰਮ ਦੀ ਨੌਕਰੀ ਮਿਲ ਜੇ। ਉਹੀ ਗੱਲ ਤੁਸੀਂ ਅੱਜ ਕੀਤੀ ਆ।
ਨਹੀਂ ਜਿਸ ਹਿਸਾਬ ਨਾਲ ਤੁਹਾਡੇ ਹਰੇਕ ਹਫ਼ਤੇ ਨਵਾਂ ਗੁਣ ਮੈਨੂੰ ਤੁਹਾਡੇ 'ਚ ਲੱਭਦਾ ਆ ਮਹਾਰਾਜ ਅਕਾਲ ਪੁਰਖ ਦਾ, ਅਤੇ ਮੈਨੂੰ ਮਤਲਬ ਲੱਗਦਾ ਆ ਵੀ ਮੈਂ ਤਾਂ ਇਹੀ ਬੇਨਤੀ ਕਰਾਂ ਕਿ ਅਕਾਲ ਪੁਰਖ ਹੀ ਧਰਤੀ 'ਤੇ ਆ ਜਾਣ ਤੁਹਾਡੇ ਸਰੂਪ ਜੇ, ਤੁਹਾਡੇ ਮਤਲਬ ਚਰਨ ਫੜ ਕੇ ਅਸੀਂ ਮਤਲਬ ਅਸੀਂ ਵੀ ਤਰ ਜਾਵਾਂਗੇ। ਅਤੇ
ਗੱਲ ਇਹ ਹੈ ਵੀ ਜੇ ਰੱਬ ਨੇ ਸਾਰੇ ਗੁਣ ਮੈਨੂੰ ਦੇ ਦਿੱਤੇ ਤਾਂ ਉਹ ਆਪ ਕੀ ਕਰੂਗਾ ਵਿਚਾਰਾ,
ਉਹੀ ਕਰੂਗਾ ਜੋ ਤੁਸੀਂ ਕਰਦੇ ਹੋ ਫਿਰ। ਅੱਛਾ ਤਾਇਆ ਜੀ ਸਾਡੇ ਨਾਲ ਸਾਡੇ ਬੜੇ ਹੀ ਸਤਿਕਾਰਤ ਦਰਸ਼ਨ ਮੰਗਟ ਅੰਕਲ ਜੁੜੇ ਨੇ ਸਿਡਨੀ ਤੋਂ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬਹੁਤ ਸੋਹਣਾ ਪ੍ਰੋਗਰਾਮ। ਤੇ ਸਾਡੇ
ਪਹਿਲੇ ਪੰਜਾਬੀ ਤੇ ਸਿੱਖ ਸਨ ਜਿਨ੍ਹਾਂ ਨੇ ਆਸਟ੍ਰੇਲੀਆ ਦੇ ਵਿੱਚ ਆਣ ਕੇ ਆਪਣੀ ਟੈਕਸੀ ਖਰੀਦ ਕੇ ਤੇ ਆਪ ਟੈਕਸੀ
ਚਲਾਈ ਜੀ, ਬਿਲਕੁਲ ਟੈਕਸ ਫਸਟ ਟੈਕਸੀ ਓਨਰ ਇਹ ਸਨ ਪੰਜਾਬੀਆਂ ਚੋਂ ਸਿੱਖਾਂ ਦੇ। ਤੇ ਸਾਡੇ ਸਤਿਕਾਰਤ ਪਰਮਜੀਤ ਸਿੰਘ ਰੂਪਰਾ ਜੀ ਜੁੜੇ ਨੇ ਵੁੱਡ ਕਰਾਫਟ ਤੋਂ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਇੰਜੋਏ ਕਰ ਰਹੇ ਆ। ਤੇ
ਇਹ ਤਾਂ ਇੱਥੇ ਨੇੜੇ ਮੇਰੇ ਰਹਿੰਦੇ, ਇੱਥੋਂ ਹੀ ਮੈਂ ਕੋਠੇ ਤੇ ਚੜ੍ਹ ਕੇ ਆਵਾਜ਼ ਮਾਰਾਂ ਤੇ ਉੱਥੇ ਸੁਣ ਪੈਂਦੀ ਆ।
ਹਾਂਜੀ ਏਦਾਂ ਕਰਿਆ ਕਰੋ ਰੂਪਰਾ ਸਾਹਿਬ ਨੂੰ ਕਹਿੰਦੇ ਆ ਕਿ ਜਹਾਜ਼ ਦੇ ਬਣਾ ਕੇ ਨਾ ਕਾਗਜ਼ ਦਾ, ਤੇ ਉਹਦੇ ਤੇ ਲਿਖ ਕੇ ਸਾਰਾ ਮੈਸੇਜ ਗਿਆਨੀ ਜੀ ਨੂੰ ਏਦਾਂ ਭੇਜਦਿਆ ਕਰਨ, ਤੇ ਉਹ ਲੈਂਡ ਗਿਆਨੀ ਜੀ ਦੇ ਵਿਹੜੇ ਹੀ ਕਰਨਾ। ਠੀਕ ਹੈ ਜੀ। ਤੇ ਪਰਮਜੀਤ ਸਿੰਘ ਧਾਲੀਵਾਲ ਵੀ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਕਿ ਬ੍ਰਿਸਬਨ ਦੇ ਵਿੱਚ ਕੱਲ੍ਹ ਰਾਤ ਮੌਸਮ ਬਹੁਤ ਖਰਾਬ ਸੀ ਅਤੇ ਬਹੁਤ ਭਾਰੀ ਬਾਰਿਸ਼ ਹੋਈ ਅਤੇ ਰਾਤ ਬਿਜਲੀ ਵੀ ਕੱਟ ਲੱਗਿਆ ਰਿਹਾ, ਔਰ ਇਸੇ ਤਰ੍ਹਾਂ ਦੱਸਿਆ ਜਾ ਰਿਹਾ ਜੀ ਪੂਰਾ ਇੱਕ ਹਫ਼ਤਾ। ਤਾਇਆ ਜੀ ਤੁਹਾਡੇ ਠੀਕ ਰਿਹਾ ਕੱਲ੍ਹ ਸਿਡਨੀ, ਨੁਕਸਾਨ ਤਾਂ ਨਹੀਂ ਹੋਇਆ, ਕੋਈ ਮੀਂਹ ਮੂੰਹ ਤਾਂ ਨਹੀਂ ਪਿਆ ਜ਼ਿਆਦਾ?
ਨਹੀਂ ਮੀਂਹ ਨਹੀਂ ਪਿਆ।
ਅੱਛਾ ਚਲੋ ਬਹੁਤ ਵਧੀਆ ਗੱਲ।
ਜਦੋਂ ਮੈਂ ਹਸਪਤਾਲ ਨੂੰ ਜਾ ਰਿਹਾ ਕਾਰ ਦੀ ਮੋਹਰਲੇ ਸੀਟ ਤੇ, ਐਵੇਂ ਜਿਵੇਂ ਕਿਣਮਿਣ ਜੀ ਮਾੜੀ ਜੀ ਹੋਈ, ਉਹ ਵੀ ਮੁੜ ਕੇ ਬੰਦ ਹੋ ਗਈ।
ਠੀਕ ਹੈ। ਤੇ ਯੂਟਿਊਬ ਤੋਂ ਹੀ ਸਾਡੇ ਨਾਲ ਸਰਮਾਬਤ ਸਿੰਘ ਜੁੜੇ ਨੇ, ਡਾਕਟਰ ਸਰਮਾਬਤ ਸਿੰਘ ਸ਼ੈਪਟਨ ਤੋਂ, ਇਹ ਕੱਲ੍ਹ ਨੂੰ ਆ ਰਹੇ ਨੇ ਪ੍ਰੋਗਰਾਮ ਦੇ ਵਿੱਚ, ਪਿਛਲੀ ਵਾਰੀ ਮਿਸ ਹੋ ਗਿਆ ਸੀ। ਅਤੇ ਤਾਇਆ ਜੀ ਤੁਹਾਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਮੈਨੂੰ ਵੀ ਸਾਰੇ ਸਰੋਤਿਆਂ ਨੂੰ ਵੀ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਅਤੇ ਤਾਇਆ ਜੀ ਗੱਲ ਆਪਾਂ ਥੋੜ੍ਹੀ ਜਿਹੀ ਕਰਨੀ ਹੈ, ਜਿਹੜੀ ਚੋਣਾਂ ਹੋ ਕੇ ਹਟੀਆਂ ਨਾ ਤਰਨ ਤਾਰਨ ਦੀਆਂ, ਅਤੇ ਉਹਦੀ ਆਪਾਂ ਗੱਲ ਕਰਨੀ ਹੈ। ਅਤੇ ਮੈਨੂੰ ਬਹੁਤਾ ਪਤਾ ਨਹੀਂ ਸੀਗਾ, ਮੈਂ ਬਹੁਤਾ ਫੋਲੋ ਨਹੀਂ ਕਰ ਰਿਹਾ, ਪਰ ਜਿਹੜੀ ਖਬਰ ਹੈ ਖਬਰਾਂ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਹੀ ਕਰ ਦਿੰਦਾ ਹਾਂ ਕਿ ਇੱਕ ਮਿੰਟ, ਖਬਰ ਕਈ ਵਾਰੀ ਨਾ ਗੁਆਚ ਜਾਂਦੀ ਹੈ। ਤਰਨਤਾਰਨ ਜ਼ਿਮਨੀ ਚੋਣ 'ਚ ਆਪ ਦੇ ਹਰਮੀਤ ਸਿੰਘ ਸੰਧੂ 12,091 ਵੋਟਾਂ ਨਾਲ ਜੇਤੂ ਰਹੇ ਆ। ਅਤੇ ਇਹ ਜਿਹੜੇ
ਅੱਛਾ
ਹਰਮੀਤ ਸਿੰਘ ਸੰਧੂ ਹੈ, ਪਹਿਲਾਂ ਅਕਾਲੀ ਦਲ 'ਚ ਨਹੀਂ ਸੀ ਹੁੰਦੇ,
ਹਾਂਜੀ ਅਕਾਲੀ MLA ਰਹੇ ਹੈ ਮੇਰੇ ਖਿਆਲ ਆ, ਹਾਂਜੀ
ਹੈ ਨਾ?
ਬਿਲਕੁਲ
ਅਤੇ
ਹਾਂ
ਇਹ ਫਿਰ ਮਤਲਬ ਹੁਣ ਆਮ ਆਦਮੀ ਪਾਰਟੀ 'ਚ ਬੇਸਿਕਲੀ ਇਹ ਪਲਟਾ ਮਾਰ ਸਕਦੇ ਆ, ਜੇ ਮਤਲਬ ਫਿਰ ਸੁਖਬੀਰ ਬਾਦਲ ਹੋਣੀ ਆਉਂਦੇ ਆ ਤੇ
ਦੇਖੋ ਜੀ ਇਸ ਤਰ੍ਹਾਂ ਇਹਨਾਂ ਦਾ ਰਾਬੀ ਵਾਲੀ ਆ, ਤੁਸੀਂ ਤੇ ਕੁਝ ਬਸ ਜਾਣਦੇ ਹੋਗੇ, ਮੈਂ ਤੇ ਮੇਰਾ ਤੇ ਐਂਟੀਨਾ ਖਰਾਬ ਆ ਖਬਰਾਂ ਨਹੀਂ ਪੜਦਾ
ਕਰਾ ਲਓ ਸਮੀਖਿਆ, ਦਾਈ ਦਾ ਐਂਟੀਨਾ ਖਰਾਬ ਹੋਇਆ।
ਗੱਲ ਇਹ ਹੈ ਵੀ ਹੁਣ ਮੈਂ ਮਾਰਚ 73 ਦਾ ਇਹ ਵਰਕਾ ਪਾੜ ਕੇ ਬਾਹਰ ਨਿਕਲਿਆ ਹੋਇਆ ਵਾ, ਤੇ ਹੁਣ ਤਾਂ ਕਦੀ ਕਦਾਈ ਆ ਝੂਠੇ ਜਿਹਦੇ ਤੁਸੀਂ ਮੀਡੀਆ ਦੀ ਗੱਲ ਕਰ ਰੱਖੇ ਹੋ ਜਾਂ ਤੁਹਾਡੇ ਰਾਹੀਂ ਜਾਂ ਝੂਠੇ ਮੀਡੀਆ ਰਾਹੀਂ ਕੋਈ ਖਬਰ ਮਿਲਦੀ ਆ, ਜਾਂ ਜਦੋਂ ਇੰਡੀਆ ਜਾਈਦਾ ਸੀਗਾ ਉੱਥੇ ਪੁਰਾਣੇ ਬੰਦੇ ਸੀਗੇ ਉਹ ਅੰਦਰ ਦੀਆਂ ਗੱਲਾਂ ਦੱਸ ਦਿੰਦੇ ਸੀ, ਇਨਫੋਰਮੇਸ਼ਨ ਅਫੀਸਰ ਦਰਬਾਰ ਸਾਹਿਬ ਸਰ ਮਰਿੰਦਰਜੀਤ ਸਿੰਘ ਨੰਦਾ ਤੇ ਪ੍ਰਧਾਨ ਜੀ ਦੇ PA ਸਰਦਾਰ ਮਰਾਸ਼ੀ ਸਿੰਘ ਦੋਵੇਂ ਇਸ ਸੰਸਾਰ ਦੇ ਵਿੱਚ ਨਹੀਂ ਰਹੇ, ਕਿ ਹੋਰ ਸੱਜਣ ਮਿੱਤਰ ਸ਼੍ਰੋਮਣੀ ਕਮੇਟੀ ਦਾ ਸਟਾਫ ਅਕਾਲੀ ਦਲ ਦੇ ਆਗੂ ਇਹਨਾਂ ਦਾ ਪਤਾ ਲੱਗਦਾ ਰਹਿੰਦਾ ਸੀ ਅੰਦਰ ਦੀਆਂ ਗੱਲਾਂ ਦਾ, ਤੇ ਮੋਰ ਦੈਨ ਹਾਫ ਸੈਂਚਰੀ ਤੇ ਹੁਣ ਮੈਂ ਇੱਧਰ ਹੋਇਆ ਹੋਇਆ ਵਾਂ ਬਾਹਰ,
ਹਾਂਜੀ
ਤੇ ਗੁਰੂ ਭਲੀ ਕਰੇ। ਤੇ ਉਹ ਇੱਕ ਦਿਨ ਇੱਕ ਵਾਰੀ ਨਾ ਮੈਂ ਉਦੋਂ ਕੋਈ ਕੰਮ ਕੋਈ ਨਹੀਂ ਲੱਭਦਾ ਤੇ ਵੈਨਕੂਵਰ ਗਏ ਹੋਏ ਸੀਗੇ ਸਾਹਿਬ ਗੁਰਚਰਨ ਸਿੰਘ ਟੌੜਾ,
ਹਾਂਜੀ
ਤੇ ਉਹ ਮੇਰੇ ਮਿੱਤਰ ਹਰਦਿਆਲ ਸਿੰਘ ਦੇ ਕੋਲ ਠਹਿਰੇ ਸੀ, ਤੇ ਹਰਦਿਆਲ ਸਿੰਘ ਨੇ ਟੈਲੀਫੋਨ ਕਰਕੇ ਤੇ ਮੇਰੇ ਨਾਲ ਮਿਲਾ ਦਿੱਤਾ।
ਅੱਛਾ
ਕਹਿੰਦਾ ਕਹਿੰਦੇ ਕੀ ਬਣਦਾ ਸੰਤੋਖ ਸਿੰਘ, ਉਹਨੂੰ ਉਹ ਜਦੋਂ ਕਦੇ ਇੱਧਰ ਕੋਈ ਬੰਦਾ ਆਉਣਾ ਹੁੰਦਾ ਸੀ ਇਹਨਾਂ ਨੂੰ ਕਹਿੰਦੇ ਹੁੰਦੇ ਉੱਥੇ ਆਪਣਾ ਸੰਤੋਖ ਸਿੰਘ ਰਹਿੰਦਾ ਉਹਨੂੰ ਮਿਲਿਓ।
ਅੱਛਾ
ਤੇ ਵੈਸੇ ਉਹਦੇ 'ਚ ਚੌੜਾ ਸਾਹਿਬ ਦੇ ਵਿੱਚ ਇਹ ਖੂਬੀ ਸੀ ਵੀ ਆਪਣੇ ਪੁਰਾਣੇ ਸਾਥੀਆਂ ਤੇ ਵਰਕਰਾਂ ਨੂੰ ਨਾ ਗਿਆਨੀ ਕਰਤਾਰ ਸਿੰਘ ਵਾਂਗ ਯਾਦ ਰੱਖਦੇ ਸੀਗੇ,
ਅੱਛਾ
ਤੇ ਉਹ ਮੈਨੂੰ ਕਹਿੰਦੇ, ਮੈਂ ਕਿਹਾ ਮੈਨੂੰ ਕੋਈ ਕੰਮ ਕਾਰ ਮਜ਼ਦੂਰੀ ਲੱਭਣ ਜਾਣ ਦੀ ਤਿਆਰੀ ਕਰ ਰਿਹਾ, ਉਹ ਕਹਿੰਦਾ ਉਹ ਤੂੰ ਜੱਟਾਂ ਦਾ ਪੁੱਤ ਆ ਤੂੰ ਇੱਥੇ ਕੋਈ ਫਾਰਮ ਫੂਰਮ ਖਰੀਦ ਕੇ ਉੱਥੇ ਖੇਤੀ ਕਰਨੀ ਸ਼ੁਰੂ ਕਰ।
ਅੱਛਾ
ਮੈਂ ਕਿਹਾ ਜੀ ਉਹ ਮੌਕੇ ਹੁਣ ਸਾਰੇ ਲੰਘ ਚੁੱਕੇ ਆ, ਹੁਣ ਤੇ ਆ ਵੀ ਡੇ ਟੂ ਡੇ ਚਲੋ ਐ ਨਹੀਂ ਉਹ ਤੇ ਕਈ ਬਥੇਰੇ ਪਾਪੜ ਵੇਲੇ ਇੱਥੇ ਆਣ ਕੇ ਤੇ ਗੁਰੂ ਭਲੀ ਕਰੇ, ਹੁਣ ਸਭ ਕੁਝ ਠੀਕ ਆ
ਠੀਕ ਠੀਕ ਤਾਂ
ਤੇ
ਜੀ
ਬੱਚੇ ਆ।
ਹਾਂ
ਹਾਂਜੀ
ਜਿਹੜੀ ਤਰਨ ਤਾਰਨ ਵਿਧਾਨ ਸਭਾ ਜ਼ਿਮਨੀ ਚੋਣ ਵਿੱਚ ਨਾ ਆਮ ਆਦਮੀ ਪਾਰਟੀ ਦੇ ਹਰਮੀਤ ਸਿੰਘ ਸੰਧੂ ਜੇਤੂ ਰਹੇ ਤਾਂ ਖਬਰ ਹੈਗੀ ਆ, ਤੇ ਸ਼੍ਰੋਮਣੀ ਅਕਾਲੀ ਦਲ ਦੀ ਸੁਖਵਿੰਦਰ ਕੌਰ ਰੰਧਾਵਾ ਦੂਜੇ ਥਾਂ ਤੇ ਰਹੀ ਆ, ਤੇ ਇਸ ਦੇ ਨਾ
ਅੱਛਾ
ਤਕਰੀਬਨ ਇਲੈਕਸ਼ਨ ਦੇ ਵਿੱਚ ਤਕਰੀਬਨ 15 ਉਮੀਦਵਾਰ ਸੀ, ਤੇ ਇਸ ਦੇ
ਅੱਛਾ
ਵਿੱਚ
15
ਹਾਂ
ਅੱਛਾ
15 ਉਮੀਦਵਾਰ ਸੀ, ਤੇ ਇਹ ਜਿਹੜੀ ਚੋਣ ਹੋਈ ਹੈ ਨਾ ਇਹ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਕਸ਼ਮੀਰ ਸਿੰਘ ਸੋਹਲ ਦੀ ਮੌਤ ਦੇ ਕਾਰਨ ਹੋਈ ਸੀ, ਤੇ ਇਸ ਦੇ ਵਿੱਚ ਤਕਰੀਬਨ 61% ਜਿਹੜੀ ਵੋਟ ਪੋਲਿੰਗ ਹੋਈ ਆ। ਤੇ ਜੇ ਹੁਣ ਆਪਾਂ ਅੰਕੜੇ ਦੇਖੀਏ ਨਾ, ਤੇ ਅਕਾਲੀ ਦਲ ਨੂੰ ਬਾਦਲ ਨੂੰ ਪਿਛਲੀ ਵਾਰੀ
ਹਾਂਜੀ
ਨਾਲੋਂ ਤਕਰੀਬਨ 6,000 ਵੋਟ ਘੱਟ ਮਿਲੀ ਆ ਪਿਛਲੀ ਵਾਰੀ ਨਾਲੋਂ ਸੁਖਬੀਰ ਬਾਦਲ ਧੜੇ
ਅੱਛਾ
ਨੂੰ। ਤੇ ਜੇ ਦੇਖਿਆ
ਅੱਛਾ
ਜਾਵੇ ਤਾਂ ਆਮ ਆਦਮੀ ਪਾਰਟੀ ਨੂੰ ਵੀ ਪਿਛਲੀ ਵਾਰੀ ਨਾਲੋਂ 6 ਜਾਂ 7,000 ਵੋਟ ਘੱਟ ਪਈ ਆ, ਤੇ ਜਿਹੜੀ
ਠੀਕ ਠੀਕ
ਵੋਟ ਵੱਧ ਪਈ ਆ ਉਹ ਮਨਦੀਪ ਸਿੰਘ ਨੂੰ ਪਈ ਆ, ਠੀਕ ਹੈ, 20,000 ਵੋਟ ਦੇ ਕਰੀਬ। ਤੇ ਹੁਣ ਮਨਦੀਪ ਸਿੰਘ ਨੇ ਇੱਕ ਵਿਵਾਦਿਤ ਬਿਆਨ ਦਿੱਤਾ ਆ, ਪਤਾ ਨਹੀਂ ਹਜੇ ਕਨਫਰਮ ਨਹੀਂ ਕੀਤਾ, ਮੈਂ ਵੀ ਉਹੀ ਕੰਮ ਨਾ ਕਰਾਂ ਜੋ ਮੈਂ ਪਹਿਲਾਂ ਸਵੇਰ ਦੀ ਸੂਈ ਰੱਖੀ ਹੋਈ ਹੈ BBC ਤੇ, ਕਿ ਉਹਦਾ ਬਿਆਨ ਸੋਸ਼ਲ ਮੀਡੀਆ ਤੇ ਫੈਲ ਰਿਹਾ ਆ, ਪਤਾ ਨਹੀਂ ਕਿੰਨੀ ਕੁ ਸੱਚਾਈ ਆ ਜਾਂ ਨਹੀਂ ਹੈਗੀ, ਕੋਈ ਕਨਫਰਮ ਕਰ ਸਕੇ ਤਾਂ ਬਿਹਤਰ ਹੋਵੇਗਾ, ਕਿ ਮੈਂ ਤਾਂ ਖੜਿਆ ਹੀ ਸੁਖਬੀਰ ਬਾਦਲ ਦੇ ਧੜੇ ਨੂੰ ਹਰਾਉਣ ਵਾਸਤੇ ਸੀਗਾ, ਉਹਨੇ ਮਤਲਬ
ਇਹ ਤੇ ਕੋਈ
ਤਾਂ ਜੀ ਇੱਕ
ਇਹ
ਮਿੰਟ
ਤੇ ਕੋਈ ਸਿਆਣਾ
ਇੱਕ ਇੱਕ ਮਿੰਟ
ਹਾਂਜੀ ਬੋਲੋ
ਮਤਲਬ ਉਹਨੇ ਮਤਲਬ ਇਹ ਗੱਲ ਕਹੀ ਆ, ਜਾਂ ਇਦਾਂ ਨਹੀਂ ਹੋ ਸਕਦਾ ਮੈਂ ਤਾਂ ਖੜਿਆ ਹੀ ਆਮ ਆਦਮੀ ਪਾਰਟੀ ਦੇ ਨੂੰ ਜਿਤਾਉਣ ਵਾਸਤੇ ਸੀ।
ਉਹ ਬਸ ਢੱਕੀ ਰਿੱਝੇ ਕੋਈ ਨਾ ਬੁੱਝੇ
ਸੋ
ਇਹਨਾਂ ਦਾ ਕੋਈ
ਨਹੀਂ,
ਇਤਬਾਰ ਨਹੀਂ
ਸੋ
ਕੀ ਕਹਿ ਰਹੇ ਆ।
ਸੋਜੀ ਸੋਜੀ ਦੀ ਗੱਲ ਕਰਦੇ ਆ, ਸੋਜੀ ਦੀ ਗੱਲ ਇਹ ਕਰਦੇ ਆ ਕਿ ਦੋ ਵਿਲਨ ਹੈ ਮਨਦੀਪ ਸਿੰਘ ਦੇ ਲਈ, ਠੀਕ ਹੈ? ਇੱਕ ਤਾਂ ਸੁਖਬੀਰ ਬਾਦਲ ਜਾਂ ਅਕਾਲੀ ਦਲ ਬਾਦਲ ਵਿਲਨ ਹੈ, ਤੇ ਦੂਜਾ ਉਹ ਵਿਲਨ ਹੈ ਜਿਨ੍ਹਾਂ ਨੇ ਅੰਮ੍ਰਿਤਪਾਲ ਹੁਣਾਂ ਨੂੰ ਜੇਲ੍ਹ 'ਚ ਪਾਇਆ ਹੋਇਆ, ਠੀਕ ਹੈ?
ਬਿਲਕੁਲ,
ਠੀਕ ਹੈ, ਉਸ ਧੜੇ ਤੋਂ ਬਿਲੋਂਗ ਕਰਦੇ ਨੇ ਨਾ, ਉਹ ਆਸਾਮ ਦੇ ਵਿੱਚ ਲਾ ਕੇ ਉਹਨੂੰ ਦੀਨ ਦੁਨੀਆ ਦੂਜੇ ਪਾਸੇ ਇੰਡੀਆ ਦੇ ਜੇਲ੍ਹ 'ਚ ਰੱਖਿਆ ਹੋਇਆ, ਨਾ ਕੋਈ ਕੇਸ, ਨਾ ਕੋਈ ਸੁਣਵਾਈ, ਨਾ ਕੋਈ ਅਪੀਲ, ਨਾ ਕੋਈ ਦਲੀਲ, ਔਰ ਉਹ ਚੁਣ ਵੀ ਹੋਇਆ ਉਹਨੂੰ ਕੋਈ, ਤੇ ਦੋ ਵਿਲਨ ਹੈ, ਤੇ ਇਹਨਾਂ ਨੇ ਉਸ ਵਿਲਨ ਨੂੰ ਚੂਜ਼ ਜਿਤਾਇਆ ਜਿਹੜੇ ਜਿਹੜੇ ਕਿ ਉਹਨਾਂ ਦੇ ਬੰਦੇ ਨੂੰ ਜੇਲ੍ਹ 'ਚ ਪਾ ਕੇ ਬੈਠੇ ਨੇ ਮੌਜੂਦਾ।
ਉਹੀ ਮੀਡੀਆ ਵਾਲੇ ਵੀ ਹੋਰ ਦਾ ਹੋਰ ਗਾਂ ਦਾ ਗਧਾ ਤੇ ਗਧੇ ਦਾ ਗਾਂ ਬਣਾ ਦਿੰਦੇ ਨੇ, ਜਿਵੇਂ ਹੁਣੇ ਤੁਸੀਂ ਦੱਸ ਕੇ ਹਟੇ ਹੋ ਟਰੰਪ ਨਾਲ ਕੀ ਕੀਤਾ। ਤੇ ਪਹਿਲਾਂ ਦੇਖੋ 70s ਦੇ ਵਿੱਚ ਵਿਲਨ ਬਣ ਗਿਆ ਪ੍ਰਧਾਨ ਮੰਤਰੀ ਲੈ ਕੇ, ਤੇ ਜਿਹਦੇ ਨਾਲ ਪਬਲਿਕ ਸੀਗੀ ਉਹ ਕੀ ਨਾਂ ਗਫ ਵਿਟਲਮ, ਤੇ ਉਹ ਜਿਹੜਾ ਹੀਰੋ ਸੀਗਾ ਉਹਨੂੰ ਮੀਡੀਆ ਨੇ ਹਰਾ ਤਾ 4 ਵੀਕਾਂ ਦੇ ਅੰਦਰ ਅੰਦਰ। 4 ਵੀਕ ਪਹਿਲਾਂ ਜੇ ਉਹ ਕਹਿੰਦਾ ਨਾ ਵੀ ਗਵਰਨਰ ਜਨਰਲ ਕਰ ਨੂੰ ਤੇ ਫਰੇਜ਼ਰ ਨੂੰ ਗੋਲੀ ਮਾਰ ਕੇ ਮਾਰ ਦਿਓ, ਤੇ ਉਹਦੇ ਕਹੇ ਤੇ ਆਸਟ੍ਰੇਲੀਆ ਦੀ ਜਨਤਾ ਉਹਨਾਂ ਨੂੰ ਮਾਰਨ ਲਈ ਤਿਆਰ ਸੀ, ਤੇ 4 ਵੀਕਾਂ ਦੇ ਅੰਦਰ ਅੰਦਰ ਇਲੈਕਸ਼ਨ ਦੀ ਡਿਕਲੇਅਰ ਹੋਈ ਆ। ਮੀਡੀਆ ਨੇ ਐਸਾ ਪਾਸਾ ਪਰਤਿਆ ਕਿ ਜਿਹੜੇ ਉਹਦੇ ਲਈ ਗੋਲੀ ਮਾਰਨ ਲਈ ਤੇ ਗੋਲੀ ਖਾਣ ਲਈ ਤਿਆਰ ਸੀ ਉਹਨਾਂ ਨੇ ਉਹਨੂੰ ਵੋਟ ਨਹੀਂ ਪਾਈ, ਇਲੈਕਸ਼ਨ 'ਚ ਹਰਾ ਦਿੱਤਾ। ਮੀਡੀਆ ਤੇ ਇਸ ਤਰ੍ਹਾਂ ਕਰਦਾ ਹੈ ਜੀ।
ਹਾਂਜੀ,
ਤੁਸੀਂ ਆਪੇ ਹੁਣ ਟਰੰਪ ਦੀ ਮਿਸਾਲ ਦਿੱਤੀ ਹੈ, ਸੋ ਮੀਡੀਆ ਵੀ ਕਰ ਸਕਦਾ, ਕਿਉਂਕਿ ਇਹ ਅੱਗੇ ਵੀ ਇੱਕ ਵਾਰੀ ਹੋਇਆ ਸੀ ਜਦੋਂ ਬਾਦਲ ਤੇ ਟੌੜੇ ਦੇ ਝਗੜੇ ਦੇ ਵਿੱਚ ਬਾਦਲ ਨੇ ਟੌੜੇ ਨੂੰ ਅਕਾਲੀ ਦਲ ਚੋਂ ਕੱਢ ਦਿੱਤਾ ਸੀ, ਤੇ ਉਹਨੇ ਸਰਬ ਹਿੰਦ ਸ਼੍ਰੋਮਣੀ ਅਕਾਲੀ ਦਲ ਬਣਾ ਕੇ ਤੇ ਪਾਰਲੀਮੈਂਟ ਦੀ ਇਲੈਕਸ਼ਨ ਲੜੀ ਸੀ, ਤੇ ਉਹ ਹਰਨਾ ਹੀ ਸੀ ਤੇ ਉਹ ਮੀਡੀਆ ਦੇ ਸਾਹਮਣੇ ਉਹਦਾ ਬਿਆਨ ਆ ਗਿਆ ਮੀਡੀਆ ਦੇ ਵਿੱਚ, ਜਾਂ ਮੀਡੀਆ ਨੇ ਬਣਾ ਲਿਆ ਆਪਣਾ ਕਲਕੱਤੇ ਰਿਹਾ ਸੀ ਤੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੁੱਢਲੇ ਲੀਡਰਾਂ ਵਿੱਚੋਂ ਪੜ੍ਹਿਆ ਲਿਖਿਆ ਬੰਦਾ, ਮੈਨੂੰ ਹੁਣ ਨਾਂ ਨਹੀਂ ਚੇਤੇ ਆਉਣਾ, ਤੇ ਉਹਦਾ ਮੀਡੀਆ ਨੇ ਬਿਆਨ ਕਰਤਾ ਜੀ ਅਸੀਂ ਤਾਂ ਬਾਦਲ ਦੇ ਬੰਦਿਆਂ ਨੂੰ ਹਰਾਉਣ ਲਈ ਖੜੇ ਹੋਏ ਸੀਗੇ ਤੇ ਉਹ ਅਸੀਂ ਆਪਣੇ ਮਿਸ਼ਨ ਦੇ ਵਿੱਚ ਕਾਮਯਾਬ ਹਾਂ। ਤੇ ਉਹਦੇ 'ਤੇ ਵੀ ਕਿੰਤੂ ਪ੍ਰੰਤੂ ਹੋਇਆ ਹੈ ਵੀ ਇੰਨਾ ਪੜ੍ਹਿਆ ਲਿਖਿਆ ਸਿਆਣਿਆ ਬੰਦਾ ਇਹ ਢੁਕਵਾਂ ਜਵਾਬ ਨਹੀਂ ਸੀਗਾ ਦੇਣਾ ਬਣਦਾ। ਸੋ ਗੁਰੂ ਭਲੀ ਕਰੇ ਸਭ ਕੁਝ। ਦੇਖੋ ਜਿਹੜਾ ਬਹੁਤ ਸਾਰੇ ਬੰਦੇ ਜਿਹੜੇ ਆ ਉਹ ਨਿੱਜੀ ਤੌਰ 'ਤੇ ਜੁੜੇ ਹੁੰਦੇ ਆ ਲੋਕਾਂ ਦੇ ਨਾਲ। ਹੁਣ ਜਿਹੜਾ ਪਹਿਲਾਂ ਅਕਾਲੀ ਦਲ ਦੀ ਟਿਕਟ 'ਤੇ ਲੜ ਕੇ ਅਕਾਲੀ MLA ਰਿਹਾ ਵਾ, ਅਕਾਲੀ ਦੇ ਦਲ ਦੇ ਟੋਪ ਦੇ ਲੀਡਰਾਂ ਨਾਲ ਜਿਹਦੇ ਨਿੱਜੀ ਸੰਬੰਧ ਰਹੇ ਆ, ਉਹ ਆਪਣੀ ਪਾਰਟੀ ਛੱਡ ਕੇ ਅਤੇ ਦੂਜੀ ਪਾਰਟੀ ਮਾਂਝੇ ਵਾਲਿਆਂ ਵੱਲੋਂ ਕੀ ਉਹ ਖਲੋਤਾ ਆ, ਅਤੇ ਉਹਦੇ ਨਾਲ ਹਜ਼ਾਰਾਂ ਹਜ਼ਾਰਾਂ ਜਿਹੜੇ ਉਹਦੇ ਨਿੱਜੀ ਤੌਰ 'ਤੇ ਉਹਦੇ ਨਾਲ ਬੰਦੇ ਜੁੜੇ ਹੋਏ ਆ ਪਾਰਟੀ ਨਾਲ ਨਹੀਂ ਹੈਗੇ, ਉਹ ਤੇ ਉੱਧਰ ਗਏ ਹੋਏ ਤਾਂ ਮਤਲਬ ਅਕਾਲੀ ਵੋਟਾਂ ਉੱਧਰ ਵੀ ਭੁਗਤੀਆਂ ਆ।
ਹਾਂਜੀ,
ਮਾਂਝੇ ਵਾਲੀ ਪਾਰਟੀ
ਭੁਗਤੀਆਂ। ਸੋ ਕੁੱਲ ਮਿਲਾ ਕੇ ਕਹਿਣਾ ਪਊਗਾ ਵੀ ਜਿਹੜੇ ਅੰਕੜੇ ਆ ਵੀ ਅਕਾਲੀ ਦਲ ਬਾਦਲ ਜਿਹੜਾ ਆ ਉਹਦਾ ਜਿਹੜਾ 65 ਹੈ ਉਹ ਵਧਿਆ ਆ, ਉਹਦੀ ਪਰਸੈਂਟੇਜ ਜਿਹੜੀ ਵਧੀ ਆ ਔਰ ਆਮ ਆਦਮੀ ਦੀ ਘਟੀ ਹੈ। ਸੋ ਇਹਦੇ ਨਾਲ ਬਹੁਤ ਸਾਰੇ ਜਿਹੜੇ ਸਿਆਸੀ ਪੰਡਿਤ ਹੈ ਜਾਂ ਸਿਆਸੀ ਕੈਲਕੂਲੇਸ਼ਨਾਂ ਕਰਨ ਵਾਲੇ ਲੋਕ ਹੈ ਉਹ ਇਹ ਕਹਿ ਰਹੇ ਨੇ ਕਿ ਜਿਸ ਹਿਸਾਬ ਨਾਲ ਸੁਖਬੀਰ ਬਾਦਲ ਨੇ ਹੈਂਡਲ ਕੀਤਾ ਇਹ ਸਾਰਾ ਕੁਛ ਉਹ ਬਹੁਤ ਵਧੀਆ ਸੀ, ਕਿਉਂਕਿ ਪਰਮਜੀਤ ਸਿੰਘ ਧਾਲੀਵਾਲ ਵੀ ਸੁਨੇਹਾ ਦੇ ਰਹੇ ਨੇ, ਕਹਿੰਦੇ ਸਿੱਧੂ ਸਾਹਿਬ ਹਰਮੀਤ ਸੰਧੂ ਅਤੇ ਹਰਦੀਪ ਡਿੰਪੀ ਢਿੱਲੋਂ ਗਿੱਦੜਵਾਹੇ ਵਾਲੇ ਝਾੜੂ ਵਾਲਿਆਂ ਨੇ ਅਕਾਲੀਆਂ ਤੋਂ ਉਧਾਰਾ ਲਿਆਂਦਾ ਆ, 2027 ਵਿੱਚ ਇਹ ਪਲਟਾ ਮਾਰ ਸਕਦੇ ਨੇ, ਹੈ ਨਾ? ਅਤੇ ਇਹ ਵੀ ਇੱਕ ਪੋਲੀਟਿਕਸ ਹੁੰਦੀ ਹੈ, ਕਿਉਂਕਿ ਜਿਹੜੀ ਆ ਜਿਮਨੀ ਚੋਣ ਹੋਈ ਆ ਇਹ ਤਾਂ ਜੀ ਇਹਦੀ ਤਾਂ ਕੋਈ ਵੈਲਿਊ ਹੈ ਨਹੀਂ, ਇਹ ਤਾਂ ਇਰਰੈਲੀਵੈਂਟ ਹੈ, ਹੈ ਨਾ? ਪਰ ਇਹ ਇੱਕ ਸ਼ਕਤੀ ਪ੍ਰਦਰਸ਼ਨ ਜਾਂ ਕਹਿ ਲਓ ਕਿ ਕਈ ਵਾਰੀ ਜਿਹੜੀ ਸਰਕਾਰ
ਹਰ ਜਥੇਬੰਦੀ ਵਿੱਚ ਹੁੰਦੀ ਹੈ, ਚਾਹੇ ਉਹ ਧਾਰਮਿਕ ਹੈ, ਚਾਹੇ ਸਾਹਿਤਕ ਹੈ, ਚਾਹੇ ਸਮਾਜਿਕ ਹੈ ਤੇ ਚਾਹੇ ਸਿਆਸੀ ਹੈ। ਉਹ ਮੈਂ ਇੱਕ ਨਿੱਕੀ ਜਿਹੀ ਗੱਲ ਬਰੀਫ ਜਿਹੀ ਦੱਸਦਾ ਹਾਂ ਵੀ ਅਮਰੀਕਾ ਦੇ ਵਿੱਚ 2003 ਵਿੱਚ ਤੇ ਦੁਨੀਆ ਦੇ ਦੁਆਲੇ ਦੇ ਚੱਕਰ ਦੌਰਾਨ ਨਾ ਮੈਂ ਕੈਲੀਫੋਰਨੀਆ ਸਟੇਟ ਸੀ ਤੇ ਉੱਥੇ ਇੱਕ ਹੈੱਡ ਗ੍ਰੰਥੀ ਸੀ ਗੁਰਦੁਆਰੇ ਦਾ ਵਿਦਵਾਨ ਸੱਜਣ ਸੀਗਾ, ਉਹਨੂੰ ਕਮੇਟੀ ਨੇ ਹਟਾ ਤਾ।
ਹਾਂਜੀ,
ਕਮੇਟੀ ਨੇ ਹਟਾ ਤਾ। ਇੱਥੇ ਆਸਟ੍ਰੇਲੀਆ 'ਚ ਵੀ ਇਹੋ ਜਿਹੀ ਗੱਲ ਹੋਈ ਸੀ ਤੇ ਕਮੇਟੀ ਨੇ ਹਟਾਤਾ ਤੇ ਉਹ ਅਗਲੀ ਆ ਗਈ ਇਲੈਕਸ਼ਨ ਤੇ ਸੰਗਤ ਉਹਦੇ ਵੱਲ ਸੀ, ਉਹਨੇ ਉਸ ਕਮੇਟੀ ਨੂੰ ਹਰਾਤਾ ਤੇ ਉਹਦੇ ਹਮਾਇਤੀਆਂ ਦੀ ਕਮੇਟੀ ਬਣ ਗਈ। ਤੇ ਉਹਨੇ ਮੀਨ ਟਾਈਮ ਉਹਨੇ ਕੀ ਕੀਤਾ ਸੀਗਾ ਵੀ ਆਪਣੀ ਜਥੇਬੰਦੀ ਰਜਿਸਟਰ ਕਰਵਾ ਲਈ ਤੇ ਆਪ ਉਹਦਾ ਪ੍ਰੀਸਟ ਕਮ ਚੇਅਰਮੈਨ ਤੇ ਆਪਣਾ ਗੱਡੀ ਇਹੋ ਜਿਹੀ ਬਣਾ ਲਈ ਵੀ ਲੋਕੀ ਫਿਰ ਜਿਹੜੇ ਉਹਦੇ ਪ੍ਰੇਮੀ ਸੀ ਘਰਾਂ ਘਰਾਂ ਦੇ ਵਿੱਚ ਪ੍ਰੋਗਰਾਮ ਕਰਨ ਲੱਗ ਪਏ। ਤੇ ਮੈਨੂੰ ਉਹਨੇ ਪ੍ਰਸ਼ਾਦੇ ਤੇ ਸੱਦਿਆ ਤੇ ਪ੍ਰਸ਼ਾਦਾ ਕੀ ਵੀ ਉੱਥੇ ਕੀ ਪੀਜ਼ਾ ਪੀਜ਼ੇ ਦਾ ਅਦਕਰ ਵਾਲਾ ਤੇ ਲਾਲ ਮਿਰਚਾਂ ਵਾਲਾ ਪੀਜ਼ਾ ਮੈਂ ਉੱਥੇ ਪਹਿਲੀ ਵਾਰੀ ਸਵਾਦ ਵੇਖਿਆ। ਤੇ ਉਹ ਗੱਲਾਂ ਚੱਲਦੀਆਂ ਤੇ ਉਤਰੋਂ ਮੈਂ ਕਿਹਾ ਵੀ ਜਦ ਹੁਣ ਤੁਹਾਡੀ ਕਮੇਟੀ ਬਣੀ ਆ ਤੇ ਤੁਸੀਂ ਹੁਣ ਕਿਉਂ ਵਾਪਸ ਕਿਉਂ ਨੀ ਆਪਣੀ ਪੋਜੀਸ਼ਨ ਲੈਂਦੇ ਹੈੱਡ ਗ੍ਰੰਥੀ ਦੀ? ਕਹਿੰਦਾ ਦੇਖੋ ਮੈਂ ਤੇ ਜਦੋਂ ਚਾਹਵਾਂ ਤੇ ਜਾ ਸਕਦਾ, ਸੰਗਤ ਵੀ ਮੈਨੂੰ ਤੇ ਗੁਰੂ ਵੀ ਤੇ ਸਾਡਾ ਆਪਣਾ ਕਮੇਟੀ ਵੀ ਮੇਰੇ ਹਮਾਇਤੀ ਆ, ਪਰ ਜਿਹੜੀ ਸੰਗਤ ਮੈਨੂੰ ਕੱਢਣ ਵੇਲੇ ਮੇਰੇ ਨਾਲ ਆਣ ਕੇ ਜੁੜੀ ਸੀ ਉਹ ਸਾਰੇ ਧਾਰਮਿਕ ਕਾਰਜਕ੍ਰਮ ਮੇਰੇ ਕੋਲੋਂ ਕਰਾਉਂਦੀ ਹੈ। ਜਦੋਂ ਹੁਣ ਮੈਂ ਉੱਥੇ ਗ੍ਰੰਥੀ ਜਾ ਲੱਗਿਆ ਉਹਨਾਂ ਨੇ ਫਿਰ ਮੇਰੇ ਨਾਲ ਉੱਥੇ ਜੁੜ ਜਾਣਾ, ਤੇ ਜਦੋਂ ਫਿਰ ਮੈਨੂੰ ਕਮੇਟੀ ਨੇ ਕੱਢਿਆ ਫਿਰ ਉਹ ਬੰਦੇ ਨੇ ਮੇਰੇ ਨਾਲ ਨਹੀਂ ਮੁੜ ਕੇ ਆਉਣੇ।
ਇਹ ਸੂਝਬੂਝ ਹੈ
ਕਹਿੰਦੀ ਇਹ ਦੂਰ ਦੀ ਸੂਝਬੂਝ। ਸੋ ਇਸ ਤਰ੍ਹਾਂ ਜਿਹੜੇ ਉਹ ਮਾਂਜੇ ਵਾਲੇ ਉਹ ਜਿੱਤਣ ਵਾਲੇ ਦੇ ਨਾਲ ਬੰਦੇ ਨਿੱਜੀ ਤੌਰ ਤੇ ਹਜ਼ਾਰਾਂ ਦੀ ਗਿਣਤੀ ਚ ਅਕਾਲੀ ਵੋਟਰ ਉਧਰ ਭੁਗਤੇ ਹੋਣਗੇ ਜ਼ਰੂਰ।
ਬਿਲਕੁਲ ਤਾਇਆ ਜੀ, ਇੱਕ ਚਲੋ ਗੱਲ ਚੱਲੀ ਆ, ਤੁਸੀਂ ਕਹਿੰਦੇ ਪੀਜ਼ੇ ਦਾ ਲੰਗਰ ਚੱਲਿਆ ਜਾਂ ਪੀਜ਼ਾ ਲਿਆਂਦਾ ਗਿਆ, ਮੈਂ ਨਾ ਇੱਕ ਨਵੀਂ ਗੱਲ ਸੁਣੀ
ਇਹਨੇ ਮੈਨੂੰ ਪੀਜ਼ੇ ਵਾਲੀ ਥਾਂ ਤੇ ਜਾ ਕੇ ਉਹਨੇ ਸ਼ਿਕਾਇਆ ਸੀ।
ਕਈ ਵਾਰੀ ਇਦਾਂ ਹੁੰਦੀ
ਘਰ ਜਾ ਕੇ ਚਾਹ ਪਿਆਈ ਸੀ,
ਇੱਕ ਨਾ ਚਲੋ ਮਸਲਾ ਹੀ ਆ। ਤੇ ਕਈ ਵਾਰੀ ਨਾ ਅਸੀਂ ਜਿਸ ਤਰ੍ਹਾਂ ਕਹਿ ਦਿੰਦੇ ਹਾਂ ਵੀ ਲੰਗਰ ਚੱਲੇਗਾ ਜੀ, ਆਪਾਂ ਟੂਰਨਾਮੈਂਟ ਕਰਾ ਰਹੇ ਹਾਂ ਉੱਥੇ ਗੁਰੂ ਕਾ ਲੰਗਰ ਚੱਲੇਗਾ, ਠੀਕ ਹੈ ਜੀ, ਤੇ ਜਾਂ ਕਹਿ ਲਓ ਕਿ ਆਪਾਂ ਘਰੇ ਪਾਠ ਕਰਾਇਆ ਸੁਖਮਨੀ ਸਾਹਿਬ ਕਰਾਇਆ ਤੇ ਉੱਥੇ ਜੀ ਲੰਗਰ ਚੱਲੇਗਾ, ਠੀਕ ਹੈ, ਤੇ ਉੱਥੇ ਫਿਰ ਟੇਬਲ ਵੀ ਲਾ ਲੈਂਦੇ ਹਾਂ ਕਈ ਵਾਰੀ, ਕਈ ਕੁਛ ਕਰ ਲਈਦਾ ਹੈ ਨਾ। ਗੁਰਦੁਆਰਾ ਸਾਹਿਬ ਵੀ ਇਹੋ ਜਿਹੀ ਹੁਣ ਪ੍ਰੋਵੀਜ਼ਨ ਹੈਗੀ ਆ ਵੀ ਵਿਆਹ ਸ਼ਾਦੀ ਕਰੋ ਤੇ ਹੇਠਾਂ ਚਾਹ ਪਿਲਾਉਣੀ ਹੈ ਤੇ ਉੱਥੇ ਟੇਬਲ ਲਾ ਕੇ ਚਾਹ ਪਿਲਾ ਦਿਓ, ਫੂਡ ਜਿਹੜਾ ਆ ਉਹ ਟੇਬਲ ਲਾ ਕੇ ਛਕਾ ਦਿਓ, ਹੈ ਨਾ, ਖੜਕੇ ਛਕ ਲੈਂਦੇ ਨੇ ਕਈ, ਹੈ ਨਾ, ਤੇ ਆਪਾਂ ਉਹਨੂੰ ਤਾਂ ਨਹੀਂ ਲੰਗਰ ਤਾਂ ਨਹੀਂ ਕਹਿ ਸਕਦੇ, ਜਾਣੀ ਕਿ ਮੇਰੇ ਮਨ ਨੂੰ ਇਹ ਗੱਲ ਜਚੀ ਨਹੀਂ ਸੀਗੀ। ਤੇ ਮੈਂ ਇੱਕ ਮਿੰਟ, ਮੈਂ ਨਾ ਇਹ ਥੋੜ੍ਹੀ ਜਿਹੀ ਤੁਹਾਡੇ ਨਾਲ ਗੱਲ ਸ਼ੇਅਰ ਕਰ ਰਿਹਾ ਜਿਹੜੀ ਕਿ ਮੈਨੂੰ ਫਿਰ ਗਿਆਨ ਮਿਲਿਆ ਸਾਲ ਕੁ ਪਹਿਲਾਂ। ਮੇਰੇ ਬੇਟੇ ਦਾ ਵਿਆਹ ਸੀ ਇੰਡੀਆ ਤੇ ਅਸੀਂ ਘਰੇ ਸੁਖਮਨੀ ਸਾਹਿਬ ਦਾ ਪਾਠ ਕਰਾਇਆ, ਤੁਹਾਨੂੰ ਪਤਾ ਇੰਡੀਆ ਉੱਥੇ ਅਸੀਂ ਘਰੇ ਕਰਾਇਆ ਸੀ ਤੇ ਬਾਹਰ ਟੈਂਟ ਲਾ ਕੇ ਚਾਹ ਪਾਣੀ ਫਿਰ ਪਹਿਲਾਂ ਆਉਂਦੇ ਸੀ, ਬਾਅਦ ਦੇ ਵਿੱਚੋਂ ਖਾਣਾ ਵੀ ਬਣਦਾ, ਮਤਲਬ ਲੰਗਰ ਵੀ ਸੀਗਾ। ਤੇ ਸਾਡੇ ਨਾ ਇੱਕ ਗੁਆਂਢੀ ਅੰਕਲ ਨੇ, ਬੜੇ ਗੁਰਸਿੱਖ ਨੇ, ਕੈਨੇਡਾ 'ਚ ਰਹਿੰਦੇ ਨੇ, ਉਹਨਾਂ ਨੇ ਬਹੁਤ ਸਾਰੇ ਗੁਰੂ ਘਰਾਂ ਲਈ ਫੰਡ ਰੇਜ਼ਿੰਗ ਕੀਤੀ, ਕੀਰਤਨ ਵੀ ਕਰਦੇ ਨੇ, ਤੇ ਉਹਨਾਂ ਨੇ ਨਾ ਸ਼ਬਦ ਪੜ੍ਹਿਆ, ਉਹਨਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਕੀਰਤਨ ਕਰੋ, ਤੇ ਉਹਨਾਂ ਨੇ ਬੜਾ ਮਨੋਹਰ ਕੀਰਤਨ ਕੀਤਾ, ਸਾਰੇ ਪਿੰਡ ਨੇ ਬੜਾ ਆਨੰਦ ਮਾਣਿਆ ਵੀ ਦੇਖੋ ਸਾਡੇ ਦੋ ਗੁਰੂ ਘਰ ਨੇ, ਉਹਨਾਂ ਦੇ ਗ੍ਰੰਥੀ ਸਾਹਿਬਾਨ ਵੀ ਸੀਗੇ, ਹੈ ਨਾ, ਸਿੰਘ ਕੀਰਤਨੀਏ ਵੀ ਸੀਗੇ, ਫਿਰ ਪਿੰਡ ਵਾਲਿਆਂ ਨੇ ਕੀਰਤਨ ਕੀਤਾ, ਵਧੀਆ ਗੱਲ ਲੱਗੀ ਸਾਰਿਆਂ ਨੂੰ। ਤੇ ਉਹਨਾਂ ਨੇ ਅਨਾਊਂਸਮੈਂਟ ਕੀਤੀ ਵੀ ਸੰਗਤ ਜੀ ਸੁਖਮਨੀ ਸਾਹਿਬ ਦੇ ਪਾਠ ਤੋਂ ਬਾਅਦ ਨਾ ਪ੍ਰੀਤੀ ਭੋਜਨ ਛੱਕ ਕੇ ਜਾਣਾ ਜੀ, ਹੈ ਨਾ। ਤੇ ਮੈਨੂੰ ਇੱਕਦਮ ਨਾ, ਮੈਂ ਬੈਠੇ ਬੈਠੇ ਨੂੰ ਮੇਰੇ ਦਿਮਾਗ 'ਚ ਗੱਲ ਆਈ ਵੀ ਇਹਨਾਂ ਨੇ ਲੰਗਰ ਨਹੀਂ ਕਿਹਾ, ਇਹਨਾਂ ਨੇ ਪ੍ਰੀਤੀ ਭੋਜਨ ਕਿਹਾ ਆ। ਤੇ ਉਹ ਬਾਅਦ ਦੇ ਵਿੱਚੋਂ ਜਦੋਂ ਬੈਠੇ ਸ਼ਾਮ ਨੂੰ ਤੇ ਮੈਂ ਕਿਹਾ ਅੰਕਲ ਜੀ ਮੈਨੂੰ ਇਹਦਾ ਕੋਨਸੈਪਟ ਸਮਝਾਓ ਵੀ ਤੁਸੀਂ ਅੱਜ ਪ੍ਰੀਤੀ ਭੋਜਨ ਦਾ ਮੈਂ ਪਹਿਲੀ ਵਾਰੀ ਸੁਣਿਆ ਵੀ ਇਹ ਕੋਨਸੈਪਟ। ਕਹਿੰਦਾ ਜੀ ਦੇਖੋ ਲੰਗਰ ਤਾਂ ਨਹੀਂ ਇਹਨੂੰ ਕਹਿ ਸਕਦੇ ਕਿਉਂਕਿ ਨਾ ਤਾਂ ਪੰਗਤ ਲੱਗਦੀ ਆ, ਠੀਕ ਹੈ, ਤੇ ਨਾ ਹੀ ਹੁਣ ਬਾਹਰੋਂ ਜਿਹੜਾ ਆ ਹਰ ਬੰਦਾ ਆ ਕੇ ਜਦੋਂ ਸਿੱਧਾ ਹੀ ਲੰਗਰ ਆ ਕੇ ਛੱਕ ਕੇ ਚਲੇ ਜਾਂਦਾ ਆ, ਹੈ ਨਾ, ਤੇ ਉਹ ਸਾਰੀ ਟੋਟਲ ਮਰਿਆਦਾ ਤਾਂ ਹੈ ਨਹੀਂ ਇਹ। ਹਾਂ ਤੁਸੀਂ ਜਿਹੜਾ ਭੋਜਨ ਦੇ ਰਹੇ ਹੋ ਉਹ ਬੜੀ ਪ੍ਰੀਤ ਦੇ ਨਾਲ ਖਿਲਾ ਰਹੇ ਹੋ, ਠੀਕ ਹੈ, ਇਸ ਕਰਕੇ ਇਹਨੂੰ ਪ੍ਰੀਤੀ ਭੋਜਨ ਕਹਿ ਸਕਦੇ ਹਾਂ, ਲੰਗਰ ਨਹੀਂ ਕਹਿ ਸਕਦੇ। ਤੇ ਮੇਰੇ ਮਨ ਨੂੰ ਬੜੀ ਗੱਲ ਜਚੀ ਤੇ ਲੱਗੀ ਵੀ, ਤੇ ਮੈਨੂੰ ਉਹਨਾਂ ਨੇ ਕਨਵਿੰਸ ਕੀਤਾ। ਪਰ ਮੈਂ ਹੁਣ ਤੁਹਾਡਾ ਓਪੀਨੀਅਨ ਸੁਣਨਾ ਚਾਹਾਂਗਾ ਕਿ ਤੁਸੀਂ ਇਸ ਲੌਜਿਕ ਦੇ ਨਾਲ ਕਿੰਨਾ ਕੁ ਸਹਿਮਤ ਹੋ।
ਫਿਰ ਮੇਰੇ ਨੂੰ ਟੋਕੇ ਉਹਨਾਂ ਵਿੱਚੋਂ,
ਠੀਕ ਹੈ, ਪਜਾਮਾ ਖਿੱਚ ਸਕਦਾ
ਕੋਈ ਸਾਲਾਂ ਦੀ ਗੱਲ
ਹੈ ਤਾਂ ਜੀ, ਪਜਾਮਾ ਖਿੱਚ ਸਕਦਾ,
ਹਾਂ
ਪਜਾਮਾ ਖਿੱਚ ਸਕਦਾ
ਪਾਠ ਜਾਊਗਾ ਉਹ ਆਪਣੇ ਨਾ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਜੀ ਦਮਦਮਾ ਸਾਹਿਬ ਦੇ ਜਥੇਦਾਰ ਦੀ ਸੇਵਾ ਨਿਭਾਉਂਦੇ ਰਹੇ ਆ ਬਹੁਤ ਸਾਲ ਪਹਿਲਾਂ, ਤੇ ਉਹਨਾਂ ਦੇ ਨਾ ਅੰਮ੍ਰਿਤਸਰ ਤੋਂ ਤਰਨ ਤਾਰਨ ਨੂੰ ਜਾਈਏ ਤੇ ਬਾਬਾ ਨੌ ਸਿੰਘ ਦੀ ਸਮਾਧ ਦੇ ਨੇੜਿਓਂ ਤੁਰ ਕੇ ਤੇ ਉਹਨਾਂ ਦੇ ਪਿੰਡ ਨੂੰ ਜਾਈਦਾ ਪੰਡੋਰੀ ਰਣ ਸਿੰਘ, ਤੇ ਉਹਨਾਂ ਨੇ ਉੱਥੇ ਭਾਈ ਗੁਰਦਾਸ ਅਕੈਡਮੀ ਨਾਂ ਦੀ ਜਥੇਬੰਦੀ ਸਕੂਲ ਚੱਲਦਾ ਹੈ ਉਹਨਾਂ ਦਾ, ਤੇ ਉੱਥੇ ਉਹ ਗਾਹੇ ਬਗਾਹੇ ਪੰਥਕ ਵਿਚਾਰਧਾਰਾ ਕਰਨ ਲਈ ਵਿਚਾਰਾਂ ਲਈ ਆਪਣੇ ਇਕੱਠ ਕਰਦੇ ਰਹਿੰਦੇ ਨੇ, ਤੇ ਉਹ ਇੱਕ ਇਕੱਠ ਦੇ ਅੰਤ ਵਿੱਚ ਉਹ ਉਹਨਾਂ ਨੇ ਬੇਨਤੀ ਕਰਨੀ ਜੀ ਵੀ ਹੁਣ ਪ੍ਰਸ਼ਾਦਾ ਛਕੋ, ਤੇ ਉਹਨਾਂ ਨੇ ਇਹ ਕਿਹਾ ਸਟੇਜ ਤੇ ਵੀ ਮੈਂ ਲੰਗਰ ਨਹੀਂ ਕਹਿ ਸਕਦਾ ਤੇ ਹੁਣ ਤੁਸੀਂ ਆਪਣਾ ਭੋਜਨ ਪਾਉਣ ਦੀ ਕਿਰਪਾ ਕਰੋ, ਕਿਉਂਕਿ ਉੱਥੇ ਕੋਈ ਭੰਜੇ ਬਹਿ ਕੇ ਖਾ ਲਵੇ, ਕੋਈ ਖਲੋਤਾ ਛਕ ਲਵੇ, ਕੋਈ ਟੇਬਲ ਜੇ ਕੋਈ ਕਿਸੇ ਚੀਜ਼ ਲਿਆਉਂਦਾ ਉੱਥੇ, ਤੇ ਉਹ ਕਹਿੰਦੇ ਵੀ ਲੰਗਰ ਦਾ ਮੈਂ ਕਿਉਂਕਿ ਉਹਨਾਂ ਦਿਨਾਂ 'ਚ ਹੁਕਮਨਾਮਾ ਕਢਵਾਇਆ ਹੋਇਆ ਸੀ ਤੇ ਦੁਨੀਆਂ ਭਰ ਦੇ ਵਿੱਚ ਕਿੰਨੇ ਦੋ ਦੋ ਤਿੰਨ ਤਿੰਨ ਗੁਰਦੁਆਰੇ ਝਗੜੇ ਭਰ ਕੇ ਬਣ ਗਏ, ਤਲਵਾਰਾਂ ਚੱਲ ਗਈਆਂ, ਬੜਾ ਕੁਝ ਇਹਦੇ ਨਾਲ ਹੋਇਆ, ਤੇ ਉਹ ਇੱਕ ਤਾਂ ਉਹ ਸੀਗਾ, ਮੈਨੂੰ ਉਹ ਗੱਲ ਬੜੀ ਚੰਗੀ ਲੱਗੀ ਤੇ ਬਿਲਕੁਲ ਹਾਂ ਗੁਰਮੁਖ ਪਿਆਰੇ ਦੀ ਦੋ ਸਿਆਣੇ ਬੰਦਿਆਂ ਦੀਆਂ ਗੱਲਾਂ ਮਿਲ ਗਈਆਂ। ਤੇ ਇੱਕ ਹੋਰ ਗੱਲ, 1999 ਦੀ ਵਿਸਾਖੀ ਤੇ ਕੁਦਰਤੀ ਮੈਂ ਉੱਥੇ ਚਲਿਆ ਗਿਆ ਵੀ ਜਿੱਥੇ ਦੋ ਜਥੇਦਾਰ ਤਖਤਾਂ ਦੇ ਤੇ ਇੱਕ ਮੀਆਂ ਬੀਬੀ ਬਹੁਤ ਭਾਰੀ ਪ੍ਰਸਿੱਧ ਵਿਦਵਾਨ ਇੰਟਰਨੈਸ਼ਨਲ, ਇਹ ਚਾਰ ਜਣੇ ਸੀਗੇ ਤੇ ਪੰਜਵਾਂ ਮੈਂ ਚਲਿਆ ਗਿਆ ਫਤਿਹ ਫਤੂਈ ਗੱਲਬਾਤ ਹੈਲੋ ਜੀ ਹੋਰ ਜੀ ਜੋ ਕਰਨ ਤੋਂ ਬਾਅਦ ਇੱਕ ਸਿੰਘ ਸਾਹਿਬ ਮੈਨੂੰ ਕਹਿੰਦੇ ਵੀ ਆ ਤੁਹਾਡੇ ਉੱਥੇ ਹੁਕਮਨਾਮੇ ਦਾ ਕੀ ਅਸਰ ਪਿਆ ਆਸਟ੍ਰੇਲੀਆ 'ਚ। ਮੈਂ ਕਿਹਾ ਜੀ ਉੱਥੇ ਵੀ ਭੁੰਜੇ ਬਹਿ ਕੇ ਲੰਗਰ ਛਕਣਾ, ਮੈਂ ਕਿਹਾ ਜੀ ਇਹ ਹੁਕਮ ਦਾ ਇਹਦਾ ਹੁਕਮਨਾਮੇ ਦਾ ਅਸਰ ਇਹ ਪਿਆ ਵਾ ਕਿ ਵੀ ਅਸੀਂ 6 ਜੀ ਗੁਰੂ ਘਰ ਜਾਂਦੇ ਹੁੰਦੇ ਸੀ ਐਤਵਾਰ ਨੂੰ ਤੇ ਹੁਣ 5 ਜਾਣੋ ਹਟ ਗਏ ਆ ਤੇ ਮੈਂ ਇਕੱਲਾ ਹੀ ਜਾਂਦਾ ਗੁਰਦੁਆਰੇ, ਤੇ ਮੈਂ ਵੀ ਇਕੱਲਾ ਹੀ ਇਸ ਲਈ ਜਾਂਦਾ ਹਾਂ ਕਿ ਪੁਰਾਣੀ ਸੋਚ ਬਿਰਤੀ ਬਣੀ ਹੋਈ ਆ ਤੇ ਹੋਰ ਕੋਈ ਮੈਨੂੰ ਕਿਤੇ ਜਾਣ ਲਈ ਥਾਂ ਨਹੀਂ, ਇਸ ਲਈ ਮੈਂ ਗੁਰਦੁਆਰੇ ਚੱਲਿਆ ਜਾਂਦਾ। ਤੇ ਚਲੋ ਉਹ ਚੁੱਪ ਕਰ ਗਏ, ਫਿਰ ਆਪਣੀ ਮੂਰਖਤਾ ਨਾਲ ਗਾਂ ਮੈਂ ਫਿਰ ਬੋਲੀ ਗਿਆ, ਮੈਂ ਕਿਹਾ ਗੁਰੂ ਸਾਹਿਬ ਦਾ ਪੰਗਤ ਦਾ ਮਤਲਬ ਸੀ ਏਕ ਬਰਾਬਰਤਾ, ਭੰਗੀ ਨੂੰ ਭੁੰਜੇ ਨਾ ਬਹਾਇਆ ਜਾਵੇ ਤੇ ਪੰਡਿਤ ਨੂੰ ਚੌਂਕੀ ਤੇ ਨਾ ਬਿਠਾਇਆ ਜਾਵੇ, ਵਿਤਕਰਾ ਨਾ ਹੋਵੇ। ਪੰਗਤ ਜਿਹੜੀ ਹੈ ਉਹ ਜ਼ਮੀਨ 'ਤੇ ਵੀ ਲੱਗ ਸਕਦੀ ਹੈ, ਤੱਪੜਾਂ 'ਤੇ ਵੀ ਲੱਗ ਸਕਦੀ ਹੈ, ਕੁਰਸੀਆਂ 'ਤੇ ਵੀ ਲੱਗ ਸਕਦੀ ਹੈ, ਮੰਜਿਆਂ 'ਤੇ ਵੀ ਲੱਗ ਸਕਦੀ ਹੈ, ਪਲੰਘਾਂ ਉੱਪਰ ਵੀ ਲੱਗ ਸਕਦੀ ਹੈ। ਅਤੇ ਸੰਗਤ ਮੈਨੂੰ ਮਾਫ਼ ਕਰਨ ਸ਼ਰਧਾਲੂ, ਇਹ ਮੇਰਾ ਵਿਚਾਰ 1999 ਵਿੱਚ ਵੀ ਸੀ, ਇਹ ਵਿਚਾਰ ਮੈਂ ਆਪਣੇ ਬਦਲਣ ਲਈ ਤਿਆਰ ਹਾਂ, ਅਤੇ ਅਜੇ ਤੱਕ ਮੇਰੀ ਸੋਚ ਜਿਹੜੀ ਇਸ ਤੋਂ ਗਾਂਹ ਨਹੀਂ ਲੰਘ ਸਕੀ ਵੀ ਗੁਰੂ ਘਰ ਦੇ ਵਿੱਚ ਗੁਰੂ ਘਰ ਲੰਗਰ ਛਕਣ ਵੇਲੇ ਬਰਾਬਰਤਾ ਹੋਣੀ ਚਾਹੀਦੀ ਆ, ਵਿਤਕਰਾ ਨਹੀਂ ਹੋਣਾ ਚਾਹੀਦਾ।
ਹਾਂਜੀ,
ਤੇ ਫਿਰ ਅੱਗੇ ਹੁਣ ਤੁਸੀਂ ਟਿੱਪਣੀ ਕਰ ਰਹੇ
ਤੇ ਉਹਨਾਂ ਨੇ ਕੁਛ ਕਿਹਾ ਨਹੀਂ ਫਿਰ?
ਨਹੀਂ, ਚੁੱਪ ਰਹੇ, ਕੋਈ ਵੀ ਨਹੀਂ ਬੋਲੇ।
ਉਹ ਗੱਲ ਚਲੋ ਮੈਂ ਥੋੜ੍ਹੀ ਜਿਹੀ ਹਾਸੇ ਵਾਲੀ ਸੁਣਾ ਦਿੰਦਾ ਹਾਂ, ਕਿਉਂਕਿ ਕੈਨੇਡਾ 'ਚ ਬਹੁਤ ਰੌਲਾ ਪਿਆ ਸੀ ਨਾ ਤੱਪੜਾਂ ਦਾ ਅਤੇ ਮੇਜ਼ਾਂ ਕੁਰਸੀਆਂ ਦਾ, ਅਤੇ ਜਦੋਂ ਅਸੀਂ ਕੈਨੇਡਾ ਗਏ ਨਾ ਸਾਨੂੰ ਉੱਥੇ ਗੁਰੂ ਘਰ ਦਸ਼ਮੇਸ਼ ਦਰਬਾਰ ਦੇ ਲਾਗੇ ਹੀ ਮੇਰੇ ਦੋਸਤ ਦਾ ਘਰ ਹੈ, ਅਤੇ ਮੈਂ ਕਿਹਾ ਚੱਲ ਮੈਂ ਗੁਰਦੁਆਰੇ ਸਾਹਿਬ ਉਹਨੇ ਗਿੜੀ ਕੱਢੀ ਆਪਾਂ ਮੱਥਾ ਟੇਕਿਆ, ਅਤੇ ਮੈਂ ਕਿਹਾ ਆਹ ਤਾਂ ਲਾਗੇ ਹੀ ਯਾਰ ਤੁਰ ਕੇ ਜਾਣ ਦੀ ਗੱਲ ਹੈ। ਕਹਿੰਦਾ ਤੁਰ ਕੇ ਨਾ ਕਿਤੇ ਚੱਲ ਜਾਈ, ਕਹਿੰਦਾ ਬੜੀ ਮਸ਼ਹੂਰ ਗੱਲ ਹੈ, ਕਹਿੰਦਾ ਮਸ਼ਹੂਰ ਗੱਲ ਹੈ ਮੈਂ ਤੈਨੂੰ ਸੁਣਾ ਦਿੰਦਾ ਹੈ ਨਾ, ਹਾਸੇ ਵਾਲੀ ਆ। ਮੈਂ ਕਿਹਾ ਚੱਲ ਸੁਣਾ ਦੇ। ਕਹਿੰਦਾ ਇੱਦਾਂ ਹੀ ਇੱਥੇ ਇੱਕ ਬੰਦਾ ਆ ਗਿਆ ਤੇਰੇ ਮੰਗ ਰਹੀ ਅਤੇ ਆਪਣੇ ਦੋਸਤ ਕੋਲ, ਅਤੇ ਉਹਨੇ ਵੀ ਕਹਿੰਦਾ ਮੇਰੇ ਮੰਗ ਰਹੇ ਇੱਦਾਂ ਗੇੜਾ ਕਢਾਇਆ ਮੱਥਾ ਟੇਕਿਆ, ਕਹਿੰਦਾ ਯਾਰ ਤੂੰ ਤਾਂ ਕੰਮ 'ਤੇ ਚਲੇ ਜਾਂਦਾ ਮੈਂ ਵਿਹਲਾ ਹੁੰਦਾ 2-3 ਹਫ਼ਤੇ, ਵੀ ਮੈਂ ਇੱਦਾਂ ਕਰਿਆ ਕਰੂੰਗਾ ਵੀ ਮੈਂ ਤੁਰ ਕੇ ਗੁਰੂ ਘਰ ਚੱਲ ਜਾਇਆ ਕਰੂੰਗਾ, ਮੱਥਾ ਟੇਕਿਆ ਕਰੂੰਗਾ, ਬਾਣੀ ਪੜ੍ਹਿਆ ਕਰੂੰਗਾ ਅਤੇ ਲੰਗਰ ਛਕਿਆ ਕਰੂੰਗਾ। ਉਹ ਕਹਿੰਦਾ ਚਲੇ ਤਾਂ ਜਾਈ ਪਰ ਧਿਆਨ ਨਾਲ ਜਾਈ, ਉੱਥੇ ਨਾ ਰੌਲਾ ਬਹੁਤ ਪੈਂਦਾ ਤੱਪੜਾਂ ਅਤੇ ਮੇਜ਼ਾਂ ਦਾ, ਵੀ ਤੂੰ ਕਿਤੇ ਐਵੇਂ ਨਾ ਪੰਗਾ ਨਾ ਲੈ ਲਈ। ਉਹਦੇ ਨਾ ਮਨ 'ਚ ਇੱਦਾਂ ਡਰ ਆ ਜਾਂਦਾ ਵੀ ਇੱਥੇ ਤਾਂ ਜੀ ਅੜ ਫਸ ਬਹੁਤ ਹੋਈ ਪਈ ਆ, ਇੱਥੇ ਤਾਂ ਮਤਲਬ ਵੱਢ ਵਡਾਂਗੇ ਤੱਕ ਕੰਮ ਪਹੁੰਚਦਾ।
ਬਿਲਕੁਲ,
ਕਹਿੰਦੇ ਉਹ ਚਲੇ ਗਿਆ ਅਤੇ ਜਾ ਕੇ ਉਹਨੂੰ ਮੱਥਾ ਟੇਕਿਆ, ਮੱਥਾ ਟੇਕ ਕੇ ਅਤੇ ਵਾਪਸ ਆਉਂਦਾ ਅਤੇ ਤੁਹਾਨੂੰ ਪਤਾ ਅੱਜ ਕੱਲ੍ਹ ਗੁਰੂ ਘਰਾਂ ਦੇ ਵਿੱਚ ਮੇਨ ਐਂਟਰੀ ਡੋਰ ਦੇ ਅੰਦਰਲੇ ਪਾਸੇ ਪ੍ਰਸ਼ਾਦ ਦੇਣ ਵਾਸਤੇ ਬੰਦੇ ਬੈਠੇ ਹੁੰਦੇ ਆ ਨਾਲ ਪਰਚੀਆਂ ਕੱਟਣ ਵਾਸਤੇ, ਹੈ ਨਾ, ਅਤ੏ ਉੱਤੇ ਪ੍ਰਸ਼ਾਦ ਲਿਆ ਉਹਨੇ ਅਤੇ $100 ਉਹਨੇ ਜੇਬ 'ਚੋਂ ਕੱਢਿਆ ਅਤੇ ਆਹ ਕਹਿੰਦੇ ਜੀ ਖਜ਼ਾਨੇ 'ਚ ਪਾ ਲਿਓ ਬਿਲਡਿੰਗ ਫੰਡ ਦੇ ਵਿੱਚ। ਅਤੇ ਉਹ ਕਹਿੰਦੇ ਜੀ ਰਸੀਦ ਦੇਣੀ ਆ, ਅਤੇ ਕਹਿੰਦੇ ਨਹੀਂ ਨਹੀਂ ਮੈਨੂੰ ਰਸੀਦ ਨਹੀਂ ਚਾਹੀਦੀ। ਕਹਿੰਦੇ ਨਹੀਂ ਜੀ ਸਾਨੂੰ ਦੇਣੀ ਪੈਣੀ ਰਸੀਦ। ਕਹਿੰਦੇ ਇਹ ਬਾਈ ਜਿੱਦਾਂ ਲੋ ਆ, ਕੈਮਰੇ ਲੱਗੇ ਹੋਏ ਆ, ਵੀ ਸਾਨੂੰ ਆਡਿਟ ਕਰਨਾ ਪੈਂਦਾ, ਇਹ ਤਾਂ ਸਾਨੂੰ ਦੇਣੀ ਹੀ ਪੈਣੀ ਆ। ਕਹਿੰਦੇ ਚਲੋ ਠੀਕ ਆ, ਲਿਖ ਦਿਓ। ਕਹਿੰਦੇ ਨਾਮ ਤੁਹਾਡਾ ਕੀ? ਕਹਿੰਦੇ ਨਾਮ ਦੀ ਰਹਿਣ ਦਿਓ ਜੀ, ਤੁਸੀਂ ਅੱਧੇ ਲਿਖ ਦਿਓ, ਅਗਿਆਤ ਲਿਖ ਦਿਓ, ਅਨੋਨਮਸ ਲਿਖ ਦਿਓ। ਕਹਿੰਦੇ ਨਹੀਂ ਜੀ ਸਾਨੂੰ ਨਾਮ ਵੀ ਲਿਖਣਾ ਪੈਣਾ ਆ, ਇਹ ਵੀ ਜ਼ਰੂਰੀ ਆ, ਤੁਹਾਡਾ ਨਾਮ ਤੁਸੀਂ ਦੱਸੋ, ਸਾਨੂੰ ਲਿਖਣਾ ਹੀ ਪੈਣਾ। ਉਹ ਮੰਨੇ ਨਹੀਂ ਤਾਂ ਉਹ ਕਹਿੰਦਾ ਜੀ, ਕਹਿੰਦਾ ਮੇਰਾ ਨਾਂ ਲਿਖ ਦਿਓ ਗੁਰਤੱਪੜ ਸਿੰਘ, ਅਤੇ ਗੁਰਤੱਪੜ ਸਿੰਘ,
ਗੁਰਤੱਪੜ ਸਿੰਘ,
ਗੁਰਤੱਪੜ ਸਿੰਘ ਲਿਖ ਦਿਓ ਨਾਮ। ਕਹਿੰਦੇ ਮੇਰਾ, ਉਹ ਕਹਿੰਦੇ ਕਹਿੰਦੇ ਇਹ ਕਿਹੜਾ ਨਾਂ ਹੋ ਗਿਆ? ਕਹਿੰਦੇ ਤੁਹਾਨੂੰ ਤਾਂ ਨਾਂ ਹੀ ਚਾਹੀਦਾ ਹੈ ਨਾ, ਤੁਹਾਨੂੰ ਤਾਂ ਨਾਂ ਹੀ ਚਾਹੀਦਾ, ਮੇਰਾ ਨਾਂ ਗੁਰਤੱਪੜ ਸਿੰਘ ਲਿਖ ਦਿਓ। ਉਹਨੇ ਜੀ ਗੁਰਤੱਪੜ ਸਿੰਘ ਲਿਖ ਕੇ ਰਸੀਦ ਦੇ ਦਿੱਤੀ, ਅਤੇ ਉਹ ਸਿੰਘ ਜੀ ਬਾਹਰ ਚਲੇ ਗਏ ਗੇਟ। ਉਹ ਨਾ ਜਦੋਂ ਗੇਟ 'ਤੇ ਪਹੁੰਚਿਆ ਤਾਂ ਪਿੱਛੇ ਜਿਹੜੇ ਉਹ ਰਸੀਦ ਵਾਲੇ ਦੋ ਸਿੰਘ ਨਾ ਉਹ ਆ ਗਏ ਉਹਦੇ, ਅਤੇ ਉਹ ਵੀ ਤੁਰੇ ਆਣ, ਅਤੇ ਉਹ ਕਹਿੰਦੇ ਸੁਣਿਓ ਭਾਈ ਸਾਹਿਬ, ਸੁਣਿਓ ਤੁਹਾਡੇ ਨਾਲ ਗੱਲ ਕਰਨੀ ਆ। ਉਹ ਡਰਦਾ ਡਰਦਾ ਨਾ ਕਹਿੰਦੇ ਗੱਲ ਤਾਂ ਕਰਦੇ ਹਾਂ, ਗੇਟ ਤੋਂ ਬਾਹਰ ਹੋ ਕੇ ਕਰਨੀ ਆਪਾਂ ਗੱਲ, ਅੰਦਰ ਨਹੀਂ ਕਰਨੀ ਹੈ ਨਾ, ਜਿਹੜਾ ਵਿਜ਼ਿਟਰ ਸੀਗਾ। ਉਹ ਕਹਿੰਦੇ ਬਾਹਰ ਆ ਜਾਓ ਜੀ, ਬਾਹਰ ਬਾਹਰ ਕਰੋ ਗੱਲ। ਕਹਿੰਦੇ ਤੁਹਾਡੇ ਨਾਮ ਬਾਰੇ ਸਾਨੂੰ ਸ਼ੱਕ ਹੈ ਹੈ ਨਾ, ਅਤੇ ਕਹਿੰਦੇ ਵੀ ਇਹ ਕਿਹੜਾ ਨਾਂ ਹੋਇਆ, ਅਸੀਂ ਤਾਂ ਕਦੇ ਗੁਰਤੱਪੜ ਸਿੰਘ ਨਾਮ ਨਹੀਂ ਸੁਣਿਆ। ਹੈਂ ਕਹਿੰਦੇ ਸਾਨੂੰ ਅਸਲੀ ਗੱਲ ਦੱਸੋ ਕੀ ਆ, ਤੁਸੀਂ ਕਦੇ ਭਾਰਤੀ ਏਜੰਸੀਆਂ ਦੇ ਬੰਦੇ ਤਾਂ ਨਹੀਂ ਜਾਂ ਕੁਛ ਇੱਦਾਂ ਤਾਂ ਨਹੀਂ? ਕਹਿੰਦਾ ਨਹੀਂ ਗੱਲ ਕੁਛ ਨਹੀਂ ਹੈਗੀ, ਗੱਲ ਇਹ ਆ ਕਿ ਮੈਂ ਇਹ ਸੁਣਿਆ ਵੀ ਤੁਹਾਡੇ ਇੱਥੇ ਮੇਜ਼ਾਂ ਅਤੇ ਤੱਪੜਾਂ ਦਾ ਬਹੁਤ ਰੌਲਾ ਪੈਂਦਾ ਆ, ਹੈ ਨਾ, ਅਤੇ ਮੈਂ ਕਿਹਾ ਜੇ ਮੈਂ ਕਿਤੇ ਮੇਜ਼ਾਂ ਦਾ ਨਾਂ ਲੈ ਦਿੱਤਾ ਤਾਂ ਤੁਹਾਡੇ ਕਿਤੇ ਮੇਰਾ ਕੰਮ ਨਾ ਕਰਦੇ ਹੋ ਤੁਸੀਂ, ਉਦਾਂ ਨਾਂ ਹੈਗਾ, ਕਹਿੰਦਾ ਮੇਰਾ ਮੇਰਾ ਨਾਂ ਹੈਗਾ ਗੁਰਮੇਜ ਸਿੰਘ, ਅਤੇ ਤਾਂ ਕਰਕੇ ਕਹਿੰਦਾ ਮੈਂ ਤੁਹਾਨੂੰ ਖੁਸ਼ ਕਰਨ ਦੇ ਮਾਰੇ ਗੁਰਤੱਪੜ ਸਿੰਘ ਕਹਿ ਦਿੱਤਾ ਕਿ ਤੁਸੀਂ ਤੱਪੜਧਾਰੀ ਹੋ। ਸੋ ਇੱਦਾਂ ਦੀਆਂ ਗੱਲਾਂ ਵੀ ਬਣਦੀਆਂ ਨੇ, ਚੁਟਕਲੇ ਵੀ ਬਣਦੇ ਨੇ। ਖੈਰ ਭੁਪਿੰਦਰ ਸਿੰਘ ਧਾਲੀਵਾਲ ਸਾਡੇ ਨਾਲ ਵਿਚਾਰ ਦੀ ਸਾਂਝ ਪਾ ਰਹੇ ਨੇ, ਕਹਿੰਦੇ ਲੰਗਰ ਦੀ ਮਰਿਆਦਾ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰੀਤੀ ਭੋਜਨ ਜ਼ਿਆਦਾ ਠੀਕ ਹੈ, ਕਿਉਂਕਿ ਗੁਰੂ ਦਾ ਲੰਗਰ ਠੋਸ ਮਰਿਆਦਾ ਆਧਾਰਿਤ ਹੁੰਦਾ ਹੈ। ਅਤੇ ਮੈਨੂੰ ਬਹੁਤ ਚੰਗੀ ਗੱਲ ਲੱਗੀ ਸੀਗੀ ਇਹ ਗੱਲ, ਮੈਨੂੰ ਨਾ ਅੰਕਲ ਨੇ ਕਨਵਿੰਸ ਕਰਤਾ ਵੀ ਅਸੀਂ ਜਿਹੜੇ ਘਰਾਂ 'ਚ ਫੰਕਸ਼ਨ ਕਰਾਉਂਦੇ ਹਾਂ, ਜੇ ਅਸੀਂ ਪੂਰੀ ਮਰਿਆਦਾ ਨੂੰ ਨਹੀਂ ਫੋਲੋ ਕਰਨਾ ਚਾਹੁੰਦੇ ਜਾਂ ਕਰਦੇ ਤਾਂ ਉਹਦਾ ਨਾਮ ਆਪਾਂ ਨੂੰ ਮਤਲਬ ਆਪਾਂ ਪ੍ਰੀਤੀ ਭੋਜਨ ਜ਼ਿਆਦਾ ਕਹਿ ਲਈਏ ਤਾਂ ਜ਼ਿਆਦਾ ਬਿਹਤਰ ਹੈ। ਖੈਰ ਤਾਂ ਜੀ ਅੰਮ੍ਰਿਤਪਾਲ ਸਿੰਘ ਛਾਪਟਨ ਤੋਂ ਜੁੜੇ ਨੇ, ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਇਹਨਾਂ ਦੱਸਿਆ ਸੀ ਇਹ ਇੰਡੀਆ ਜਾਣਗੇ, ਅਤੇ ਕਹਿੰਦੇ ਮੈਂ ਹੁਣ ਲੁਧਿਆਣੇ ਤੋਂ ਪ੍ਰੋਗਰਾਮ ਸੁਣ ਰਿਹਾ ਜੀ, ਵੱਡੇ ਤੜਕੇ ਉੱਠ ਕੇ ਸਾਡੇ ਨਾਲ ਪ੍ਰੋਗਰਾਮ ਦੀ ਸਾਂਝ ਪਾ ਰਹੇ ਨੇ, ਅਤੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਸੋ ਤਾਇਆ ਜੀ ਇਹ ਸੀ ਕੁਛ, ਮੈਂ ਨਾ ਕਈ ਵਾਰੀ ਇਹ ਸੋਚਦਾ ਹੁੰਦਾ ਹਾਂ, ਕਈ ਲੋਕ ਕਹਿੰਦੇ ਆ ਇਹ ਹੁਣ ਕੀ ਬਖੇੜੇ ਪਾ ਰਹੇ ਹੋ, ਆ ਨਵੇਂ ਅੱਖਰ ਘੜ ਦਿੱਤੇ ਜੀ, ਅਫਲਾਨਾ ਕਰਤਾ, ਉਹ ਕਰਤਾ, ਅਤੇ ਮੈਂ ਅਕਸਰ ਸੋਚਦਾ ਹੁੰਦਾ ਹਾਂ ਕਿ ਜੁਗਾ ਜਗੰਤਰਾਂ ਤੋਂ ਜਿਹੜੀ ਮਨੁੱਖੀ ਬੋਲੀ ਹੈ ਉਹ ਡਿਵੈਲਪ ਹੁੰਦੀ ਆਈ ਹੈ, ਤਾਂ ਹੀ ਇੰਨੇ ਸ਼ਬਦ ਭੰਡਾਰ ਬਣੇ ਨੇ। ਹਰ ਚੀਜ਼ ਦਾ ਇੱਕ ਸ਼ਬਦ ਹੈ, ਹਰ ਵਸਤੂ ਦਾ ਇੱਕ ਸ਼ਬਦ ਬਣਿਆ ਹੋਇਆ, ਅੱਖਰ ਬਣੇ ਹੋਏ ਆ। ਅਤੇ ਜੇ ਇਹ ਜ਼ਰੂਰੀ ਨਹੀਂ ਹੈਗਾ ਵੀ ਜਿਹੜੀ ਅੱਜ ਤੋਂ 2000 ਸਾਲ ਪਹਿਲਾਂ ਜਾਂ ਪੰਨਣੀ ਨੇ ਜਾਂ ਕਿਸੇ ਨੇ ਵੀ ਇੱਕ ਲਿਖਤੀ ਉਹਦੇ ਵਿੱਚ ਡਿਵੈਲਪਮੈਂਟ ਨਹੀਂ ਕਰਨੀ, ਜੇ ਆਪਾਂ ਉਹਨੂੰ ਐਡਜਸਟ ਕਰਕੇ ਹੋਰ ਬਿਹਤਰ ਕਰ ਸਕਦੇ ਹਾਂ, ਕੋਈ ਵਧੀਆ ਅੱਖਰ ਲਿਆ ਸਕਦੇ ਹਾਂ ਤਾਂ ਕਰ ਲੈਣਾ ਚਾਹੀਦਾ ਆ। ਇਹਦੇ ਵਿੱਚ ਦੋ ਰਾਵਾਂ ਨਹੀਂ, ਡਿਸਕਸ਼ਨ ਜਿੱਦਾਂ ਹੁਣ ਆਪਾਂ ਦੋਨੋਂ ਡਿਸਕਸ਼ਨ ਕਰ ਰਹੇ ਹਾਂ, ਭੁਪਿੰਦਰ ਸਿੰਘ ਧਾਲੀਵਾਲ ਵੀ ਡਿਸਕਸ਼ਨ ਕਰ ਰਹੇ ਆ, ਲਿਆ ਰਹੇ ਨੇ, ਜੇ ਆਪਾਂ ਇੱਕ ਕੰਸੈਂਸਿਸ ਬਣਾ ਕੇ, ਜਿਵੇਂ ਜਲੂਸ ਅੱਖਰ ਹੈ ਤੁਸੀਂ ਦੱਸਦੇ ਹੁੰਦੇ ਆ ਕਿ ਉਹ ਬੜਾ ਵਧੀਆ ਅੱਖਰ ਸੀ, ਉਹ ਹੌਲੀ ਹੌਲੀ ਵਿਗੜ ਗਿਆ ਅਤੇ ਹੁਣ ਉਹ ਤੋਂ ਬਾਅਦ ਨਗਰ ਕੀਰਤਨ ਰੱਖ ਹੋ ਗਿਆ। ਸੋ ਜਿਹੜੀ ਐਵੋਲੂਸ਼ਨ ਆਫ ਵਰਡਸ ਹੈ ਉਹ ਤਾਂ ਹੋਣੀ ਚਾਹੀਦੀ। ਤੁਹਾਡਾ ਕੀ ਖਿਆਲ ਤਾ ਜੀ ਇਹਦੇ ਬਾਰੇ?
ਮੇਰਾ ਬੜਾ ਪੱਕਾ ਖਿਆਲ ਆ ਵੀ ਜਿਹੜੀ ਜਿਹੜਾ ਕਿਸੇ ਭਾਵ ਨੂੰ ਜਾਂ ਚੀਜ਼ ਨੂੰ ਪ੍ਰਗਟਾਉਣ ਲਈ ਸ਼ਬਦ ਸਾਡੀ ਮਾਂ ਬੋਲੀ 'ਚ ਪੰਜਾਬੀ ਵਿੱਚ ਨਹੀਂ ਹੈਗਾ,
ਹਾਂਜੀ,
ਉਹਦੇ ਲਈ ਜਿਹੜਾ ਵੀ ਸ਼ਬਦ ਕੋਈ ਉਸ ਮਸ਼ੀਨਰੀ ਨੂੰ ਚੀਜ਼ ਨੂੰ ਇਜਾਦ ਕਰਨ ਵਾਲੇ ਨੇ ਜੋ ਉਹਦਾ ਨਾਂ ਰੱਖਿਆ ਆ ਉਹਨੂੰ ਗੁਰਮੁਖੀ ਅੱਖਰਾਂ ਦੇ ਵਿੱਚ ਲਿਖਣਾ ਸ਼ੁਰੂ ਕਰਦੇ, ਉਹ ਪੰਜਾਬੀ ਦਾ ਬਣ ਗਿਆ। ਪਰ ਜਿਹੜਾ ਸ਼ਬਦ ਸਾਡੇ ਕੋਲ ਹੈਗਾ ਆ ਉਹਦੇ ਥਾਂ, ਜਿਵੇਂ ਹਿੰਦੁਸਤਾਨ ਦੀ ਸਰਕਾਰ ਭਾਸ਼ਾ ਘਾੜੂ ਕਮਿਸ਼ਨ 1947 ਤੋਂ ਲੈ ਕੇ ਪੰਜਾਬੀ ਬੋਲੀ ਦਾ ਖਾਤਮਾ ਕਰਨ ਲਈ ਤੁਰੇ ਹੋਏ ਨੇ, ਜਾਣ ਬੁੱਝ ਕੇ ਉਹ ਗੱਲ ਗਲਤ ਆ। ਪੇਸ਼ਕਾਰ ਨੂੰ ਪ੍ਰਸਤੁਤ ਕਰਨਾ, ਹਾਂਜੀ, ਮੱਥਾ ਟੇਕਣ ਨੂੰ ਨਤਮਸਤਕ ਹੋਣਾ, ਕੰਢੇ ਕੰਢੇ ਨੂੰ ਕਗਾਰ ਕਹਿਣਾ, ਹਾਂਜੀ, ਸੰਪੂਰਨਤਾ ਨੂੰ ਸੰਪੰਨ ਕਹਿਣਾ, ਇਹ ਕਿੱਧਰ ਦੀ ਵਡਿਆਈ ਆ ਇਹ ਜਾਣ ਬੁੱਝ ਕੇ, ਕਿਉਂਕਿ ਹਿੰਦੁਸਤਾਨ ਦੇ ਵਾਰਸ ਜਿਹੜੇ ਸੀਗੇ ਉਹਨਾਂ ਨੇ ਇਹ ਸੋਚ ਲਿਆ, ਔਰ ਇਹ ਜਿਵੇਂ ਨੈਰੇਟਿਵ ਹੀ ਮਿਥ ਲਿਆ ਕਿ ਪੰਜਾਬੀ ਬੋਲਣ ਵਾਲਾ ਇਲਾਕਾ ਪਾਕਿਸਤਾਨ ਵਿੱਚ ਚਲਾ ਗਿਆ। ਹੁਣ ਪੰਜਾਬੀ ਬੋਲਣ ਵਾਲੇ ਬੰਦੇ ਹਿੰਦੁਸਤਾਨ ਵਿੱਚ ਨਹੀਂ ਹੈਗੇ, ਤੇ ਇਹਨੂੰ ਬੋਲੀ ਦੀ ਮਾਨਤਾ ਨਹੀਂ ਸੀ ਪ੍ਰਾਪਤ ਹੋਈ। ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠਾਂ ਸਿੱਖਾਂ ਨੇ ਜਦੋਂ ਜਹਿਦ ਕਰਕੇ ਇਹਨੂੰ 14 ਬੋਲੀਆਂ ਦੇ ਵਿੱਚ ਇੱਕ ਬੋਲੀ ਪ੍ਰਵਾਨ ਕਰਵਾਇਆ। ਅੱਛਾ, ਉਸ ਤੋਂ ਬਾਅਦ ਫਿਰ ਜੀ ਬੋਲੀ ਚਲੋ ਠੀਕ ਹੈ ਮੰਨ ਲੈਂਦੇ ਹਾਂ, ਪਰ ਇਹਨੂੰ ਦੇਵਨਾਗਰੀ ਹਿੰਦੀ ਵਾਲੇ ਅੱਖਰਾਂ 'ਚ ਲਿਖਣਾ ਜਾਣਾ ਚਾਹੀਦਾ, ਗੁਰਮੁਖੀ ਦੀ ਬਜਾਏ ਦੇਵਨਾਗਰੀ 'ਚ ਲਿਖੀ ਜਾਵੇ। ਉਹ ਵੀ ਯਤਨ ਕਰਕੇ ਸੱਚਰ ਫਾਰਮੂਲੇ ਨਾਲ ਗਿਆਨੀ ਕਰਤਾਰ ਸਿੰਘ ਬਣਾ ਕੇ ਇਹਦੀ ਲਿਪੀ ਵੀ ਪ੍ਰਵਾਨ ਕਰਵਾ ਲਈ ਵੀ ਲਿਪੀ ਪੰਜਾਬੀ ਬੋਲੀ ਦੀ ਗੁਰਮੁਖੀ ਹੋਏਗੀ। ਸੋ ਸਾਰੇ ਉਹਨਾਂ ਹਮਲਿਆਂ ਤੋਂ ਬਚ ਕੇ ਬਚਾ ਲਈ ਹੈ ਪੰਜਾਬੀ ਬੋਲੀ, ਤੇ ਹੁਣ ਇਹ ਸਾਜਿਸ਼ ਕੀਤੀ ਹੋਈ ਹੈ ਜਾਣ ਬੁੱਝ ਕੇ ਕਿ ਇਹਦੀ ਸ਼ਬਦਾਵਲੀ ਬਦਲ ਦਿਓ। ਲੋਕੀ ਕਈ ਮਰਦਾ ਹੈ, ਜੀਂਦਾ ਹੈ, ਖਾਂਦਾ ਹੈ, ਪਹਿਨਦਾ ਹੈ, ਸੌਂਦਾ ਹੈ, ਜਾਗਦਾ ਹੈ, ਜਾਂਦਾ ਹੈ, ਆਉਂਦਾ ਹੈ, ਸਿਰਫ ਇਹੋ ਹੀ ਪੰਜਾਬੀ ਦਾ ਰਹਿ ਜਾਵੇ, ਬਾਕੀ ਸਾਰੀ ਦੀ ਸਾਰੀ ਸ਼ਬਦਾਵਲੀ ਜਿਹੜੀ ਆ ਉਹ ਸੰਸਕ੍ਰਿਤ ਹਿੰਦੀ
ਤਾਇਆ ਜੀ ਜਾਵੇ। ਤਾਇਆ ਜੀ ਅੱਜ ਤੱਕ ਮਤਲਬ ਪੰਜਾਬੀ ਨੇ ਹਰ ਭਾਸ਼ਾ ਨੂੰ ਅਡੋਪਟ ਕੀਤਾ, ਲਿਆਂਦਾ, ਉਹਨੂੰ ਵਰਤ ਲਿਆ, ਪਰ ਇਹ ਜਿਹੜੇ ਸਰਕਾਰੀ ਪਹਿਲਾਂ ਫਾਰਸੀਆਂ ਵਾਲਿਆਂ ਨੇ ਵੀ ਇਹ ਕੁਛ ਕੀਤਾ, ਹੁਣ ਅਸੀਂ ਪਾਕਿਸਤਾਨ ਜਾ ਕੇ ਆਏ ਆ।
ਇਹਨੇ ਮੇਰੀ ਬੋਲੀ ਪੂਰੀ, ਮੇਰੀ ਗੱਲ ਪੂਰੀ ਹੋ ਲੈਣ ਦਿਓ। ਹੁਣ ਜਿਹੜਾ ਸ਼ਬਦ ਸਾਡੇ ਕੋਲ ਹੁਣ ਸਕੂਲ ਆ, ਸਕੂਲ ਸਾਨੂੰ ਅੰਗਰੇਜ਼ੀ ਬੋਲਣ ਵਾਲਿਆਂ ਨੇ ਦਿੱਤਾ ਹੈ, ਸੱਸਾ ਕੱਕੇ ਨੂੰ ਦਲੈਂਗੜੇ ਲੱਲਾ ਲਿਖ ਪੰਜਾਬੀ ਗੁਰਮੁਖੀ ਲਿਖ ਲਿਆ ਸੀ, ਉਹ ਸਭ ਪੰਜਾਬੀ ਹੋ ਗਿਆ। ਯੂਨੀਵਰਸਿਟੀ ਉਹਨਾਂ ਨੇ ਸਾਨੂੰ ਦਿੱਤੀ ਆ, ਇਹਨੂੰ ਸਾਨੂੰ ਵਿਸ਼ਵ ਵਿਦਿਆਲਾ ਕਹਿਣ ਦੀ ਕੀ ਲੋੜ ਆ? ਤੂੰ ਅੰਮ੍ਰਿਤਸਰ ਦੇ ਸਰਾਂ ਦੇ ਕਿਸੇ ਰਿਕਸ਼ੇ ਵਾਲੇ ਨੂੰ ਕਹੇ ਮੈਂ ਯੂਨੀਵਰਸਿਟੀ ਜਾਣਾ ਤਾਂ ਲੈ ਜਾਊਗਾ, ਉਹਨੂੰ ਕਹੋ ਕਿ ਮੈਂ ਵਿਸ਼ਵ ਵਿਦਿਆਲੇ ਜਾਣਾ, ਤੁਹਾਡੇ ਮੂੰਹ ਵੱਲ ਵੇਖਣਾ ਸ਼ੁਰੂ ਕਰ ਦਊਗਾ। ਸੋ ਲੈਟਰ ਬਕਸ ਨੂੰ ਪੱਤਰ ਘੁਸੇੜੂ ਪਾਤਰ ਬਣਾਉਣ ਦੇ ਵਿੱਚ ਕੀ ਪੰਜਾਬੀ ਬੋਲੀ ਦੀ ਤਰੱਕੀ ਹੋ ਗਈ?
ਨਹੀਂ,
ਲੋਹ ਪੱਥ ਗਾਮ
ਨੂੰ
ਕੀ ਵਡਿਆਈ ਹੋ ਗਈ?
ਤੇ ਇਹ ਨਾ ਅਸੀਂ ਪਾਕਿਸਤਾਨ ਜਾ ਕੇ ਆਏ ਹਾਂ, ਉੱਧਰ ਤਾਂ ਪੰਜਾਬੀ ਬੋਲੀ ਖਤਮ ਹੀ ਕਰਤੀ ਹੈ ਨਾ, ਮਤਲਬ ਜੇ ਕਹੀਏ ਵੀ ਹਿੰਦੁਸਤਾਨ ਸਰਕਾਰ ਨੇ ਇਹ ਅਸਲ ਦੇ ਵਿੱਚ ਤਾਇਆ ਜੀ ਬ੍ਰਿਟਿਸ਼ ਪਾਲਿਸੀ ਹੈ ਕਿ ਪੰਜਾਬ ਨੂੰ ਖਤਮ ਕਰਨਾ ਆ, ਕਿਉਂਕਿ ਇਹਨਾਂ ਨੂੰ ਜੇ ਇਹਨਾਂ ਦੀ ਪੰਜਾਬੀ ਬੋਲੀ ਗੁਰਮੁਖੀ ਲਿਪੀ ਰਹੀ, ਇਹ ਆਪਣਾ ਸਾਹਿਤ ਪੜ੍ਹੀ, ਤਾਂ ਇਹਨਾਂ 'ਚੋਂ ਦਲੇਰ ਬੰਦੇ ਪੈਦਾ ਹੋਣੇ ਆ, ਸਾਹਿਤ ਤੋਂ ਪ੍ਰਭਾਵਿਤ ਹੋਣੇ ਆ। ਅਸਲ ਦੇ ਵਿੱਚ ਸਾਡੇ ਪਿਛਲੇ ਹਿਸਟਰੀ ਤੋਂ ਸਾਨੂੰ ਤੋੜਨਾ ਆ, ਸਾਡੀ ਅਣਖ ਤੋਂ ਸਾਨੂੰ ਤੋੜਨਾ ਆ। ਸੋ ਉਸ ਨੈਰੇਟਿਵ ਦੇ ਰਾਹੀਂ ਉਹਨਾਂ ਨੂੰ ਉਰਦੂ ਬਣਾ ਕੇ ਦਿੱਤੀ ਗਈ ਅਤੇ ਹਿੰਦੁਸਤਾਨ ਨੂੰ ਹਿੰਦੀ ਬਣਾ ਕੇ ਦਿੱਤੀ ਗਈ, ਅਤੇ ਹਾਲਾਂਕਿ ਮੁੱਖ ਭਾਸ਼ਾ ਜਿਹੜੀ ਆ ਉਹ ਪੰਜਾਬੀ ਹੀ ਸੀਗੀ, ਅਤੇ ਜਿਹੜੀ ਅਸਲੀ ਆ ਉਹ ਤਾਂ ਪੱਟੋ 'ਤੇ ਰਾਜ ਕਰੋ ਨੀਤੀ ਵਾਲੀ ਜਿਹੜੀ ਪੋਲਿਸੀ ਆ ਬ੍ਰਿਟਿਸ਼ ਦੀ, ਉਹੀ ਪੋਲਿਸੀ ਚੱਲ ਰਹੀ ਆ ਪਾਕਿਸਤਾਨ 'ਚ, ਪੂਰੀ ਲਾਗੂ ਹੋ ਚੁੱਕੀ ਆ ਉਹ ਪੋਲਿਸੀ, ਉਹ ਭੁੱਲ ਗਏ ਨੇ।
ਪਾਕਿਸਤਾਨ ਦੇ ਵਿੱਚ ਤਾਂ ਹੁਣ ਉਹ ਬੀਬੀ ਬਣੀ ਆ ਮੁੱਖ ਮੰਤਰੀ, ਤੇ ਉਹਨੇ ਪਾਬੰਦੀ ਹਟਾਈ ਆ, ਪੰਜਾਬ ਅਸੈਂਬਲੀ ਦੇ ਵਿੱਚ ਤੁਸੀਂ ਪੰਜਾਬੀ ਨਹੀਂ ਸੀ ਬੋਲ ਸਕਦੇ, ਪੰਜਾਬ ਅਸੈਂਬਲੀ ਲਾਹੌਰ ਦੇ ਵਿੱਚ ਪੰਜਾਬੀ 'ਚ ਸਪੀਚ ਨਹੀਂ ਸੀ ਕਰ ਸਕਦੇ, ਇਹ ਪਾਬੰਦੀ ਹੁਣ ਉੱਥੇ ਉੱਥੇ ਤੁਸੀਂ ਪਸ਼ਤੋ 'ਚ ਬੋਲ ਸਕਦੇ ਸੀ, ਸਿੰਧੀ ਵਿੱਚ, ਉਰਦੂ ਵਿੱਚ, ਉਰਦੂ ਉਹਨਾਂ ਨੇ ਅਫੀਸ਼ੀਅਲ ਆਪਣੀ ਲੈਂਗੁਏਜ ਮੈਨੂਫੈਕਚਰਡ ਬਣਾਈ ਹੋਈ ਲੈਂਗੁਏਜ ਹੈ ਨਾ ਉਰਦੂ, ਉਰਦੂ ਦਾ ਮਤਲਬ ਹੀ ਲਸ਼ਕਰ ਕੀ ਜ਼ੁਬਾਨ, ਤੇ ਉੱਥੇ ਬੋਲਣਾ ਆ, ਪੜ੍ਹਾਉਣਾ ਆ ਉਰਦੂ 'ਚ, ਤੇ ਘਰਾਂ ਦੇ ਵਿੱਚ ਮਾਂ ਬਾਪ ਨੇ ਉਸ ਦੇ ਨਾਲ ਜਿਹੜਾ ਉਹਨਾਂ ਨੇ ਇੰਨੀ ਸੋਹਣੀ ਪੰਜਾਬੀ ਬੋਲਦੇ ਉੱਥੋਂ ਦੇ ਪੰਜਾਬ ਪਾਕਿਸਤਾਨੀ ਪੰਜਾਬ ਦੇ ਲੋਕ, ਤੇ ਪੂਰਬੀ ਪੰਜਾਬ ਜਿਹੜਾ ਸਾਡੇ ਵਾਲਾ ਪੰਜਾਬ ਹੈ ਇਹ 'ਚ ਅਸੀਂ ਸਾਡੇ ਵਿਦਵਾਨਾਂ ਨੇ ਸੰਸਕ੍ਰਿਤ ਅਤੇ ਹਿੰਦੀ ਦੀ ਇੰਨੀ ਪੁੱਠ ਚੜ੍ਹਾਤੀ ਹੈ, ਉਹ ਕਹਿੰਦੇ ਵੀ ਭਾਵੇਂ ਚੁਟਕਲਾ ਕਹਿ ਲਓ ਕਿਤੇ ਦੋਵਾਂ ਪੰਜਾਬਾਂ ਦੇ ਵਿਦਵਾਨਾਂ ਦੀ ਸਾਹਿਤਕਾਰਾਂ ਦੀ ਕਾਨਫਰੰਸ ਕਿਤੇ ਹੋਈ ਉੱਥੇ ਲੰਡਨ ਦੇ ਵਿੱਚ, ਤੇ ਇੱਕ ਪੰਜਾਬੀ ਪ੍ਰੋਫੈਸਰ ਨੇ, ਪੂਰਬੀ ਪੰਜਾਬੀ ਪ੍ਰੋਫੈਸਰ ਨੇ ਆਪਣਾ ਜਿਹੜਾ ਤਿਆਰ ਕੀਤਾ ਹੋਇਆ ਸੀ ਲੈਕਚਰ ਪਰਚਾ ਉਹ ਪੜ੍ਹਿਆ, ਤੇ ਪੱਛਮੀ ਪੰਜਾਬ ਵਾਲਾ ਲਾਹੌਰ ਵਾਲਾ ਇੱਕ ਉੱਠ ਕੇ ਕਹਿੰਦਾ ਜੀ ਬੜਾ ਸੋਹਣਾ ਤੁਸੀਂ ਖੋਜ ਭਰਪੂਰ ਲੇਖ ਪੜ੍ਹਿਆ ਵਾ, ਸਾਨੂੰ ਸੁਣਾਇਆ ਵਾ, ਹੁਣ ਇਹਦਾ ਪੰਜਾਬੀ 'ਚ ਤਰਜਮਾ ਕਰਕੇ ਸਾਨੂੰ ਸੁਣਾ ਦਿਓ। ਭਾਵੇਂ ਉਹਦਾ ਵਿਅੰਗ ਹੀ ਸੀਗਾ, ਪਰ ਮਤਲਬ ਹਾਲਾਤ ਸਾਡੀ ਇਹ ਕੁਝ ਬਣ ਚੁੱਕੀ ਹੋਈ ਆ ਪੰਜਾਬ। ਉੱਥੇ ਤੁਸੀਂ ਕਸ਼ਮੀਰੀ ਬੋਲ ਸਕਦੇ ਹੋ, ਪਾਕਿਸਤਾਨੀ ਲਾਹੌਰ ਦੇ ਵਿੱਚ ਬੋਲ ਸਕਦੇ ਸੀ, ਪਸ਼ਤੋ ਬੋਲ ਸਕਦੇ, ਸਿੰਧੀ ਬੋਲ ਸਕਦੇ ਸੀ, ਪਰ ਉਰਦੂ ਤੋਂ ਬਿਨਾਂ ਮਤਲਬ ਪੰਜਾਬੀ ਦੇ ਥਾਂ ਉੱਥੇ ਉਰਦੂ
ਉਹ ਉਹ ਵੀ ਪੰਜਾਬ ਦੀ ਬੋਲੀ ਹੀ ਬਦਲਣੀ ਸੀ ਨਾ, ਇਹ ਤਾਂ ਬ੍ਰਿਟਿਸ਼ ਬ੍ਰਿਟ ਮੈਂ ਇੱਕ ਵਾਰੀ ਫਿਰ ਆਪਣੇ ਸਰੋਤਿਆਂ ਨੂੰ ਦੱਸਦਾ ਕਿ ਉਰਦੂ ਅਤੇ ਹਿੰਦੀ ਦੀ ਕਾਢ ਕਲਕੱਤੇ ਦੇ ਵਿੱਚ ਹੋਈ ਸੀਗੀ 17ਵੀਂ ਸਦੀ ਦੇ ਅਖੀਰ ਦੇ ਵਿੱਚ, ਔਰ ਇਹਨਾਂ ਉੱਥੇ ਉਹਨਾਂ ਨੇ ਬਣਾ ਕੇ ਤਾਂ ਇਹ ਜਿਹੜੇ ਮੁਸਲਮਾਨਾਂ ਨੂੰ ਉਰਦੂ ਉਹਨਾਂ ਦੇ ਗਲ ਪਾਈ ਅਤੇ ਜਿਹੜੇ ਇੱਧਰ ਵਾਲੇ ਆ ਉਹਨਾਂ ਦੇ ਹਿੰਦੀ ਪਾਣੇ। ਅੱਜ ਵੀ ਉਹ ਪੰਜਾਬੀਆਂ ਸਿੱਖਾਂ ਨੇ ਨਹੀਂ ਉਹ ਅਡੋਪਟ ਕੀਤੀ, ਪਰ ਉਹ ਅਸਲੀ ਬੋਲੀ ਜਿਹੜੀ ਆ ਪੰਜਾਬ ਦੀ। ਦੂਜੀ ਗੱਲ ਤਾਂ ਹੈ ਜੀ, ਇਹ ਮੈਂ ਆਪਣੇ ਵਿਦਵਾਨਾਂ ਦੀ ਬੜੀ ਮਾੜੀ ਸਮਝਦਾ।
ਇੱਕ ਮਿੰਟ ਨਿੱਕੀ ਜੀ ਗੱਲ ਮੇਰੀ ਹੋਰ ਰਹਿ ਗਈ। ਮੈਂ ਸਮਝਦਾ ਹੈ ਵੀ ਜਿਹੜੀਆਂ ਕਿਰਿਆਵਾਂ ਰਹਿ ਜਾਣਗੀਆਂ ਪੰਜਾਬੀ ਦੀਆਂ, ਵੋਕੈਬਲਰੀ ਬਦਲਦੀ ਜਾਊਗੀ, ਉਹ ਕੀਤੀ ਜਾ ਰਹੀ ਹੈ, ਉਹ ਹੁਣ ਕਿਰਿਆਵਾਂ ਵੱਲ ਵੀ ਪੈ ਗਏ ਆ। ਮੈਂ ਕਰ ਨਹੀਂ ਪਾਊਂਗਾ, ਮੈਂ ਕਰ ਨਹੀਂ ਪਾਇਆ, ਮੈਂ ਖਾ ਨਹੀਂ ਪਾਊਂਗਾ, ਮੈਂ ਜਾ ਨਹੀਂ ਪਾਊਂਗਾ, ਇਹ ਕਿੱਧਰ ਦੀ ਪੰਜਾਬੀ ਹੋ ਗਈ? ਕੁਝ ਸਾਲਾਂ ਤੋਂ ਮੀਡੀਆ ਦੇ ਵਿੱਚ ਇਹੋ ਹੀ ਬੋਲਿਆ ਜਾ ਰਿਹਾ ਵਾ ਵੀ ਮੈਂ ਕਰ ਨਹੀਂ ਪਾਊਂਗਾ, ਮੈਂ ਜਾ ਨਹੀਂ ਪਾਇਆ।
ਉਹ ਤਾਂ ਜੀ ਉਹ ਸ਼ਹਿਰੀ ਬੋਲੀ ਬੋਲਣ ਦੀ ਟਰਾਈ ਕਰ ਰਹੇ ਨੇ, ਅਤੇ ਮਤਲਬ ਆਪਣੇ ਆਪ ਨੂੰ ਪੜ੍ਹੇ ਲਿਖੇ ਜਿੱਦਾਂ ਕਰਨ ਦੀ, ਵੀ ਥੋੜ੍ਹੇ ਵਿੱਚ ਹਿੰਦੀ ਮਿਕਸ ਕਰਕੇ ਜੀ, ਐਂ ਕਰਕੇ ਐਂ ਕਰਕੇ, ਥੋੜ੍ਹਾ ਜਿਹਾ ਨਾ ਡਿਪਲੋਮੈਟਿਕ ਟਾਈਪ। ਅਸਲ ਦੇ ਵਿੱਚ ਕਸੂਰ ਉਹਨਾਂ ਦਾ ਨਹੀਂ ਹੈਗਾ, ਉਹ ਕੋਸ਼ਿਸ਼ ਕਰ ਰਹੇ ਨੇ ਇੰਗਲਿਸ਼ ਮੀਡੀਆ ਨੂੰ ਕਾਪੀ ਕਰਨ ਦੀ, ਵੀ ਅਸੀਂ ਉੱਦਾਂ ਕਰੀਏ। ਪੰਜਾਬੀ ਦਾ ਜਿਹੜਾ ਮੂਲ ਸਿਧਾਂਤ ਹੈ ਜਾਂ ਮੂਲ ਗੱਲਾਂ ਉਹ ਨਹੀਂ ਕਰਦੇ। ਮੈਂ ਥੋੜ੍ਹੀ ਜਿਹੀ ਨਾ ਇੱਕ ਗੱਲ ਹੋਰ ਕਰਾਂਗਾ, ਉਸ ਤੋਂ ਬਾਅਦ ਆਪਾਂ ਨੂੰ ਕਾਫੀ ਸੁਨੇਹੇ ਵੀ ਆਏ ਉਹਨੇ, ਉਹ ਵੀ ਪੜ੍ਹਨੇ ਨੇ। ਇੱਕ ਨਾ ਜਿੱਥੇ ਵੀ ਡਿਕਸ਼ਨਰੀ ਖੋਲ੍ਹ ਲਓ, ਗੱਲ ਕਰ ਲਓ, ਕਿਤੇ ਫੋਰਮ 'ਤੇ ਚਲ ਜਾਓ, ਜੀ ਆਹ ਅੱਖਰ ਕਾਹਦਾ ਹੈ? ਇਹਦਾ ਜੀ ਫਾਰਸੀ ਦਾ ਅੱਖਰ ਹੈ। ਆਹ ਅੱਖਰ ਕਿਹੜਾ ਹੈ ਜੀ? ਇਹਦਾ ਜੀ ਸੰਸਕ੍ਰਿਤ ਦਾ ਅੱਖਰ ਹੈ ਜੀ। ਆਹ ਕਿਹੜਾ ਅੱਖਰ ਹੈ ਜੀ? ਇਹ ਫਲਾਨੀ ਭਾਸ਼ਾ ਦਾ। ਮੈਂ ਕਈ ਵਾਰੀ ਕਹਿੰਦਾ ਹੁੰਦਾ ਪੰਜਾਬੀ ਦਾ ਕੁਛ ਵੀ ਹੈ ਨਹੀਂ, ਮਤਲਬ ਸਾਰਾ ਕੁਛ ਹੀ ਹੈ ਤੁਸੀਂ। ਮਤਲਬ ਹੁਣ ਇੱਕ ਐਗਜ਼ਾਮਪਲ ਹੈ ਗੁਰਬਾਣੀ ਦੇ ਵਿੱਚ ਆਉਂਦਾ, ਨਿਹਾਲੀ ਸ਼ਬਦ ਹੈ, ਠੀਕ ਹੈ, ਨਿਹਾਲੀ ਗੁਰਬਾਣੀ ਚ ਆਉਂਦਾ,
ਨਿਹਾਲੀ ਉੱਪਰ,
ਔਰ ਉਹਦੀ ਵਿਆਖਿਆ ਪਤਾ ਕੀ ਕੀਤੀ ਹੋਈ ਆ ਕਿ ਇੱਕ ਨਿਹਾਲੀ ਨੂੰ ਤਲਾਈ ਕਿਹਾ ਹੋਇਆ, ਵੀ ਇਹ ਤਲਾਈ ਆ, ਵੀ ਇੱਕ ਤਲਾਈਆਂ ਦੇ ਉੱਤੇ ਪੈਂਦੇ ਨੇ ਤੇ ਇੱਕ ਬੰਦੇ ਉਹਨਾਂ ਦੇ ਸਿਰ ਤੇ ਖੜੇ ਪਹਿਰਾ ਦਿੰਦੇ ਨੇ, ਵੀ ਉਹਨਾਂ ਨੂੰ ਨਸੀਬ ਨਹੀਂ ਹੁੰਦੀ ਤਲਾਈ ਦੇ ਵਿੱਚ ਪੈਣਾ, ਮੰਨਣਾ ਉਹਦਾ, ਹਨਾ ਅਸਲ। ਹਾਂ, ਇਹ ਸਾਰੀਆਂ ਵਿਆਖਿਆ ਏ ਟੂ ਜੈਡ ਪ੍ਰੋਫੈਸਰ ਸਾਹਿਬ ਸਿੰਘ ਤੋਂ ਲੈ ਕੇ ਸਾਰਿਆਂ ਨੇ ਇਹੀ ਵਿਆਖਿਆ ਕੀਤੀ ਹੋਈ, ਜਿਹੜੀ ਕਿ ਸਰਾਸਰ ਨਹੀਂ ਟੁੱਕਦੀ ਹੈਗੀ। ਉਹ ਅਸਲ 'ਚ ਗੱਲ ਭਾਂਡਿਆਂ ਦੀ ਚੱਲ ਰਹੀ ਹੈ, ਨਿਹਾਲੀ, ਨਿਹਾਲੀ ਦਾ ਅਰਥ ਤਲਾਈ ਕੀਤਾ ਹੋਇਆ, ਇਹ ਜੀ ਫਾਰਸੀ ਦਾ ਅਰਥ ਹੈ ਜੀ, ਫਾਰਸੀ ਦੇ ਵਿੱਚ ਇਹਨੂੰ ਨਿਹਾਲੀ ਨੂੰ, ਤੇ ਹਾਲਾਂਕਿ ਫਾਰਸੀ ਦੇ ਵਿੱਚ ਨਿਹਾਲੀ ਨੂੰ ਤਲਾਈ ਕਹਿੰਦੇ ਹੀ ਨਹੀਂ ਹੈਗੇ। ਮੈਂ ਫਾਰਸੀ ਦੇ ਲੋਕਾਂ ਨੂੰ ਵੀ ਜਾਣਦਾ, ਪ੍ਰੋਫੈਸਰਾਂ ਨੂੰ ਵੀ ਪੁੱਛਿਆ, ਉੱਥੋਂ ਦੇ ਬੰਦਿਆਂ ਨੂੰ ਵੀ ਪੁੱਛਿਆ, ਮੈਂ ਕਿਹਾ ਇਹਦਾ ਫਾਰਸੀ 'ਚ ਨਿਹਾਲੀ ਦਾ ਅਰਥ ਕੀ ਆ? ਕਹਿੰਦੇ ਸਾਡੇ ਤਾਂ ਇੱਥੇ ਕੁੜੀਆਂ ਦਾ ਨਾਂ ਨਿਹਾਲੀ ਰੱਖਦੇ ਨੇ, ਕੁੜੀਆਂ ਦਾ ਨਾਂ ਸਾਡੇ ਵੀ ਨਿਹਾਲੀ, ਬੀਬੀਆਂ ਦਾ ਨਾਂ ਹੁੰਦਾ ਨਿਹਾਲ ਕੌਰ, ਨਿਹਾਲੀ, ਠੀਕ ਹੈ, ਤਾਂ ਉਹਦਾ ਮਤਲਬ ਉਹ ਤਲਾਈਆਂ, ਮਤਲਬ ਤਲਾਈ ਤੋਂ ਰੱਖਿਆ ਹੋਇਆ ਉਹਦਾ ਨਾਂ। ਨਿਹਾਲ ਦਾ ਅਰਥ ਦਾ ਮਤਲਬ ਫਾਰਸੀ 'ਚ ਵੀ ਇਹੀ ਹੈ ਵੀ ਜਿਹੜੀ ਦੇਖਣ ਨੂੰ ਸੋਹਣੀ ਲੱਗੇ, ਦੇਖਣ ਨੂੰ ਜਚੇ, ਨਿਹਾਲ ਹੋ ਜਾਵੇ ਬੰਦਾ, ਖੁਸ਼ ਹੋ ਜਾਵੇ, ਉਹਨੂੰ ਨਿਹਾਲੀ ਕਿਹਾ ਜਾਂਦਾ ਹੈ, ਹਨਾ। ਹੁਣ ਇਹਦੇ ਵਿੱਚ ਕੀ ਹੋਇਆ, ਇਹਦਾ ਅਰਥ ਇਹ ਹੈ ਇੱਕ ਨਿਹਾਲੀ ਪੈਸਵਣ, ਵੀ ਇੱਕ ਭਾਂਡੇ ਜਿਹੜੇ ਆ ਉਹ ਧਾਰੀਆਂ ਦੇ ਉੱਤੇ ਨਿਹਾਲਣ ਵਾਸਤੇ ਰੱਖੇ ਜਾਂਦੇ ਨੇ, ਦੇਖਣ ਵਾਸਤੇ ਰੱਖੇ ਜਾਂਦੇ ਨੇ, ਇੱਕ ਉੱਪਰ ਰਹਿਣ ਖੜੇ, ਇੱਕ ਇੱਕ ਦੂਜੇ ਦੇ ਉੱਪਰ ਚਿਣ ਕੇ ਅਸੀਂ ਕਿਚਨ 'ਚ ਰੱਖ ਦੇਈਦੇ ਵਰਤਣ ਵਾਸਤੇ, ਇੱਕ ਅਲਮਾਰੀਆਂ 'ਚ ਰੱਖੀ ਦੇ ਨਿਹਾਲਣ ਵਾਸਤੇ, ਇੱਕ ਵਰਤਣ ਵਾਸਤੇ ਰੱਖੀ ਦੇ ਆ, ਹਨਾ, ਇਹ ਆ ਉਹਦਾ ਅਰਥ। ਹੁਣ ਜਦੋਂ ਮਹਾਨ ਕੋਸ਼ ਦੇਖੀਏ ਉਹਦੇ ਵਿੱਚ ਨਿਹਾਲੀ ਦਾ ਅਰਥ ਬਿਲਕੁਲ ਉਹੀ ਆ, ਨਿਹਾਲਣ ਵਾਸਤੇ, ਪਰ ਇੱਕ ਜਗ੍ਹਾ ਉਹਨਾਂ ਨੇ ਲਿਖਿਆ ਨਿਹਾਲੀ ਦਾ ਅਰਥ ਤਲਾਈ। ਹੁਣ ਕਾਨ ਸਿੰਘ ਨਾਭਾ ਉਹਨਾਂ ਨੇ ਵੀ 99% 100% ਤਾਂ ਕਹਿ ਨਹੀਂ ਸਕਦੇ ਕਿ ਉਹ 'ਚ ਇੰਪਰੂਵਮੈਂਟ ਦੀ ਲੋੜ ਹੁੰਦੀ ਹੈ। ਹੁਣ ਗੁਰਬਾਣੀ ਦੇ ਵਿੱਚ ਨਿਹਾਲੀ ਅੱਖਰ 300 ਸਾਲ ਪਹਿਲਾਂ ਆਇਆ, ਅਤੇ ਇਹ ਜਿਹੜਾ ਨਿਹਾਲੀ ਬੋਲੀ ਪਤਾ ਕਿੱਥੋਂ ਆਈ ਆ? ਇਹ ਨਿਹੰਗਾਂ ਦੀ ਬੋਲੀ ਆ, ਨਿਹੰਗ ਨਿਹਾਲੀ ਨੂੰ, ਤਲਾਈ ਨੂੰ ਨਿਹਾਲੀ ਕਹਿੰਦੇ ਆ,
ਬਿਲਕੁਲ।
ਤੇ ਉਹ
ਸਮੁੰਦਰ,
ਉਹ ਕਾਨ ਸਿੰਘ ਨਾਭਾ ਹੋਣਾ ਨੇ 18ਵੀਂ ਸਦੀ ਦੇ ਵਿੱਚ ਉਹ ਨਿਹੰਗਾਂ ਵਾਲਾ ਬੋਲਾ ਤਲਾਈ ਬਣਾ ਦਿੱਤਾ, ਲਿਖ ਦਿੱਤਾ, ਤੇ ਉੱਥੋਂ ਹੀ ਸਾਰੀ ਵਿਆਖਿਆ ਗਲਤ ਹੁੰਦੀ ਚਲੇ ਗਈ। ਤੇ ਹਾਲਾਂਕਿ ਜਦੋਂ ਮੈਂ ਖੋਜ ਕੀਤੀ ਫਾਰਸੀ ਦੇ ਵਿੱਚ ਨਿਹਾਲੀ ਦਾ ਅਰਥ ਤਲਾਈ ਹੈ ਹੀ ਨਹੀਂ ਹੈਗਾ। ਸੋ ਇਸ ਕਰਕੇ
ਇਹਨਾਂ ਸ਼ਬਦ ਦੀ ਬਣਤਰ ਹੀ ਫਾਰਸੀ ਨਾਲ ਨਹੀਂ ਮਿਲਦੀ,
ਹਾਂ ਮਿਲਦੀ ਨਹੀਂ। ਇਸ ਕਰਕੇ ਜਿਹੜੇ ਸਾਡੇ ਵਿਦਵਾਨ ਹੈ ਉਹਨਾਂ ਨੂੰ ਇੱਕ ਸਮੱਸਿਆ ਆ ਬਹੁਤ ਵੱਡੀ ਕਿ ਜਿਹੜੇ ਮੂਲ ਪੰਜਾਬੀ ਦੇ ਅੱਖਰ ਨੇ, ਸ਼ਬਦ ਨੇ, ਉਹ ਕੋਸ਼ਿਸ਼ ਕਰਦੇ ਨੇ ਕਿ ਇਹ ਤਾਂ ਜੀ ਸੰਸਕ੍ਰਿਤ 'ਚ ਆ ਜੀ, ਇਹ ਤਾਂ ਜੀ ਫਾਰਸੀ 'ਚ ਆ ਜੀ, ਇਹ ਤਾਂ ਜੀ ਫਲਾਨੀ ਭਾਸ਼ਾ 'ਚ ਆ ਜੀ। ਉਹ ਇਹ ਸਾਰੇ ਮੂਲ ਪੰਜਾਬੀ ਦੇ ਅੱਖਰ ਆ, ਗੁਰਬਾਣੀ ਦੇ ਵਿੱਚ ਆਉਂਦੇ ਨੇ, ਹੈ ਨਾ। ਉਹ ਉਹਨਾਂ ਨੂੰ ਸਿੱਧੇ ਸਿੱਧੇ ਤੁਸੀਂ ਬਰੋ, ਸਿੱਧੀ ਸਿੱਧੀ ਵਿਆਖਿਆ ਬਣਦੀ ਹੈ। ਖੈਰ ਇਹ ਮੇਰਾ ਆਪਣਾ ਓਪੀਨੀਅਨ ਸੀਗਾ, ਹੋ ਸਕਦਾ ਮੈਂ ਗਲਤ ਵੀ ਹੋਵਾਂ। ਸਾਡੇ ਨਾਲ ਹਰਪਾਲ ਵਡਾਲੀ ਜੀ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤੇ ਅਰਦਾਸ ਕਰ ਰਹੇ ਨੇ।
ਅੰਦਰੋਂ ਨਾ ਅੰਦਰੋਂ ਤਾਂ ਤੁਸੀਂ ਨਹੀਂ ਮੰਨਦੇ ਕਿ ਤੁਸੀਂ ਗਲਤ ਹੋ ਸਕਦੇ ਹੋ, ਪਰ ਇਹ ਤੇ ਐਵੇਂ ਨਿਮਰਤਾ ਵਿਖਾਉਣ ਲਈ ਤੁਸੀਂ ਉੱਤੋਂ
ਨਹੀਂ। ਮੈਂ ਆਲਵੇਜ਼ ਜਿਹੜਾ ਓਪੀਨੀਅਨ ਹੈ ਨਾ ਉਹਦਾ ਵੈਲਕਮ ਕਰਦਾ ਕਿ ਅਲਟਰਨੇਟਿਵ ਓਪੀਨੀਅਨ ਕੋਈ ਦਵੇ ਮੈਨੂੰ ਕਨਵਿੰਸ।
ਤੁਸੀਂ ਦੇਖੋ ਮੀਡੀਆ ਤੋਂ ਲੈ ਕੇ ਢਾਡੀਆਂ ਤੱਕ, ਕਥਾਵਾਚਕਾਂ ਤੱਕ ਨਤਮਸਤਕ ਹੋਏ ਤੇ ਜੇ ਮੈਂ ਪੁੱਛਦਾ ਵੀ ਇਹਦਾ ਅਰਥ ਕੀ ਹੈ, ਕਿਹੜੀ ਬੋਲੀ ਤੋਂ ਇਹ ਸ਼ਬਦ ਆਇਆ, ਤਾਂ ਉਹ ਕਿਸੇ ਨੂੰ ਨਹੀਂ ਪਤਾ ਨਾ ਇਹਦਾ ਡਿਕਸ਼ਨਰੀ 'ਚ ਕਿਤੇ ਨਤਮਸਤਕ ਕੋਈ ਸ਼ਬਦ ਆ। ਬਸ ਫਲਾਣੇ ਦਰਬਾਰ ਸਾਹਿਬ ਨਤਮਸਤਕ
ਹੋਏ,
ਮੱਥਾ ਟੇਕਣ ਆਏ, ਮੱਥਾ ਟੇਕਿਆ, ਨਮਸਕਾਰ ਕੀਤੀ, ਸ਼ਰਧਾ ਦੇ ਫੁੱਲ ਅਰਪਣ ਕੀਤੇ, ਕਿੰਨਾ ਕੁਝ ਸਾਡੇ ਕੋਲ ਹੈਗਾ ਆ। ਹੋਰ ਇਹ ਕੁਝ ਸਾਲਾਂ ਤੋਂ ਨਾ ਇਹ ਨਤਮਸਤਕ ਪਤਾ ਨੀ ਕਿੱਥੇ।
ਚਲੋ ਤਾਇਆ ਜੀ, ਮਸਤਕ ਤਾਂ ਮੰਨ ਲੈਂਦੇ ਆ ਵੀ ਅੱਖਰ ਇਹਦਾ ਬਣਦਾ ਆ, ਮਸਤਕ ਦਾ ਅਰਥ ਤਾਂ ਗੁਰਬਾਣੀ 'ਚ ਵੀ ਹੈਗਾ ਵੀ ਮਸਤਕ ਹਨਾ, ਜਿਨ ਕੇ ਭਾਗ ਮਸਤਕ ਹਨਾ। ਪਰ ਜਿਹੜਾ ਨੱਤ ਹੈ, ਨੱਤ ਦਾ ਕੀ ਮਤਲਬ ਹੈ? ਨੱਤ ਦਾ ਤਾਂ ਕੋਈ ਮਤਲਬ ਹੀ ਨਹੀਂ ਨਿਕਲਦਾ ਹਨਾ। ਤੇ
ਦੂਜੇ ਥੋੜੀ ਜਿਹੀ ਆਵਾਜ਼ ਦੇ ਦਿਓ, ਨੱਥ ਕਹਿ ਲਓ।
ਹਾਂ, ਹੁਣ ਦੂਜੇ ਪਾਸੇ ਦੇਖੋ ਪੰਜਾਬੀ ਦੇ ਵਿੱਚ ਅੱਖਰ ਆਉਂਦਾ ਆ ਔਖਦ, ਦਵਾਈ,
ਦਵਾਈ
ਸਿੱਧਾ ਸਿੱਧਾ ਉਹਦਾ। ਜੇ ਆਪਾਂ ਅੱਖਰ ਨੂੰ ਤੋੜੀਏ ਤਾਂ ਉਹ ਦੋ ਅੱਖਰਾਂ ਦਾ ਇੱਕ ਅੱਖਰ ਬਣਿਆ, ਔਖਾ ਤੇ ਖਦ, ਮਤਲਬ ਜਿਹੜੀ ਔਖੀ ਖਾਣ ਵਾਲੀ ਚੀਜ਼। ਦਵਾਈ ਔਖੀ ਹੁੰਦੀ, ਕੌੜੀ ਹੁੰਦੀ ਆ, ਉਹ ਖਾ ਨਹੀਂ ਹੁੰਦੀ, ਠੀਕ ਹੈ?
ਬਿਲਕੁਲ ਬਿਲਕੁਲ,
ਇਹਨਾਂ ਨੂੰ ਸੰਧੀ ਕਰਕੇ ਔਖਦ ਬਣ ਗਿਆ। ਹੁਣ ਹਿੰਦੀ ਵਾਲਿਆਂ ਨੇ ਕੀ ਕੀਤਾ ਆ, ਔਸ਼ਦ। ਆਓ ਤਾਂ ਬਣਦਾ ਹੈ, ਆਓ ਦਾ ਮਤਲਬ ਆਣਾ, ਸ਼ਦ ਦਾ ਮਤਲਬ ਕੁਛ ਵੀ ਨਹੀਂ, ਮਤਲਬ ਸ਼ਬਦ ਦਾ ਮਤਲਬ ਹੀ ਨਹੀਂ ਨਿਕਲਦਾ ਕੋਈ।
ਉਹ ਠੀਕ ਹੈ, ਕਿਉਂਕਿ ਉਹ ਹੋ ਸਕਦਾ ਔਸ਼ਧ, ਕਿਉਂਕਿ ਬਹੁਤ ਸਾਰਾ ਤੁਸੀਂ ਦੇਖੋਗੇ ਕਿ ਉਹ ਉਹਨਾਂ ਕੋਲ ਸ਼ਬਦ ਹੁੰਦਾ ਇੱਕ, ਪੇਟ ਕਟਾ ਸ਼ੇ ਸ਼ਾ, ਉਹਨਾਂ ਦੇ ਪੇਟ ਕਟਾ ਸ਼ਾ, ਜਿਵੇਂ ਗੁਰਮੁਖੀ ਦਾ ਅਸੀਂ ਪਾ ਦਈਏ ਧੱਦਾ, ਅਤੇ ਉਹ 'ਚ ਤਿਰਸ਼ੀ ਲੀਕ ਇੱਕ ਵਿੱਚ ਪਾ ਦਈਏ, ਅਤੇ ਉਹਦੀ ਆਵਾਜ਼ ਹੁੰਦੀ ਸ਼ਾ। ਤੇ ਉਹ ਬਹੁਤੀ ਵਾਰੀ ਪੁਰਾਣੀ ਪੰਜਾਬੀ ਦੇ ਵਿੱਚ ਖੱਖਾ ਵਰਤ ਲਿਆ ਜਾਂਦਾ
ਤਾਂ ਜੀ, ਉਹ ਖੱਖੇ ਪੈਰ ਬਿੰਦੀ ਵਾਲਾ ਆ ਸਾਡੇ ਦਾ ਔਖਦ, ਠੀਕ ਹੈ? ਅੱਖਰ ਸਾਡੇ ਅੱਖਰ ਹੈ ਤੇ ਉਹਨਾਂ ਦਾ ਅਕਸ਼ਰ ਹੈ।
ਹਾਂ ਅਕਸ਼ਰ, ਹਾਂ ਜੀ,
ਹਾਂ
ਨਹੀਂ, ਬਹੁਤ ਬਹੁਤ ਸਾਰੀ ਤੁਸੀਂ ਵੇਖਿਓਗੇ ਤੇ ਉਹਨਾਂ ਦੇ ਵਿੱਚ ਕਿੰਨੇ ਸੱਸੇ, ਇੱਕ ਸ਼ੇਰ ਵਾਲਾ ਛੱਛਾ ਆ, ਇੱਕ ਸ਼ੀਰਸ਼ਕ ਵਾਲਾ ਛੱਛਾ ਆ, ਉਹ ਮੈਂ ਸ਼ੀਰਸ਼ਕ ਵਾਲੇ ਛੱਛੇ ਦੀ ਗੱਲ ਕਰ ਰਿਹਾ। ਉਹਦੇ ਬਰਾਬਰ ਗੁਰਮੁਖੀ 'ਚ ਅੱਖਰ ਨਾ ਹੋਣ ਕਰਕੇ ਉਹਦੇ ਥਾਂ ਅਸੀਂ ਖੱਖਾ ਗੁਰਮੁਖੀ ਚ ਵਰਤਦੇ ਹਾਂ, ਔਖਦ। ਹਾਂਜੀ ਔਖਦ
ਤਾਇਆ ਜੀ, ਖੱਖਾ ਅਸਲੀ ਪਹਿਲੇ ਖੱਖੇ ਵਾਲੇ ਹੀ ਅੱਖਰ ਨੇ, ਹਿੰਦੀ ਬਾਅਦ ਚੋਂ ਬਣੀ ਆ, ਉਹਨਾਂ ਨੇ ਇਹ ਨਵੇਂ ਕਾਰਡ ਕੱਢੀ ਆ। ਕਿਉਂਕਿ ਇਹਨਾਂ ਦੇ ਤਾਂ ਅਰਥ ਬਣਦੇ ਆ।
ਮੇਰਾ ਨਾਮ ਸੰਤੋਖ ਆ,
ਹਾਂਜੀ,
ਤੇ ਦੋ ਉਹ ਪਿੱਛੇ ਖੱਖਾ ਲੱਗਦਾ ਹੈ, ਤੇ ਉਹ ਅੰਗਰੇਜ਼ੀ ਤੇ ਖੱਖੇ ਦਾ ਉਚਾਰਨ ਹੈ ਨਹੀਂ ਨਾ, ਤੇ ਇਸ ਲਈ ਉਹ ਤੇ ਸੀ ਨੂੰ ਹੀ ਖਾ ਕਹਿ ਦਿੰਦੇ ਨੇ। ਤੇ ਉਹਨੂੰ ਜੇ ਹਿੰਦੀ ਨੂੰ ਅਸੀਂ, ਜਿਹਨੇ ਹਿੰਦੀ ਦਾ ਇੱਕ ਅੱਖਰ ਨਹੀਂ ਨਾ ਗੁਰਮੁਖੀ 'ਚ ਪੜ੍ਹਿਆ ਹੋਇਆ, ਉਹਨੂੰ ਅਸੀਂ ਬੋਲਾਂਗੇ ਮੇਰਾ ਨਾਂ ਲਿਖ, ਤੇ ਉਹ ਪਿੱਛੇ ਪੇਟ ਕਟਾ ਸ਼ਾਹ ਜਿਹੜਾ ਹੈ
ਸੰਤੋਸ਼
ਸ਼ੀਰਸ਼ਕ ਵਾਲਾ, ਤੇ ਉਹ ਪਾ ਦੇਗਾ, ਖੱਖਾ ਨਹੀਂ ਪਾਏਗਾ। ਤੇ ਉਹ ਇਹ ਵਰਡ ਜਿਹੜਾ ਆ ਸੰਸਕ੍ਰਿਤ 'ਚੋਂ ਪਾਇਆ ਹੋਇਆ ਵਾ, ਕਿਹਾ ਜਾਂ ਪੰਜਾਬੀ 'ਚੋਂ ਸੰਸਕ੍ਰਿਤ 'ਚ ਗਿਆ ਕਹਿ ਲਓ, ਵਾਈਸ ਵਰਸਾ। ਇਹ ਸਪੈਨਿਸ਼ ਵਿੱਚ ਵੀ ਤੇ ਪੁਰਚੁਗੀਜ਼ ਦੇ ਵਿੱਚ ਵੀ ਇਹ ਸੇਮ ਮੀਨਿੰਗ ਦਾ ਇਹ ਅੱਖਰ ਹੈਗਾ, ਪਰ ਉਹਨੂੰ ਪਿੱਛੇ ਐਸ ਵਰਦੇ ਨੇ, ਸੰਤੋਸ਼, ਐਸ ਏ ਐਨ ਟੀ ਓ ਐਸ, ਕਿਉਂਕਿ ਉਹਨਾਂ ਕੋਲ ਸ਼ਾਹ ਨਹੀਂ ਨਾ ਹੈਗਾ ਅੱਖਰਾਂ ਦੇ ਵਿੱਚ।
ਸੋ
ਇਸ ਤਰ੍ਹਾਂ ਨਾ 100% ਦੀ ਸਹੀ ਆ, ਨਾ 100% ਦੀ ਸਹੀ, ਉਹ ਰਲ ਮਿਲ ਕੇ ਵਿਚਾਰ ਕਰਨ ਵਾਲੀ ਗੱਲ
ਨਹੀਂ। ਇਹ ਵਿਚਾਰਾਂ ਹੀ ਹੈ ਕਿ ਅਸਲ 'ਚ ਅੱਖਰ ਨੂੰ ਤੋੜੋ, ਤੋੜ ਕੇ ਉਹਦੇ ਦੇਖੋ ਵੀ ਉਹਦੇ ਸੰਧੀ ਜਿਹੜੀ ਹੈ ਸਹੀ ਬਣਦੀ ਆ। ਜੇ ਤਾਂ ਉਹਦਾ ਅਰਥ ਨਿਕਲਦਾ, ਜਿਹਦਾ ਅਰਥ ਨਿਕਲਦਾ ਉਹ ਅੱਖਰ ਸਹੀ ਆ। ਜਿੱਦਾਂ ਹੁਣ ਸੰਤੋਸ਼ ਮਤਲਬ ਔਖਦ ਹੈ, ਔਖਦ ਦਾ ਹਿੰਦੀ 'ਚ ਅਰਥ ਹੀ ਨਹੀਂ ਨਿਕਲਦਾ ਕੋਈ, ਦੋ ਅੱਖਰਾਂ ਨੂੰ ਜੋੜੋ ਉਹਦਾ ਕੋਈ ਅਰਥ ਨਹੀਂ ਹੈਗਾ, ਉਹ ਰਿਲੇਟਡ ਹੀ ਹੈ ਨਹੀਂ ਦਵਾਈ ਦੇ ਨਾਲ।
ਅੱਛਾ ਅੱਛਾ, ਸਿੱਖਾਂ ਦੇ ਨਾਂ ਜਿਹੜੇ ਆ, ਪੇਂਡੂਆਂ ਦੇ ਕਹਿ ਲਓ, ਸਿੱਖਾਂ ਦੇ ਨਾਂ ਜਿਹੜੇ ਆ ਉਹ ਸੰਤੋਖ ਖੱਖੇ ਨਾਲ ਲਿਖਣਗੇ, ਤੇ ਸ਼ਹਿਰੀ ਨਾਨ ਸਿੱਖ ਜਿਹੜੇ ਨੇ ਉਹ ਸੰਤੋਸ਼ ਲਿਖਣਗੇ, ਸੰਤੋਖ ਕੁਮਾਰੀ ਨਹੀਂ ਲਿਖਣਗੇ, ਸੰਤੋਸ਼ ਕੁਮਾਰੀ ਲਿਖਣਗੇ, ਸੰਤੋਸ਼ ਸਿੰਘ ਲਿਖਣਗੇ, ਸਿੰਘ ਵੀ ਨਹੀਂ ਲਿਖਣਾ ਪਿੱਛੇ ਹਾਹਾ ਪਾਉਂਦੇ ਨਾ ਹਿੰਦੀ ਦੇ ਵਿੱਚ, ਸਿੰਘ ਬਣਾ ਲੈਂਦੇ ਨੇ। ਤੇ
ਚਲੋ ਵਿਚਾਰ, ਆਪਾਂ ਮੈਸੇਜ ਲਈਏ, ਅਮਰਜੀਤ ਸੋਤਾ ਬੁਲਗੁਲਗੇ ਤੋਂ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਤੁਹਾਡੇ ਹੀ ਨਾਮ ਹੀ ਹੈ, ਸੰਤੋਖ ਸਿੰਘ, ਡਾਕਟਰ ਸੰਤੋਖ ਸਿੰਘ ਔਜਲਾ ਪ੍ਰੋਗਰਾਮ 'ਚ ਸ਼ਾਮਲ ਹੋਏ ਨੇ। ਪੰਜਾਬੀਆਂ ਨੂੰ ਜੋ ਵੀ ਪਰੋਸ ਕੇ ਦੇ ਦਿਓ ਉਸਨੂੰ ਬਿਨਾਂ ਨਿਰਖੇ ਪਰਖੇ ਕਹਿੰਦੇ ਲੈ ਤੁਰਦੇ ਨੇ, ਠੀਕ ਹੈ, ਮਤਲਬ ਸਤਿਕਾਰ ਕਰਦੇ ਨੇ ਜੀ। ਤੇ
ਯੂ ਨੋ ਇਨਫੀਰੀਟੀ ਉਹ ਇਨਫੀਰੀਟੀ ਕੰਪਲੈਕਸ, ਘਟੀਆ ਪਣੇ ਦਾ ਅਹਿਸਾਸ ਆ ਵੀ ਇਹ ਜੋ ਕਹਿ ਰਿਹਾ ਵਾ ਇਹ ਸਹੀ ਹੋਣਾ, ਮੈਂ ਗਲਤ ਹੋਣਾ,
ਬਿਲਕੁਲ
ਆਪਣੇ ਆਪ ਨੂੰ ਪਹਿਲਾਂ ਹੀ ਗਲਤ ਸਬਰ ਕਰ ਰਹੇ।
ਹਾਂਜੀ, ਤੇ ਕਰਨਵੀਰ ਸਿੰਘ ਚੀਨਾ ਸਾਡੇ ਨਾਲ ਜੁੜੇ ਨੇ ਕੈਨਬਰਾ ਤੋਂ, ਤੇ ਉਹਨਾਂ ਦਾ ਕਹਿਣਾ ਹੈ ਕਿ ਮਨਦੀਪ ਸਿੰਘ ਦਾ ਬਿਆਨ, ਜੇ ਮੈਂ ਨਾ ਖੜਦਾ ਅਕਾਲੀ ਚੱਲ ਜਿੱਤ ਜਾਂਦਾ, ਜੇ ਅਕਾਲੀ ਦਲ ਨਾ ਖੜਦਾ ਤਾਂ ਮੈਂ ਜਿੱਤ ਜਾਂਦਾ। ਹਾਂ, ਸ਼ਾਇਦ ਮਤਲਬ ਇਹ ਵੀ ਹੋ ਸਕਦਾ, ਮੈਂ ਪਹਿਲਾਂ ਹੀ ਕਿਹਾ ਸੀ, ਮੈਂ ਕਨਫਰਮ ਨਹੀਂ ਕਰਦਾ, ਮੈਂ ਤਾਂ ਸੋਸ਼ਲ ਮੀਡੀਆ ਤੋਂ ਹੀ ਗੱਲਬਾਤ ਕੀਤੀ। ਥੈਂਕ ਯੂ, ਤੁਸੀਂ ਇਹ ਬਿਆਨ ਦੀ ਪੁਸ਼ਟੀ ਕੀਤੀ ਹੈ, ਧੰਨਵਾਦ ਤੁਹਾਡਾ। ਅਤੇ ਗੈਰੀ ਨੱਥ ਸਾਡੇ ਨਾਲ ਜੁੜੇ ਨੇ, ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਗਿਆਨੀ ਜੀ ਮੈਨੂੰ, ਤੁਹਾਨੂੰ ਕਹਿੰਦੇ ਬਹੁਤ ਸੋਹਣੀ ਦਲੀਲ ਦਿੱਤੀ ਗਿਆਨੀ ਜੀ ਨੇ ਲੰਗਰ ਵਾਲੀ ਗੱਲ 'ਤੇ, ਜਦ ਗੁਰੂ ਨਾਨਕ ਪਾਤਸ਼ਾਹ ਨੇ ਲੰਗਰ ਛਕਾਇਆ ਸੀ ਤਾਂ ਅੱਜ ਜਿੰਨੀਆਂ ਰਿਸੋਰਸਿਸ ਹੁੰਦੀਆਂ ਸੀ ਉਹ ਵੀ ਸ਼ਾਇਦ ਸਾਧੂਆਂ ਨੂੰ ਕੁਰਸੀਆਂ ਮੇਜ਼ 'ਤੇ ਛਕਾਉਂਦੇ। ਗੱਲ ਇਕੁਐਲਿਟੀ ਦੇ ਕੋਨਸੈਪਟ ਦੀ ਆ, ਉੱਪਰ ਹੇਠਾਂ ਬੈਠਣ ਦੀ ਨਹੀਂ। ਪਰ ਸਾਡੇ ਗੁਰੂ ਘਰਾਂ ਨੂੰ ਇਸ ਨੂੰ ਲੈ ਕੇ ਪੱਗਾਂ ਲਾ ਰਹੇ ਨੇ, ਅਤੇ ਆਪ ਹੀ ਉਹ ਬੰਦੇ ਅੰਦਰ ਵੜ ਕੇ ਕੁਰਸੀਆਂ ਮੇਜ਼ਾਂ 'ਤੇ ਛੱਕਦੇ ਨੇ। ਇਹ ਵੀ ਗੱਲ ਮਤਲਬ ਸੁਣਨ ਨੂੰ ਆਉਂਦੀ ਹੈ। ਖੈਰ, ਡੈਨ ਧਨੋਆ ਜੀ ਸਾਡੇ ਨਾਲ ਜੁੜੇ ਨੇ, ਕਹਿੰਦੇ ਬਾਈ ਜੀ ਅਸੀਂ ਤਾਂ ਇੰਗਜਾਬੀ ਬਣ ਗਏ ਹਾਂ, ਅੰਗਰੇਜ਼ੀ ਨੂੰ ਚੱਜ ਨਾਲ ਬੋਲਣੀ ਨਹੀਂ ਆਉਂਦੀ ਅਤੇ ਅਸੀਂ ਪੰਜਾਬੀ ਵਾਲੇ ਰਹੇ ਨਹੀਂ, ਕਿਸੇ ਦੀ ਤੋਰ ਤੁਰਨ ਦੀ ਰੀਸ ਕਰਕੇ ਅਸੀਂ ਆਪਣੀ ਤੋਰ ਵੀ ਭੁੱਲਣ ਲੱਗ ਗਏ ਹਾਂ, ਉਹ ਤੋਰ ਸਾਨੂੰ ਚੱਜ ਨਾਲ ਤੁਰਨੀ ਆਈ ਨਹੀਂ। ਸੋ ਇਹ ਵੀ ਗੱਲ ਸਹੀ ਗੱਲ ਹੈ ਕਿ ਆਪਾਂ ਮਿਕਸ ਕਰ ਲਈ, ਆਪਾਂ ਰਲਾ ਲਈਆ, ਰਲਾ ਕਰ ਲਿਆ। ਸੋ ਖੈਰ, ਵੀਰਪਾਲ ਜੀ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਫਤਿਹ ਬੁਲਾ ਰਹੇ ਨੇ, ਅਤੇ ਜੀ ਆਇਆਂ ਨੂੰ ਤੁਹਾਡਾ ਭੈਣ ਜੀ ਬਹੁਤ ਬਹੁਤ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ, ਮੈਸੇਜ ਭੇਜਣ ਦੇ ਲਈ। ਸੋ ਤਾਇਆ ਜੀ, ਬੋਲੀਆਂ ਦੀ ਗੱਲ ਚੱਲੀ, ਲੰਗਰ ਦੀ ਗੱਲ ਚੱਲੀ, ਸੋ ਪ੍ਰੀਤੀ ਭੋਜਨ ਫਿਰ ਹੁਣ ਤੁਸੀਂ ਵੀ ਇੱਦਾਂ ਹੀ ਕਿਹਾ ਕਰੋ ਘਰਾਂ ਜਾ ਕੇ, ਜਦ ਅਨਾਊਂਸਮੈਂਟ ਕਿਤੇ ਕਰਨੀ ਕਿ ਪ੍ਰੀਤੀ ਭੋਜਨ ਤਿਆਰ ਹੈ, ਪ੍ਰੀਤ ਨਾਲ ਤਿਆਰ ਕੀਤਾ, ਵਧੀਆ ਗੱਲ ਹੈ।
ਮੈਨੇ ਬੜਾ ਸੋਹਣਾ, ਬੜਾ ਸੋਹਣਾ ਢੁਕਵਾਂ ਸ਼ਬਦ ਆ। ਹਾਂਜੀ,
ਹਾਂ, ਤੇ ਮੈਨੂੰ
ਉਹ ਆਉਣਾ ਵੀ ਕੋਈ ਹੁਣ ਲੰਗਰ ਮੂੰਹ ਚ ਅਨਾਊਂਸਮੈਂਟ ਹੁੰਦੇ ਵਿੱਚ ਲੰਗਰ, ਤੇ ਅੱਗੇ ਜਾ ਕੇ ਕੋਈ ਕੁਰਸੀ ਤੇ ਬੈਠਾ ਆ, ਕੋਈ ਕੰਧ ਤੇ ਬੈਠਾ ਆ, ਕੋਈ ਜ਼ਮੀਨ ਤੇ ਬੈਠਾ ਆ, ਤੇ ਕੋਈ ਕੱਟੜ ਪੰਥੀਆ ਕਹਿ ਸਕਦਾ ਓਏ ਓਏ ਤੂੰ ਕੁਰਸੀ ਤੇ ਬੈਠਾ, ਉੱਤਰ ਉੱਤਰ ਥੱਲੇ ਭੁੰਜੇ ਬਹਿ, ਇਹ ਗੁਰੂ ਕਾ ਲੰਗਰ ਆ, ਕੁਰਸੀ ਤੇ ਬਹਿ ਕੇ ਨਹੀਂ ਤੂੰ ਖਾ ਸਕਦਾ। ਤੋ ਇਹੋ ਜਿਹਾ ਤੋਂ ਬਚਣ ਲਈ ਪ੍ਰੀਤੀ ਭੋਜਨ ਕਹਿ ਲਓ, ਬਹੁਤ ਵਧੀਆ। ਹਾਂਜੀ
ਤਾਇਆ ਜੀ, ਫਿਰ ਅੱਜ
ਪ੍ਰਸ਼ਾਦਾ ਸ਼ਾਦਾ
ਹੁਣ ਤਾਈ ਜੀ ਤਾਂ ਬੁਲਗੁਲ ਕੇ ਆਏ ਹੋਏ ਨੇ ਕੌਫ ਸਰਵਰ, ਤੁਹਾਡਾ ਪ੍ਰੀਤੀ ਭੋਜਨ ਦਾ ਜੁਗਾੜ ਕਿੱਥੋਂ?
ਅੱਛਾ, ਇਹ ਮੈਂ ਤੁਹਾਨੂੰ ਪੁੱਛਣਾ ਵੀ ਤੁਹਾਨੂੰ ਕਿੱਥੋਂ? ਮੈਂ ਤੇ ਦੇਖੋ ਜੀ ਮੈਂ ਤੇ ਗੁਰਦੁਆਰੇ ਚੜਿਆ ਹੋਇਆ ਵਾ ਬਚਪਨ ਤੋਂ। ਦੇਖੋ ਕੱਲ ਗੁਰਦੁਆਰੇ ਗਏ ਸੀਗੇ, ਇੱਕ ਪ੍ਰਸ਼ਾਦਾ ਉੱਥੇ ਜਾ ਕੇ ਛਕ ਲਿਆ, ਇੱਕ ਪ੍ਰਸ਼ਾਦਾ ਮੈਂ ਕਾਗਜ਼ ਚ ਵਲੇਟ ਕੇ ਰਾਤ ਨੂੰ ਛਕਣ ਲਈ ਲੈ ਆਇਆ, ਤੇ ਉਹ ਰਾਤ ਨੂੰ ਮੈਨੂੰ ਛਕਣ ਦੀ ਲੋੜ ਨਹੀਂ ਪਈ, ਉਹ ਸਵੇਰੇ ਮੈਂ ਦੁੱਧ ਦੇ ਵਿੱਚ ਉਹਦੀਆਂ ਬੁਰਕੀਆਂ ਭੋਂ ਭੇ ਕੇ ਤੇ ਸਵੇਰੇ ਬ੍ਰੇਕਫਾਸਟ ਕਰ ਲਿਆ, ਤੇ ਹੁਣ ਦੁਪਹਿਰ ਤੋਂ 2 ਵਜੇ ਜਾਣਾ ਹੈ ਹਸਪਤਾਲ, ਉਹਨਾਂ ਕੋਲ ਵਿਹਲੇ ਹੋ ਕੇ ਸਿੱਧਾ ਗੁਰਦੁਆਰੇ ਪਹੁੰਚ ਜਾਣਾ ਹੈ, ਤੇ ਉੱਥੋਂ ਜਾ ਕੇ ਇੱਕ ਫੁਲਕਾ ਉੱਥੋਂ ਛਕ ਲੈਣਾ,
ਸੋ
ਤੇ ਰਾਤ ਵਾਸਤੇ ਲੈ ਆਉਣਾ।
ਸੋ ਤੁਸੀਂ ਗੁਰਦੁਆਰਾ ਜਾ ਕੇ, ਗੁਰਦੁਆਰਾ ਸਾਹਿਬ ਜਾ ਕੇ ਲੰਗਰ ਛਕਿਆ ਨੇ, ਤੇ ਪ੍ਰੀਤੀ ਭੋਜਨ ਘਰੇ ਆ ਕੇ ਕਰਦੇ ਹੋ?
ਜੇ ਤੁਹਾਨੂੰ ਕਹਿ ਗੱਲ ਸੁਣੋ, ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਤੁਹਾਡੀ ਤਾਈ ਉੱਥੇ ਆਈ ਹੋਈ ਆ ਤੁਹਾਡੇ ਪਿੰਡ?
ਤਾਇਆ ਜੀ, ਸਾਡਾ ਇਲਾਕਾ ਆ, ਠੀਕ ਹੈ, ਤੇ ਹਰ ਥਾਂ ਹਮਾਰੇ ਬੰਦੇ ਹੈ, ਤੋ ਹਮੇ ਬਤਾ ਦੇਤੇ ਹੈ। ਤੇ ਮੈਨੂੰ ਤਾਂ ਫੋਨ ਇਹ ਆਇਆ ਸੀਗਾ, ਮੈਨੂੰ ਫੋਨ ਇਹ ਆਇਆ ਸੀਗਾ, ਕਹਿੰਦੇ ਵੀ ਕੱਲ ਨੂੰ ਵੀ ਤਾਇਆ ਜੀ ਨੇ ਸਟੂਡੀਓ ਚ ਲਾਈਵ ਕਰਨਾ ਪ੍ਰੋਗਰਾਮ ਆ ਕੇ। ਮੈਂ ਕਿਹਾ ਕੀ ਮਤਲਬ ਲਾਈਵ? ਲਾਈਵ ਹੀ ਹੁੰਦੇ? ਨਹੀਂ ਨਹੀਂ ਕਹਿੰਦੇ ਕੌਫ ਸਰਵਰ ਤੋਂ ਲਾਈਵ ਕਰਨਾ। ਮੈਂ ਕਿਹਾ ਨਹੀਂ, ਮੈਂ ਕਿਹਾ ਉਹ ਤਾਂ ਸਿਡਨੀ ਆ। ਕਹਿੰਦੇ ਨਾ ਨਾ ਨਾ, ਸਿਡਨੀ ਤਾਂ ਹੈ ਨਹੀਂ, ਕਹਿੰਦੇ ਉਹ ਤਾਂ ਕਹਿੰਦੇ ਬੁਲਬੁਲ ਕੇ ਘੁੰਮਦੇ ਉਹਨਾਂ ਦੀ ਗੱਡੀ ਤਾਂ। ਤੇ ਕਮਾਲ ਹੋ ਗਈ, ਤੁਹਾਨੂੰ ਕਿੱਦਾਂ? ਤੇ ਫਿਰ
ਮੈਨੂੰ ਇਹ ਸੀ ਵੀ ਮੈਨੂੰ ਵੀ ਕਹਿੰਦੇ ਵੀ ਤੂੰ ਚੱਲ। ਉਹ ਨਾ ਮੁੰਡਾ ਛੋਟਾ ਜਿਹੜਾ ਹੈ ਨਾ, ਉਹ ਇਸ ਤਰ੍ਹਾਂ ਸਟੇਜ ਜਾਂ ਔਰਗਨਾਈਜ਼ ਇਹੋ ਜਿਹਾ ਕੋਈ ਕਰਦੇ ਹੁੰਦੇ ਆ, ਮੈਨੂੰ ਨੀ ਸਮਝ ਲੱਗਦੀ ਕੀ ਕੀ ਕਰਦੇ ਆ ਵੀ ਉਹਨਾਂ ਨੇ ਉਹ ਕੋਈ ਕੰਪਨੀ ਵੱਲੋਂ ਜਾਂਦਾ ਹੁੰਦਾ। ਪਹਿਲਾਂ ਵੀ ਕਈ 2-4 ਵਾਰੀ ਗਿਆ ਵਾ ਬਿਲਕੁਲ ਉਸ ਏਰੀਏ ਚ, ਤੇ ਉਹ ਜਾ ਕੇ ਕੋਈ ਪ੍ਰੋਗਰਾਮ ਕਰਦਾ ਹੁੰਦਾ, ਡਾਇਰੈਕਸ਼ਨ ਜਿਵੇਂ ਡਾਇਰੈਕਟਰ ਕਹਿ ਲਓ ਵਜੋਂ, ਤੇ ਉਹ ਕੋਈ ਕੰਪਨੀ ਉਹਨੂੰ ਭੇਜਦੀ ਆ, ਤੇ ਉੱਥੇ ਹੀ ਉੱਥੋਂ ਰਿਹਾਇਸ਼ ਰੂਸ਼ ਖਾਣ ਸਾਰਾ ਕੁਝ ਖਰਚ ਪੱਠਾ ਉਹ ਕਰਦੇ ਆ, ਤੇ ਕਹਿੰਦੇ ਵੀ ਕਾਰ ਤੇ ਜਾਣਾ ਆ ਤੇ ਚਲਾ ਕੇ ਵੀ ਤੁਸੀਂ ਵੀ ਦੋਵੇਂ ਜੀ ਚੱਲੋ, ਮੰਮੀ ਡੈਡੀ ਵੀ ਵੀ ਮੈਂ ਕਿਹਾ ਵੀ ਨਹੀਂ ਤੁਸੀਂ ਜਾਇਓ, ਕਿ ਫਿਰ ਤਾਈ ਤੁਹਾਡੀ ਇਕੱਲੀ ਕੱਲ੍ਹ ਚਲੀ ਗਈ ਆ ਅਤੇ ਆਪਣਾ ਅਤੇ ਬੱਚੀਆਂ ਦੇ ਦੋਵਾਂ ਦੇ ਟੈਲੀਫੋਨ ਆ ਗਏ ਸੀ ਵੀ ਅਸੀਂ ਕੋਈ ਬਣਾ ਕੇ ਦੇ ਜਾਈਏ। ਮੈਂ ਕਿਹਾ ਜੀ ਮੇਰਾ ਮੇਰਾ ਸਭ ਕੁਝ ਗੁਰੂ ਘਰ ਹੀ ਆ, ਅਤੇ ਆਪਾਂ ਇੱਕ ਫੁਲਕਾ ਛਕ ਆਏ ਸੀਗੇ, ਇੱਕ ਰਾਤ ਲਈ ਲੈ ਆਏ ਸੀਗੇ, ਉਹ ਚੱਲਦਾ ਚੱਲਦਾ ਸਵੇਰੇ ਬ੍ਰੇਕਫਾਸਟ ਤੱਕ ਪਹੁੰਚ ਗਿਆ।
ਤਾਂ ਜੀ ਜਾਂਦੇ ਜਾਂਦੇ ਨਾ ਇੱਕ ਟੌਪਿਕ ਮਾੜਾ ਛੋਟਾ ਜਿਹਾ ਆਪਾਂ ਕਰਨਾ, ਕਿਉਂਕਿ ਮਿੰਟ ਰਹਿੰਦੇ 6 ਅਤੇ ਡਾਕਟਰ ਸਾਹਿਬ ਰੈਡੀ ਨੇ। ਸੰਤੋਖ ਸਿੰਘ ਜੀ ਕਹਿੰਦੇ ਨੇ, ਕਹਿੰਦੇ ਸੱਚਾ ਸੌਦਾ ਬਹੁ ਪਰਤੀ ਸੰਕਲਪ ਹੈ, ਇਸ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ। ਹਾਂਜੀ ਬਿਲਕੁਲ, ਧੰਨਵਾਦ ਤੁਹਾਡਾ। ਅਤੇ ਡੈਨ ਧਨੋਆ ਨਾ ਇੱਕ ਕੁਐਸਚਨ ਪੁੱਛ ਰਹੇ ਨੇ, ਕਹਿੰਦੇ ਗੁਰੂ ਕਾ ਲੰਗਰ ਜਾਂ ਗੁਰੂ ਦਾ ਲੰਗਰ?
ਕੋਈ ਗੱਲ ਹੈ ਪੁਰਾਤਨ ਪੰਜਾਬੀ ਦੇ ਵਿੱਚ, ਜਿਵੇਂ ਉਹ ਦੇਖੋ ਪਹਿਲਾਂ ਅੱਧੀ ਸਦੀ ਪਹਿਲਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ ਭਲਾ ਹੁੰਦਾ ਸੀਗਾ। ਹਾਂਜੀ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਛਿਆ ਰਹਿਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਇਹ ਪਹਿਲਾਂ ਪੰਜਾਬੀ ਦੇ ਵਿੱਚ ਕੱਕਾ ਸੀ, ਉਹ ਹੌਲੀ ਹੌਲੀ ਫਿਰ 1984 ਤੋਂ ਬਾਅਦ ਜਿਵੇਂ ਸਾਰਾ ਕੁਝ ਨਿਖੇੜਨਾ ਆ ਉਹ ਕੱਕੇ ਦੇ ਥਾਂ ਦੱਦਾ ਆਉਣਾ ਸ਼ੁਰੂ ਹੋ ਗਿਆ। ਹਾਲਾਂਕਿ
ਸ਼੍ਰੋਮਣੀ ਇਹ ਵੀ ਹੈ ਨਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਮੈਂ ਉੱਥੇ ਆਉਣਾ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਿਹੜੀ ਪ੍ਰਕਾਸ਼ਿਤ ਕੀਤੀ ਗਾਈਡਲਾਈਨ ਹੈ ਰਹਿ ਅਰਦਾਸ ਦੀ, ਉਹਦੇ ਵਿੱਚ ਲਿਖਿਆ ਹੋਇਆ ਵਾ ਵੀ ਹਦਾਇਤ ਆ ਵੀ ਜਿਹੜੀ ਪਹਿਲੀ ਪੌੜੀ ਆ ਉਹਦੇ 'ਤੇ ਲਾਸਟ ਦੀਆਂ ਦੋ ਤੁਕਾਂ ਦੋ ਲਾਈਨਾਂ, ਇਹਨਾਂ ਵਿੱਚ ਅਦਲਾ ਬਦਲੀ ਨਹੀਂ ਹੋ ਸਕਦੀ। ਪਰ ਉਹਨਾਂ ਦੇ ਆਪਣੇ ਹੀ ਗੁਟਕਿਆਂ ਦੇ ਵਿੱਚ ਹੁਣ ਤੇਰੇ ਭਾਣੇ ਸਰਬੱਤ ਕਾਹ ਭਲਾ ਦੀ ਥਾਂ ਸਰਬੱਤ ਦਾ ਭਲਾ ਕਰ ਦਿੱਤਾ ਗਿਆ ਆ। ਅਤੇ ਕਿਉਂ ਹੋਇਆ ਵਾ, 70s ਦੇ ਵਿੱਚ 70-72 ਦੇ ਸਾਲਾਂ ਦੇ ਵਿੱਚ ਗਿਆਨੀ ਗੋਪਾਲ ਸਿੰਘ ਸੂਰਮਾ ਸਿੰਘ ਗਰਾਗੀ ਸਨ ਦਰਬਾਰ ਸਾਹਿਬ, ਉਹਨਾਂ ਨੇ ਇੱਕ ਧਾਰਮਿਕ ਗੀਤ ਬਣਾ ਕੇ ਰਿਕਾਰਡ ਕਰਵਾਇਆ ਸੀ ਅਤੇ ਉਹ ਬੜਾ ਪ੍ਰਸਿੱਧ ਹੋਇਆ ਸੀ ਅਤੇ ਉਹਦੀ ਅਸਥਾਈ ਹੀ ਗੀਤ ਦੀ ਸੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਉਸ ਤੋਂ ਬਾਅਦ ਲੋਕ ਦਾ ਕਹਿਣ ਲੱਗ ਪਏ, ਲਿਖਣ ਲੱਗ ਪਏ। ਇੱਕ ਵਾਰੀ ਅੰਗਰੇਜ਼ੀ ਅੱਖਰਾਂ 'ਚ ਲਿਖੀ ਹੋਈ ਮੈਨੂੰ ਈਮੇਲ ਆਈ ਡਾਕਟਰ ਆਪਣਾ ਦਲਗੀਰ ਸਾਹਿਬ ਦੀ, ਅਤੇ ਉਹਦੇ ਵਿੱਚ ਉਹਨਾਂ ਨੇ ਅੰਗਰੇਜ਼ੀ ਦੇ ਵਿੱਚ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਲਿਖਤਾ। ਅਤੇ ਮੈਂ ਮੁੜਦੇ ਜਵਾਬ ਦੇ ਵਿੱਚ ਉਹਨਾਂ ਨੂੰ ਕਿਹਾ ਵੀ ਆਹ ਕਦੋਂ ਦਾ ਫੈਸਲਾ ਹੋ ਗਿਆ ਵੀ ਕਾ ਦੇ ਥਾਂ ਆਪਾਂ ਦਾ ਅਤੇ ਕੀ ਦੇ ਥਾਂ ਦੀ ਲਿਖਣ ਲੱਗ ਪਏ? ਅਤੇ ਉਹਨਾਂ ਦਾ ਫਿਰ ਗੁੱਸੇ ਜਿਹੇ 'ਚ ਜਵਾਬ ਆਇਆ, ਮੈਂ ਤੂੰ ਬਹੁਤ ਕਾਹਲਾ ਪੈ ਜਾਂਦਾ ਹਾਂ, ਮੇਰਾ ਸਰੀਰ ਨਹੀਂ ਸੀ ਠੀਕ, ਉਹ ਹੋ ਗਿਆ ਇਉਂ ਕਰਕੇ ਗੋਲ ਮੋਲ ਗੱਲ ਕਰਤੀ। ਸੋ ਇਹ ਹੌਲੀ ਹੌਲੀ ਜਿਵੇਂ ਵੀ 1984 ਤੋਂ ਬਾਅਦ ਦਿਵਾਲੀ ਨਹੀਂ ਮਨਾਉਣੀ ਜੀ, ਇਹ ਹਿੰਦੂਆਂ ਦਾ ਤਿਉਹਾਰ ਆ, ਫਿਰ ਇਹ ਵੀ ਕਹਿ ਲਓ ਵੀ ਹਿੰਦੂ ਜਿਹੜੇ ਨੇ ਉਹਨਾਂ ਨੂੰ ਤੋੜ ਵਿਛੋੜਾ ਕਰਨ ਵਾਸਤੇ ਉਹ ਸਰਾਣੇ ਵੱਲ ਸਿਰ ਰੱਖ ਕੇ ਸੌਂਦੇ, ਅਸੀਂ ਪੈਂਦ ਵੱਲ ਸੌਣਾ ਸ਼ੁਰੂ ਕਰ ਦਈਏ, ਉਹ ਸੱਜੇ ਹੱਥ ਨਾਲ ਰੋਟੀ ਖਾਂਦੇ, ਅਸੀਂ ਖੱਬੇ ਹੱਥ ਨਾਲ ਖਾਣੀ ਸ਼ੁਰੂ ਕਰ ਦਈਏ।
ਤਾਂ ਜੀ ਇਹ ਪੁਆਧੀ ਦੀ ਬੋਲੀ ਹੈ, ਪੁਆਧ ਕਿਉਂਕਿ ਮਾਤਾ ਗੁਜਰੀ ਜੀ ਵੀ ਪੁਆਧ ਦੇ ਸੀ ਨਾ, ਅਤੇ ਇਹ ਮੈਨੂੰ ਲੱਗਦਾ ਬਹੁਤ ਪ੍ਰਭਾਵ ਜਿਹੜਾ ਇਹ ਪੁਆਧੀ ਵੀ ਪੰਜਾਬੀ ਦਾ ਹੀ ਇੱਕ ਡਾਇਲੈਕਟ ਹੈ, ਪੰਜਾਬੀ ਦਾ ਹੀ ਇੱਕ ਹਿੱਸਾ ਆ। ਸੋ ਇਹਦੇ ਵਿੱਚ ਕੋਈ ਕਾ ਕਹਿਣਾ ਦਾ, ਕਿਉਂਕਿ ਗੁਰਬਾਣੀ ਬਹੁਤ ਸਾਰੀ ਜਿਹੜੀ ਆ ਉਹ ਇੱਦਾਂ ਲਿਖੀ ਹੋਈ ਆ, ਅਤੇ ਜਿਹੜੀ ਹਿੰਦ ਕੋ ਬੋਲੀ ਆ, ਹਾਂ ਇਸ ਕਰਕੇ ਆਪਾਂ ਨੂੰ ਬਹੁਤਾ ਬਖੇੜਾ ਨਹੀਂ ਪਾਉਣਾ ਚਾਹੀਦਾ। ਅਤੇ
ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠਿਆ ਨਾਮ ਧਿਆਵੇ, ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ।
ਠੀਕ ਤਾਂ ਜੀ, ਜਗਦੀਪ ਸਿੱਧੂ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀਆਂ ਨੂੰ ਪ੍ਰੋਗਰਾਮ ਦੇ ਵਿੱਚ ਇਹਨਾਂ ਦਾ ਵੀ। ਅਤੇ ਇੱਕ ਨਾ ਮੈਂ ਪੋਸਟਰ ਸਾਂਝਾ ਕਰਨਾ ਚਾਹਾਂਗਾ, ਉਹ ਹੈਗਾ ਆ ਤੁਹਾਡਾ ਇੱਕ ਫੰਕਸ਼ਨ ਆ ਰਿਹਾ ਜੀ ਤਾਇਆ ਜੀ, ਆਹ ਮੈਂ ਪੋਸਟਰ ਜਿਹੜਾ ਸਾਂਝਾ ਕਰ ਰਿਹਾ। ਚਲੋ ਹਰਮਨ ਰੇਡੀਓ ਅਤੇ ਪੰਜਾਬ ਰੀਡਰਸ ਵੱਲੋਂ ਹੈ, ਬ੍ਰਿਸਬਨ ਵਾਲੇ ਜਿਹੜੀ ਟੀਮ ਹੈ ਉਹ ਇਸਦਾ ਪ੍ਰਬੰਧ ਕਰ ਰਹੀ ਹੈ। ਅਤੇ 350 ਸਾਲਾ ਸ਼ਹੀਦੀ ਦਿਹਾੜੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸੰਬੰਧ ਵਿੱਚ ਸਾਹਿਤਕ ਸਮਾਗਮ ਕੀਤਾ ਜਾ ਰਿਹਾ, ਅਤੇ ਮੁੱਖ ਬੁਲਾਰੇ ਗਿਆਨੀ ਸੰਤੋਖ ਸਿੰਘ ਜੀ, ਅਤੇ ਤੁਸੀਂ ਵੀ ਜਾ ਰਹੇ ਹੋ, ਚੇਤਾ ਤੁਹਾਨੂੰ ਕਿ ਅਜੇ ਬੇਪਰਵਾਹੀ ਵਾਲਾ ਕੰਮ ਹੈ?
ਦੇਖੋ ਜੀ, ਇੱਥੇ ਇੰਨਾ ਮਾਣ ਬਖਸ਼ ਰਹੇ ਆ, ਦੇ ਰਹੇ ਆ, ਅਤੇ ਨਾਲੇ ਹੁਣ ਨਾ ਪਿਛਲੇ ਕੁਝ ਸਾਲਾਂ ਤੋਂ ਜਦੋਂ ਮੈਂ ਜ਼ਬਾਨ ਦੇ ਥਾਂ ਕਲਮ ਚੱਲਣੀ ਸ਼ੁਰੂ ਹੋਈ ਹੈ ਨਾ, ਅਤੇ ਮੈਨੂੰ ਵੀ ਪੰਜਾਂ ਸਵਾਰਾਂ ਦੇ ਵਿੱਚ ਸ਼ਾਮਿਲ ਹੋਣ ਦਾ ਜਾਂ ਫੀਲਿੰਗ ਜੀ ਹੋ ਰਹੀ ਆ।
ਹਾਂਜੀ
ਤੇ ਹੁਣ ਤੇ ਜਿੱਥੇ ਕਿਤੇ ਸਾਹਿਤਕ ਸਮਾਗਮਾਂ ਦੇ ਵਿੱਚ ਮੈਂ ਜਾਵਾਂ ਤੇ ਮੈਨੂੰ ਉਹ ਪ੍ਰਧਾਨਗੀ ਮੰਡਲ ਵਿੱਚ ਨਾ ਸੱਦਣ,
ਅੱਛਾ,
ਤੇ ਮੈਂ ਸਮਝਦਾ ਹਾਂ ਕਿ ਵੀ ਮੇਰਾ ਆਉਣਾ ਜਾਣਾ ਜਿਹੜਾ ਸਫਲ ਨਹੀਂ ਹੋਇਆ।
ਠੀਕ ਹੈ ਤਾਇਆ
ਤੇ
ਜੀ,
ਮੈਂ ਇੱਕ ਮਿੰਟ ਲੇਖ ਲਿਖਿਆ ਸੀ ਆਣ ਕੇ ਪੁਆੜੇ ਪ੍ਰਧਾਨਗੀ ਦੇ।
ਹਾਂਜੀ ਹਾਂਜੀ
ਹਾਂਜੀ, ਉਹ ਆਪਣੇ ਨਾਲ ਵਾਪਰੀਆਂ ਪ੍ਰਧਾਨਗੀ ਵਾਲੀਆਂ ਖਬਰਾਂ ਉਹ ਮੈਂ ਲੇਖ ਲਿਖਿਆ, ਤੇ ਆਪਣੇ ਇੱਕ ਉਹਨੂੰ ਬੋਲ ਕੇ ਵੀ ਇੱਕ ਨੇ ਰਿਕਾਰਡ ਕਰਵਾਇਆ ਹੋਇਆ ਵਾ।
ਠੀਕ ਤਾਇਆ ਜੀ, ਇਹਦੇ ਵਿੱਚ ਭਾਈ ਸੁਖਵਿੰਦਰ ਸਿੰਘ ਰਟੌਲ ਬੜੇ ਮਸ਼ਹੂਰ ਉਹ ਬੁਲਾਰੇ ਨੇ,
ਬਹੁਤ ਹਾਸ ਰਸ ਦੇ ਲਿਖਾਰੀ ਨੇ।
ਹਾਂ, ਉਹ ਵੀ ਬੁਲਾਰੇ ਨੇ, ਮੈਂ ਵੀ ਬੁਲਾਰਾ ਉਹਦੇ ਵਿੱਚ। ਜਸਵੀਰ ਗੁਣਾਚੌਰੀਆ ਜੀ ਵੀ ਆ ਰਹੇ ਨੇ ਸਾਡੇ ਕੋਲ, ਉਹਨਾਂ ਦਾ ਫਰਾਈਡੇ ਇੱਥੇ ਫੰਕਸ਼ਨ ਹੈ ਬਲਗੁਲਗੇ ਦੇ ਵਿੱਚ, ਅਤੇ ਉਸ ਤੋਂ ਬਾਅਦ ਬ੍ਰਿਸਬੇਨ ਹੈ। ਅਤੇ ਪ੍ਰਭਜੋਤ ਸੰਧੂ ਜੀ, ਭਿੰਦਰ ਡੱਬ ਵਾਲੀ, ਸੀਅਦ ਬੋਹਿਤ ਜੈਦੀ ਅਤੇ ਹਰਪਾਲ ਹੇਅਰ ਜੀ, ਮਤਲਬ ਬਹੁਤ ਵਧੀਆ ਇਹ ਉਹਨਾਂ ਨੇ ਉਲੀਕਿਆ ਆ। ਔਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੈ। ਸੋ ਅਗਲੇ ਹਫ਼ਤੇ ਤਾਂ ਤੁਹਾਡੀ ਫਿਰ ਬ੍ਰਿਸਬੇਨ ਦੇ ਵਿੱਚ ਫਿਰ ਚੜ੍ਹਾਈ ਹੋਏਗੀ,
ਜਿਵੇਂ ਜਿਵੇਂ ਹੁਕਮ ਜਿਵੇਂ ਸਤਿਗੁਰੂ ਦੀ ਕਿਰਪਾ ਹੋਈ ਉਹਨੇ। ਉਹ ਤਾਂ ਭਾਈ ਕੀ ਉਹਨੂੰ ਕਹਿੰਦੇ ਨੇ, ਗੁੰਗੇ ਬੋਲੇ ਦੇ ਸਿਰ ਦੇ ਉੱਪਰ ਆਪਣੇ ਖੂੰਡੀ ਸੁਹਾ ਕੇ ਗੀਤਾ ਦੇ ਅਰਥ ਕਰਵਾ ਸਕਦਾ ਹੈ। ਅਤੇ ਅਸੀਂ ਤਾਂ ਫੇਰ ਵੀ ਗੁਰੂ ਘਰ ਦੇ ਭਾਵੇਂ ਕਿਵੇਂ ਵੀ ਹਾਂ, ਢਿੱਲੇ ਹਾਂ, ਮੱਠੇ ਹਾਂ, ਜੋ ਵੀ ਹਾਂ, ਗੁਰੂ ਦੇ ਖੇਨੇ ਹਾਂ। ਹਾਂਜੀ
ਠੀਕ ਹੈ ਤਾਇਆ ਜੀ, ਹੁਣ ਆਪਾਂ ਨੂੰ ਇਜਾਜ਼ਤ ਲੈਣੀ ਪੈਣੀ ਹੈ ਕਿਉਂਕਿ ਸਮਾਂ ਹੋ ਗਿਆ, ਅਤੇ ਡਾਕਟਰ ਸਾਹਿਬ ਆਉਂਦੇ ਹੋਣਗੇ, ਅਤੇ ਆਪਾਂ ਅਗਲੇ ਹਫ਼ਤੇ ਮਿਲਦੇ ਹਾਂ ਫਿਰ ਪ੍ਰੋਗਰਾਮ 'ਚ।
ਚੰਗਾ ਜੀ, ਫਤਿਹ ਜਾਈਏ ਬੋਲਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸੋ ਇਹ ਸਨ ਸਾਡੇ ਸਤਿਕਾਰਿਤ ਗਿਆਨੀ ਸੰਤੋਖ ਸਿੰਘ ਜੀ, ਸਾਡੇ ਨਾਲ ਸਿਡਨੀ ਤੋਂ ਜੁੜਦੇ ਨੇ, ਅਤੇ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਕਿ ਇੰਨਾ ਸਮਾਂ ਅਤੇ ਇੰਨੇ ਰਿਸੋਰਸਿਸ ਕੱਢਦੇ ਨੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ। ਅਤੇ ਹੁਣ ਮੇਰੇ ਨਾਲ ਜੁੜ ਗਏ ਨੇ ਮੈਲਬਨ ਤੋਂ ਡਾਕਟਰ ਕੁਲਦੀਪ ਸਿੰਘ ਹੇੜੀਆਂ ਵਾਲੇ, ਅਤੇ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਵਾਹਿਗੁਰੂ ਕੀ ਫਤਿਹ ਜੀ, ਸਭ ਕੀ ਹਾਲ ਚਾਲ ਹੈ ਜੀ?
ਠੀਕ ਠਾਕ ਜੀ, ਐਂ ਨੂੰ ਬਹੁਤ ਬਹੁਤ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਤੁਹਾਡਾ, ਅਤੇ ਹਾਂਜੀ, ਅਤੇ ਸਿਹਤ ਸਾਰੀ ਠੀਕ ਠਾਕ, ਵਧੀਆ ਹੋ? ਚੜ੍ਹਦੀ ਕਲਾ 'ਚ?
ਚੜ੍ਹਦੀ ਕਲਾ ਜੀ, ਬਸ ਮੈਂ ਹੀ ਘਰ ਦੇ ਵਿੱਚ ਬਚਿਆ ਹੋਇਆ ਜੀ।
ਅੱਛਾ,
ਬਾਕੀ ਸਾਰੇ ਢਿੱਲੇ ਮੱਸੇ ਆ।
ਅੱਛਾ, ਹੁਣ ਫਲੂ ਸੀਜ਼ਨ ਚੱਲ ਰਿਹਾ ਨਾ, ਮੌਸਮ ਬਦਲ ਰਿਹਾ,
ਸਾਰਿਆਂ ਨੂੰ ਇੱਕ ਦੂਜੇ ਤੋਂ ਹੋ ਜਾਂਦਾ ਜੀ। ਮਹਾਰਾਜ ਦੀ ਕਿਰਪਾ ਆ, ਮੈਂ ਬਚਿਆ ਹੋਇਆ, ਦੇਖੋ ਕਿੰਨੀ ਕੁ ਦੇਰ ਬਚਦਾ ਮੈਂ ਵੀ।
ਚਲੋ, ਤੇ ਗੱਲਾਂ ਬਾਤਾਂ ਅੱਜ ਆਪਾਂ ਕਰਨੀਆਂ, ਆਪਣੇ ਕੋਲ ਅੱਜ ਦੋ ਤਿੰਨ ਟੌਪਿਕ ਹੈਗੇ ਆ। ਇੱਕ ਤਾਂ MSP ਦਾ ਟੌਪਿਕ ਹੈ, ਇੱਕ ਮੈਂ ਤੁਹਾਡੇ ਨਾਲ ਖਬਰ ਵੀ ਸਾਂਝੀ ਕੀਤੀ ਸੀ, ਉਸ 'ਤੇ ਵੀ ਥੋੜ੍ਹੀ ਆਪਾਂ ਗੱਲਬਾਤ ਕਰਾਂਗੇ, ਸ਼ਾਇਦ ਤੁਸੀਂ ਨਿਗਾਹ ਮਾਰੀ ਹੋਣੀ ਆ। ਕੰਢੀ ਏਰੀਏ ਦੇ ਵਿੱਚ ਜਿਹੜੀ ਡਿਵੈਲਪਮੈਂਟ ਹੋ ਰਹੀ ਆ, ਉਹਦੇ ਬਾਰੇ ਵੀ ਥੋੜ੍ਹੀ ਡਿਸਕਸ਼ਨ ਬਣਦੀ ਆ। ਅਤੇ MSP ਦੀ ਗੱਲ ਕਰੀਏ, ਤੁਸੀਂ ਕਾਫੀ ਦੇਰ ਤੋਂ ਇਹਦੇ ਨਾਲ ਹੋ, ਤੁਸੀਂ ਗ੍ਰੀਨ ਰੈਵੋਲਿਊਸ਼ਨ ਵੀ ਦੇਖਿਆ, ਆਪਣੇ ਪੀਕ ਟਾਈਮ ਦੇ ਵਿੱਚ ਸੀਗੇ ਤੁਸੀਂ, ਅਤੇ ਹਾਂ, ਇਹਦੇ ਬਾਰੇ ਆਪਾਂ ਥੋੜ੍ਹੀ ਜਿਹੀ ਗੱਲਬਾਤ ਕਰ ਲਈਏ ਕਿ ਇਹ ਜਿਹੜਾ MSP ਹੈ, ਮਿਨੀਮਮ ਸਪੋਰਟ ਪ੍ਰਾਈਸ ਹੈ, ਇਹ ਵਰਦਾਨ ਸੀ ਜਾਂ ਇਹ ਸ਼ਰਾਪ ਸੀਗਾ ਜਾਂ ਹੈਗਾ ਆ, ਹੁਣ ਇਹਦੀ ਕੀ ਪੋਜੀਸ਼ਨ ਹੈ, ਅਤੇ ਇਹਨੂੰ ਕਿੱਦਾਂ ਹੋਰ ਇੰਪਰੂਵਮੈਂਟ ਇਹ 'ਚ ਕੀਤੀ ਜਾ ਸਕਦੀ ਆ? ਪਹਿਲਾਂ ਤਾਂ ਤੁਸੀਂ ਸ਼ੁਰੂਆਤ ਦੱਸੋ, ਮੇਰਾ ਖਿਆਲ ਹੈ ਪ੍ਰਤਾਪ ਸਿੰਘ ਕੈਰੋਂ ਨੇ ਨੈਗੋਸ਼ੀਏਟ ਕੀਤੀ ਸੀ MSP ਸੈਂਟਰ ਗਵਰਨਮੈਂਟ ਦੇ ਨਾਲ।
ਇਹ ਯੂਨੀਵਰਸਿਟੀ ਤੇ ਜਿਹੜੀ ਪ੍ਰਤਾਪ ਸਿੰਘ ਕੈਰੋਂ ਦੀ ਦੇਣ ਹੈ ਜੀ ਇਹ,
ਹਾਂਜੀ,
ਕਿਉਂਕਿ ਅਮਰੀਕਾ ਦਾ ਪੜ੍ਹਿਆ ਲਿਖਿਆ ਸੀ ਉਹ, ਤੇ ਦੂਜੀ ਗੱਲ ਆ ਵੀ ਇਹ ਸਾਰਾ ਜਿਹੜਾ ਝੰਝਟ ਹੈ, ਇਹ ਸਾਰਾ ਹੀ ਕਿੱਸਾ ਜਿਹੜਾ ਇਹ, ਇਹਦੀ ਬੈਕਗਰਾਉਂਡ ਇਹ ਆ ਵੀ ਜੇ ਗਰੀਬੀ ਰਹੀ ਇੰਡੀਆ ਚ,
ਹਾਂਜੀ,
ਹੋ ਸਕਦਾ ਚੀਨ ਦੀ ਤਰ੍ਹਾਂ ਇਹ ਕਿਤੇ ਕਮਿਊਨਿਸਟ ਸਾਈਡ ਨੂੰ ਨਾ ਚਲੇ ਜਾਵੇ, ਤਾਂ ਇਸ ਕਰਕੇ ਇਹਨਾਂ ਨੂੰ ਸੈਲਫ ਸਫੀਸ਼ੀਐਂਟ ਬਣਾਉਣਾ ਬਣਦਾ ਆ
ਜੀ।
ਮੇਨ ਆਈਡੀਆ ਇਹ ਸੀ ਜਿਹੜੀਆਂ ਵੈਸਟਰਨ ਪਾਵਰ ਸੀਗੀਆਂ ਵੀ ਇਹਨਾਂ ਨੂੰ ਜ਼ਰੂਰ ਜਿਹੜਾ ਸੈਲਫ ਸਫੀਸ਼ੀਐਂਟ ਫੂਡ ਦੇ ਵਿੱਚ ਕਰਾਓ ਤੁਸੀਂ
ਜੀ।
ਅੱਛਾ, ਇਹ ਪੋਲਿਸੀ ਜਿਸ ਵੇਲੇ ਬਣੀ ਤੇ ਡਾਕਟਰ ਬੋਰਲੋਗ ਜਿਹੜਾ ਆ ਉਹ ਮੈਕਸੀਕੋ ਦੇ ਵਿੱਚ ਰਿਸਰਚ ਕਰ ਰਿਹਾ ਸੀ ਵੀਟ ਤੇ, ਕਣਕ ਤੇ
ਜੀ,
ਤੇ ਉਹ ਜਿਹੜੀਆਂ ਕਿਸਮਾਂ ਮਧਰੀਆਂ ਕਿਸਮਾਂ ਸੀਗੀਆਂ, ਹਾਈ ਯੀਲਡਿੰਗ ਵਰਾਇਟੀਆਂ ਸੀਗੀਆਂ, ਪਰ ਉਹ ਰੋਟੀ ਦੇ ਕਾਬਲ ਨਹੀਂ ਸੀ, ਉਹਨਾਂ ਦਾ ਲਾਲ ਰੰਗ ਦੇ ਦਾਣੇ ਸੀਗੇ, ਉਹ ਸਾਨੂੰ ਐਕਸੈਪਟਡ ਨਹੀਂ ਸੀ ਹੈ।
ਪਰ ਫਿਰ ਵੀ ਦਾਣੇ ਤਾਂ ਦਾਣੇ ਸੀਗੇ। ਉਹ ਜਿਸ ਵੇਲੇ ਸੀਡ ਭੇਜਿਆ ਗਿਆ, ਅੱਧਾ ਟਨ ਜਿਹੜਾ ਆ, 5 ਕੁਇੰਟਲ ਸੀਡ ਆਇਆ ਉਹ, ਉਸ ਵੇਲੇ ਮੇਰੇ ਕੋਲ ਐਡੀਸ਼ਨਲ ਚਾਰਜ ਜਿਹੜਾ ਪੰਜਾਬ ਐਗਰੋ ਇੰਡਸਟਰੀ ਕਾਰਪੋਰੇਸ਼ਨ ਦੀਆਂ ਫਾਰਮਾਸੀਆਂ ਉਹਨਾਂ ਦਾ ਵੀ ਸੀ ਯਾਰ।
ਅੱਛਾ ਜੀ।
ਤੇ ਉਹ ਜਿਹੜਾ ਕੁਛ ਤਾਂ ਯੂਨੀਵਰਸਿਟੀ ਨੂੰ ਦੇ ਦਿੱਤਾ, ਡਾਕਟਰ ਦਿਲਬਾਗ ਸਿੰਘ ਅਟਵਾਲ ਹੁੰਦੇ ਸੀ ਪਲਾਂਟ ਬਰੀਡਰ,
ਹਾਂਜੀ
ਤਾਂ ਉਹਨਾਂ ਨੂੰ ਦੇ ਦਿੱਤਾ। ਤੇ ਬਾਕੀ ਜਿਹੜਾ ਆ ਉਹ ਉੱਥੇ ਸਾਡੇ ਕੋਲ ਆ ਗਿਆ ਫਲੋਰ ਦੇ ਨਾਲ। ਇੱਕ ਲਾਡੂਵਾਲ ਦਾ ਤਾਂ ਮੇਰੇ ਕੋਲ ਚਾਰ ਸੀਗਾ ਹੀ ਸੀਗਾ, ਨਾਲ ਬਕਾਪੁਰ ਪਿੰਡ ਹੈ ਉੱਥੇ ਫਾਰਮੇਸੀ 28 ਏਕੜਾਂ ਦੀ, ਤੇ ਉਹਦਾ ਵੀ ਚਾਰਜ ਜਿਹੜਾ ਆ ਉਹ ਪੰਜਾਬ ਐਗਰੋ ਦੀ ਸੀ, ਉਹ ਐਡੀਸ਼ਨਲ ਚਾਰਜ ਦਿੱਤਾ ਸੀ। ਉੱਥੇ ਅਸੀਂ ਮਲਟੀਪਲਾਈ ਕੀਤਾ। ਤੇ ਚਲੋ ਡਾਕਟਰ ਟਵਾਲ ਨੇ ਜਿਹੜਾ ਹੈ ਆਪਣੇ ਲੈਵਲ ਤੇ ਜਿਹੜਾ ਉਹਦੇ ਵਿੱਚ ਸੁਧਾਰ ਲਿਆਂਦੇ ਆ, ਤੇ ਕਲਿਆਣ ਪਿੰਡ ਉਹਨਾਂ ਦਾ ਪਿੰਡ ਦੇ ਨਾਂ ਤੇ ਸੀਟ ਦਾ ਨਾਂ ਰੱਖ ਲਿਆ ਕਲਿਆਣ ਸੀਟ ਜਿਹੜਾ ਆ।
ਅੱਛਾ।
ਤਾਂ ਉਧਰ ਜਿਹੜਾ ICAR ਨੇ ਜਿਹੜਾ ਦਿੱਲੀ ਵਾਲਿਆਂ ਨੇ ਉਹਨਾਂ ਨੇ ਸੋਨਾ ਸੀਟ ਜਿਹੜਾ ਇਹ ਤੋਂ ਤਿਆਰ ਕਰ ਲਿਆ, ਤੇ ਫਿਰ ਕਲਿਆਣ ਸੋਨਾ ਬਣ ਗਿਆ ਇਹ ਸੀਟ ਜਿਹੜਾ ਆ। ਹੌਲੀ ਹੌਲੀ ਇੰਪਰੂਵਮੈਂਟ ਹੁੰਦੀ ਗਈ, ਤੇ ਗ੍ਰੀਨ ਰੈਵੋਲਿਊਸ਼ਨ ਚ ਪਹਿਲਾਂ ਕਣਕ ਆਈ ਆ, ਤੇ 80 ਦੇ ਸ਼ੁਰੂ ਦੇ ਵਿੱਚ ਫਿਰ ਝੋਨਾ ਵੀ ਆ ਗਿਆ ਫਿਲੀਪੀਨ ਤੋਂ, ਜਿਹੜਾ ਇੰਡੀਅਨ ਇੰਟਰਨੈਸ਼ਨਲ ਰਾਈਸ ਰਿਸਰਚ ਇੰਸਟੀਚਿਊਟ ਹੈ ਉਹਨਾਂ ਤੋਂ ਜਿਹੜਾ ਆ। ਤੇ ਉਹ ਸ਼ੁਰੂ ਸ਼ੁਰੂ ਦੇ ਵਿੱਚ ਜਿਹੜਾ ਆ ਉਹਦੇ ਲਈ, ਹੁਣ ਜਿਹੜਾ ਹਾਈ ਯੀਲਡਿੰਗ ਵਰਾਇਟੀਆਂ ਆ ਉਹਨਾਂ ਲਈ ਜਿਹੜੀ ਆ ਖਾਦਾਂ ਵੀ ਦੀ ਲੋੜ ਵੀ ਹੈਗੀ ਆ, ਦਵਾਈਆਂ ਦੀ ਲੋੜ ਵੀ ਹੈਗੀ ਆ, ਪਾਣੀ ਦੀ ਵੀ ਵੱਧ ਲੋੜ ਹੈਗੀ ਆ। ਤੇ ਉਹ ਜਿਹੜਾ ਸਰਕਾਰ ਨੇ ਜਿਹੜਾ ਆ ਫਿਰ ਇਹ ਚੀਜ਼ਾਂ ਵੀ ਮੁਹੱਈਆ ਕੀਤੀਆਂ, ਤੇ ਨਾਲ ਜਿਹੜਾ ਆ ਮਿਨੀਮਮ ਸਪੋਰਟ ਪ੍ਰਾਈਸ ਜਿਹੜਾ ਸਵਾਮੀਨਾਥਨ ਉੱਤੇ ਡਿਊਟੀ ਲਾਈ ਹੋਈ ਸੀ ਵੀ ਇਹਨੂੰ ਕੈਲਕੂਲੇਟ ਕਰੋ ਵੀ ਕਿਸਾਨਾਂ ਨੂੰ ਇੱਧਰ ਨੂੰ ਤੋਰੀਏ, ਪੰਜਾਬ ਨੇ ਇਨੀਸ਼ੀਏਟਿਵ ਲਿਆ ਤੇ ਮਿਨੀਮਮ ਸਪੋਰਟ ਪ੍ਰਾਈਸ ਉਸ ਵੇਲੇ ਆਇਆ। ਫਿਰ ਮਿਨੀਮਮ ਸਪੋਰਟ ਪ੍ਰਾਈਸ ਦੇ ਵਿੱਚ ਜਿਹੜੀ ਉਹਦੀ ਰਿਕਮੈਂਡੇਸ਼ਨ ਹੈ ਸਵਾਮੀਨਾਥਨ ਦੀ, ਉਹਦੇ ਵਿੱਚ ਬਹੁਤ ਕੁਝ ਇਨਕਲੂਡਡ ਹੈ, ਤੇ ਉਹ ਸਾਰਾ ਕੁਝ ਜਿਹੜਾ ਆ ਸਰਕਾਰ ਦੇ ਨਹੀਂ ਰਹੀ ਹੈ। ਤੇ ਸ਼ੁਰੂ ਸ਼ੁਰੂ ਦੇ ਵਿੱਚ ਜਿਹੜਾ ਆ ਇਹ ਵਰਦਾਨ ਸਾਬਤ ਹੋਇਆ ਪੰਜਾਬ ਵਾਸਤੇ। ਤੇ ਜਿਸ ਵੇਲੇ ਗ੍ਰੀਨ ਰੈਵੋਲਿਊਸ਼ਨ ਆਇਆ ਤੇ ਕਣਕ ਤੇ ਝੋਨਾ ਜਿਹੜਾ ਆ ਤਕਰੀਬਨ 60 ਤੋਂ 70 ਹਜ਼ਾਰ ਕਰੋੜ ਰੁਪਏ ਦਾ ਸੈਂਟਰ ਨੂੰ ਹਰ ਸਾਲ ਜਾਂਦਾ, ਉਹਦੇ ਨਾਲ ਜਿਹੜੀਆਂ ਹੋਰ ਸਹੂਲਤਾਂ ਬਹੁਤ ਜਿਹੜੀਆਂ ਸੈਂਟਰ ਸਰਕਾਰ ਤੋਂ ਆਉਂਦੀਆਂ ਨੇ। ਤੇ ਜਿਵੇਂ ਤੁਸੀਂ ਦੇਖ ਲਓ ਬਈ ਇਸ ਉਸ ਵੇਲੇ ਕਿਸਾਨਾਂ ਦੇ ਸਿਰ ਜਿਹੜਾ ਆ 70 ਹਜ਼ਾਰ ਤੋਂ ਲੈ ਕੇ 1 ਲੱਖ ਕਰੋੜ ਰੁਪਏ ਦਾ ਕਰਜ਼ਾ ਆ, ਉਹਦਾ ਵਿਆਜ ਕਿੰਨਾ ਬੈਂਕਾਂ ਨੂੰ ਜਾਂਦਾ, ਬੈਂਕਾਂ ਨੂੰ ਆਮਦਨ ਸ਼ੁਰੂ ਹੋ ਗਈ। ਅੱਛਾ, ਮਸ਼ੀਨਰੀ ਦੀ ਲੋੜ ਆ, ਤੇ 5 ਲੱਖ ਦੇ ਕਰੀਬ ਟਰੈਕਟਰ ਹੈ ਪੰਜਾਬ ਦੇ ਵਿੱਚ, ਕਿੰਨੀ ਇੰਪਲੋਇਮੈਂਟ ਦਿੱਤੀ ਹੋਈ ਹੈ ਟਰੈਕਟਰ ਇੰਡਸਟਰੀ ਨੂੰ,
ਫਿਰ ਮਕੈਨਿਕ ਹੋਰ ਕਈ ਕੁਛ ਟਾਇਰਾਂ ਦਾ,
ਫਿਰ ਇੰਨੀਆਂ ਕੋਈ ਜਿਹੜੇ ਆ ਟਿਲਰ ਨੇ ਨਾਲ, ਤੇ ਤਕਰੀਬਨ 4 ਲੱਖ ਦੇ ਕਰੀਬ ਜਿਹੜੀਆਂ ਡਿਸਕਾਂ ਹੈਗੀਆਂ ਆ, 3 ਲੱਖ ਦੇ ਕਰੀਬ ਟਰਾਲੀਆਂ ਵਾਲਿਆਂ ਨੂੰ ਮੈਨੂਫੈਕਚਰ ਨੂੰ ਜਿਹੜਾ ਆ ਉਹ ਦਿੱਤਾ ਆ, ਤਕਰੀਬਨ 14 ਹਜ਼ਾਰ ਜਿਹੜੀ ਆ ਕੰਬਾਈਨ ਹਰਵੈਸਟਰ ਆ, ਤੇ 66 ਹਜ਼ਾਰ ਕਿਲੋਮੀਟਰ ਜਿਹੜੀਆਂ ਲਿੰਕ ਰੋਡਸ ਨੇ ਉਹ ਵੀ ਜਿਹੜਾ ਆ ਗ੍ਰੀਨ ਰੈਵੋਲਿਊਸ਼ਨ ਕਰਕੇ MSP ਕਰਕੇ ਆਇਆ। MSP ਸੀਗੀ ਜ਼ਰੂਰੀ ਖਰੀਦ ਸੀਗੀ ਨਾਲ, ਤੇ ਜੇ ਨਾ ਹੁੰਦੀਆਂ ਕਣਕ ਝੋਨਾ ਪੈਦਾ ਨਾ ਹੁੰਦਾ, ਇਹਨਾਂ ਚੀਜ਼ਾਂ ਨੂੰ ਕਿਸੇ ਨੇ ਦੇਣਾ ਨਹੀਂ ਸੀ ਹੈ। 50 ਹਜ਼ਾਰ ਦੇ ਕਰੀਬ ਆੜ੍ਹਤੀਏ ਆ, ਆੜ੍ਹਤੀਆਂ ਨੂੰ ਵੱਖਰਾ ਕਮਿਸ਼ਨ ਹੈ, 50 ਹਜ਼ਾਰ ਦੇ ਕਰੀਬ ਘੱਟੋ ਘੱਟ ਜਿਹੜੇ ਨਾਲ ਮੁਨਸ਼ੀ ਆ ਉਹਨਾਂ ਦੇ ਜਿਹੜੇ ਆ ਉਹਨਾਂ ਨੂੰ ਵੀ ਜਿਹੜਾ ਉਹਨਾਂ ਦਾ ਪਰਿਵਾਰ ਵੀ ਇਹ ਤੋਂ ਪਲਦਾ, 8 ਲੱਖ ਦੇ ਕਰੀਬ ਜਿਹੜੀ ਆ ਲੇਬਰ ਹੈ ਪੰਜਾਬ ਦੇ ਵਿੱਚ ਉਹਨਾਂ ਨੂੰ ਰੁਜ਼ਗਾਰ ਮਿਲਿਆ ਹੋਇਆ। ਢੋਆ ਢੁਆਈ ਦੇ ਵਾਸਤੇ ਕਿੰਨੇ ਟਰੱਕ ਜਿਹੜੇ ਆ ਉਹ ਜਾਂਦੇ ਨੇ, ਜਿਹੜਾ ਮੰਡੀਆਂ ਦੇ ਵਿੱਚ ਦਾਣਾ ਸਾਫ਼ ਹੁੰਦਾ, ਹਰੇਕ ਆੜ੍ਹਤੀਏ ਦੇ ਕੋਲ ਤਕਰੀਬਨ 3-4 ਜਿਹੜੇ ਗ੍ਰੇਡਰ ਆ ਉਹ ਸਾਫ਼ ਕਰਨ ਵਾਲੇ, ਪੱਖੇ ਲਾਉਣ ਵਾਲੇ ਆ, ਤੇ ਕਿੰਨਾ ਇੰਡਸਟਰੀ ਨੂੰ ਉਸਦਾ ਫਾਇਦਾ ਹੋਇਆ। ਹਰੇਕ ਦੇ ਕੋਲ ਤਕਰੀਬਨ 1 ਜਾਂ 2 ਜਨਰੇਟਰ ਆ, ਜਨਰੇਟਰ ਵਾਲਿਆਂ ਮੈਨੂਫੈਕਚਰਰਸ ਨੂੰ ਕਿੰਨਾ ਹੋਇਆ, ਜਿਹੜਾ ਰੋ ਮਟੀਰੀਅਲ ਇਹਨਾਂ ਮਸ਼ੀਨਰੀਆਂ ਚ ਵਰਤਿਆ ਗਿਆ ਉਹਨਾਂ ਦਾ ਅੰਦਾਜ਼ਾ ਲਾ ਲਓ ਤੁਸੀਂ ਕਿੰਨਾ ਹੋਇਆ। ਅੱਛਾ, ਫਿਰ ਜਿਹੜੀਆਂ ਖਰੀਦ ਏਜੰਸੀਆਂ ਮੰਡੀ ਬੋਰਡ ਆ, ਤੇ ਕਿੰਨੀਆਂ ਮੰਡੀਆਂ ਸਾਡੇ ਸਾਡੇ ਕੋਲ ਜਿਹੜੀਆਂ, ਅੱਛਾ ਉਹ ਮੰਡੀਆਂ ਦੀ ਕੰਸਟਰਕਸ਼ਨ ਹੈ, 1846 ਮੰਡੀਆਂ ਨੇ ਸਾਡੀਆਂ ਪੰਜਾਬ ਦੇ ਵਿੱਚ। ਉਹ ਥੱਲੇ ਫਰਸ਼ ਆ, ਉਹਨਾਂ ਦੀਆਂ ਹੋਰ ਸਹੂਲਤਾਂ ਆ, ਕਿੰਨਿਆਂ ਨੂੰ ਇੰਪਲੋਇਮੈਂਟ ਮਿਲੀ ਆ, ਤੇ ਜਿਹੜੀਆਂ ਖਰੀਦ ਏਜੰਸੀਆਂ ਉਹਨਾਂ ਨੂੰ ਕਮਿਸ਼ਨ ਆਉਂਦਾ, FCI ਜਿਹੜੀ ਉਹ ਦਿੰਦੀ ਆ, ਉਹਨਾਂ ਉਹਦੇ ਵਿਹਾਫ ਤੇ ਉਹ ਖਰੀਦਦੇ ਆ, ਕਿੰਨੇ ਬੋਰੇ ਜਿਹੜੇ ਆ ਲੱਗਦੇ ਨੇ, ਕਿੰਨਾ ਸਿਲਾਈ ਲਈ ਧਾਗਾ ਲੱਗਦਾ, ਸਿਲਾਈ ਦੀਆਂ ਮਸ਼ੀਨਾਂ ਹੈਗੀਆਂ, ਸੋ ਸਾਰੀ ਕਿੰਨੀ ਇੰਪਲੋਇਮੈਂਟ ਉਹਨਾਂ ਨੇ ਜਿਹੜੇ ਆ। ਫਿਰ ਗੋਦਾਮ ਨੇ ਜਿੱਥੇ ਜਾ ਕੇ ਸਟੋਰ ਹੁੰਦੇ ਆ, ਫਿਰ ਤਕਰੀਬਨ ਸਾਡੇ ਕੋਲ ਸ਼ੈਲਰ ਕਿੰਨੇ ਆ ਜਿਹੜੇ ਚੌਲ ਕੱਢਦੇ ਆ, ਉੱਥੇ ਇੰਪਲੋਇਮੈਂਟ ਮਿਲੀ ਆ, ਉੱਥੇ ਮਸ਼ੀਨਰੀ ਆਈ ਆ। ਸੋ ਜੇ ਸ਼ੁਰੂ ਸ਼ੁਰੂ ਦੇ ਵਿੱਚ ਇਹ ਜਿਹੜੀ ਆ ਬਿਲਕੁਲ ਇਕੋਨਮੀ ਜਿਹੜੀ ਆ ਪੰਜਾਬ ਦੀ ਡਿਵੈਲਪ ਹੋਈ ਆ, ਇਹ ਚ ਕੋਈ ਸ਼ੱਕ ਨਹੀਂ ਹੈ ਕਿ ਗ੍ਰੀਨ ਰੈਵੋਲਿਊਸ਼ਨ ਆਇਆ ਨਹੀਂ ਇੱਥੇ, ਇਹਦੇ ਨਾਲ ਜਿਹੜੀ ਆ ਤਰੱਕੀ ਹੋਈ ਨਹੀਂ, ਪੰਜਾਬ ਦੀ ਬਹੁਤ ਤਰੱਕੀ ਹੋਈ ਆ। ਜੇ ਕੰਪੇਅਰ ਕਰੀਏ, MSP ਨਾ ਹੁੰਦਾ, ਜ਼ਰੂਰੀ ਖਰੀਦ ਨਾ ਹੁੰਦੀ, ਤਾਂ ਪੰਜਾਬ ਕੀ ਕਾਹਦੀ ਖੇਤੀ ਕਰਦਾ, ਮੰਡੀ ਦਾ ਹਾਲ ਕੀ ਹੁੰਦਾ ਉਹਦਾ। ਅੱਛਾ, ਪਰ ਇਹ ਸਾਤੋਂ ਗ੍ਰੀਨ ਰੈਵੋਲਿਊਸ਼ਨ ਸਾਂਭ ਨਹੀਂ ਹੋਇਆ, ਤੇ ਜਿਸ ਵੇਲੇ ਸਾਂਭ ਨਹੀਂ ਹੋਇਆ ਤੇ ਅਸੀਂ ਜਿਹੜੀਆਂ ਸਾਡੀਆਂ ਨਲੈਕੀਆਂ ਜਿਹੜੀਆਂ ਉਹਨਾਂ ਨੇ ਇਹਨੂੰ ਸਰਾਪ ਬਣਾ ਦਿੱਤਾ, ਔਰ ਸਾਂਭ ਸਕਦੇ ਸੀ ਅਸੀਂ। ਪਾਣੀ ਵੀ ਪਲੂਟ ਹੋਇਆ ਸਾਡਾ, ਪਾਣੀ ਵੀ ਥੱਲੇ ਨਹਿਰਾਂ ਦਾ ਜਿਹੜਾ ਢਾਂਚਾ ਸੀਗਾ ਸਾਰਾ ਤਹਿਸ ਨਹਿਸ ਤਕਰੀਬਨ ਹੋ ਗਿਆ ਸੀਗਾ, ਜਿਹਨਾਂ ਉਹਨਾਂ ਥੱਲੇ ਟਿਊਬਵੈੱਲਾਂ ਨੂੰ ਚਲੇ ਗਿਆ। ਹੁਣ ਤਕਰੀਬਨ 15 ਲੱਖ ਜਿਹੜਾ ਟਿਊਬਵੈੱਲ ਹੈ ਉਸ ਇੰਡਸਟਰੀ ਨੂੰ ਕਿੰਨਾ ਬੈਨੀਫਿਟ ਹੋਇਆ, ਕਿੰਨੀਆਂ ਮੋਟਰਾਂ, ਕਿੰਨੀਆਂ ਪਾਈਪਾਂ, ਕਿੰਨੇ ਬਿਜਲੀ ਆ। ਅੱਛਾ, ਫਿਰ ਬਿਜਲੀ ਜਿਹੜੀ ਆ ਤੁਸੀਂ ਦੇਖੋ ਵੀ ਜੇ ਨਹਿਰਾਂ ਠੀਕ ਹੁੰਦੀਆਂ ਸਾਨੂੰ ਇੰਨੀ ਬਿਜਲੀ ਪੈਦਾ ਕਰਨ ਦੀ ਲੋੜ ਨਹੀਂ ਸੀ, ਸਾਨੂੰ ਕੋਲਾ ਖਰੀਦਣ ਦੀ ਲੋੜ ਨਹੀਂ ਸੀ ਹੈ। ਸਰਾਪ ਬਣਿਆ ਲੇਕਿਨ ਉਹ ਮੈਨਮੇਡ ਸੀ।
ਠੀਕ,
ਹੁਣ ਇਹ ਅਸਲ ਸਿਚੁਏਸ਼ਨ ਜਿਹੜੀ ਹੈ ਗ੍ਰੀਨ ਰੈਵੋਲਿਊਸ਼ਨ ਦੀ ਜਿਹੜੀ ਆ, MSP ਤੇ ਜ਼ਰੂਰੀ ਖਰੀਦ ਨਹੀਂ, ਇਹ ਜਿਹੜੀ ਆ ਸਾਰੀ ਚੇਂਜ ਲੈ ਕੇ ਆਉਂਦੀ ਹੈ।
ਡਾਕਟਰ ਸਾਹਿਬ, ਸਾਰਿਆਂ ਨਾਲੋਂ ਵੱਡਾ ਨੁਕਸਾਨ ਜਿਹੜਾ ਮੈਂ ਦੇਖਦਾ ਆ ਉਹ ਹੈਗਾ ਵੀ ਜਿਹੜੀ ਕਿਸਾਨਾਂ ਨੇ ਆਪਣਾ ਸਕਿੱਲ ਸੈੱਟ ਜਿਹੜਾ ਆ ਉਹ ਛੋਟਾ ਕਰ ਲਿਆ, ਲਿਮਿਟ ਕਰ ਲਿਆ, ਅਤੇ ਜਿਹੜੀਆਂ ਬਾਕੀ ਫਸਲਾਂ ਦੀ ਨੌਲੇਜ ਜਿਹੜੀ ਆ ਗੁਆਤੀ, ਵੀ ਦਾਲ ਕਿੱਦਾਂ ਲਾਉਣੀ ਆ, ਕਿਹੜੇ ਟਾਈਮ ਲਾਉਣੀ ਆ, ਕਿੱਦਾਂ ਕਰਨਾ ਆ, ਸਬਜ਼ੀਆਂ ਦਾ ਸਾਰਾ ਹੀ ਇਗਨੋਰੇ ਹੀ ਕਰਤਾ, ਸਾਰਾ ਕੁਛ ਛੱਡਤਾ ਕੰਮ, ਹੈ ਨਾ। ਅਤੇ ਡਿਵੈਲਪਮੈਂਟ ਜਿਹੜੀ ਆ,
100% ਤੁਹਾਡੇ ਨਾਲ ਸਹਿਮਤ ਹਾਂ ਮੈਂ ਕਿ ਜ਼ਿਮੀਂਦਾਰ ਜਿਹੜੇ ਕਿਰਤ ਤੋਂ ਜਿਹੜੇ ਆ ਉਹ ਵਾਂਝੇ ਰਹਿ ਗਏ ਹੁਣ,
ਕਿਰਤ ਤੋਂ ਵੀ ਤੇ ਕਿਰਤ ਤੋਂ ਵੀ ਤੇ ਕਿਰਸ ਤੋਂ ਵੀ, ਮਤਲਬ ਜਿਹੜੀ ਸੇਵਿੰਗ ਹੈ, ਇੱਕ ਇੱਕ ਇਨਕਮ ਲਿਆਉਣੀ ਵੱਖਰੀ ਗੱਲ ਹੈ ਅਤੇ ਉਹਨੂੰ ਸਾਂਭਣਾ ਵੱਖਰੀ ਗੱਲ ਹੈ। ਕਿਰਤ ਹੁੰਦੀ ਆ ਕੰਮ ਕਰਕੇ ਪੈਸੇ ਕਮਾਉਣੇ, ਔਰ ਕਿਰਸ ਹੁੰਦੀ ਆ ਕਿ ਪੈਸਿਆਂ ਨੂੰ ਸੇਵ ਕਰਨਾ, ਮਤਲਬ ਮੀਨਸ ਦੇ ਵਿੱਚ ਰਹਿ ਕੇ। ਇਹ ਇਹ ਕਿਰਤ ਤਾਂ ਕਰ ਰਹੇ ਨੇ ਪਰ ਕਿਰਤ ਵੀ ਜਿਹੜੀ ਉਹ ਲਿਮਿਟਿਡ ਕਰ ਰਹੇ ਨੇ, ਆਪਣਾ ਜਿਹੜਾ ਸਕਿੱਲ ਲੈਵਲ ਹੈ ਉਹ ਬਿਲਕੁਲ ਹੀ, ਮਤਲਬ ਦੁਨੀਆ ਦੇ ਮੁਕਾਬਲੇ ਤਾਂ ਰੱਖ ਲਓ ਅਸੀਂ ਬਹੁਤ ਪਿੱਛੇ ਹੀ ਰਹਿ ਗਿਆ ਪੰਜਾਬ ਟੈਕਨੋਲੋਜੀ ਦੇ ਪੱਖੋਂ।
ਇਹ ਦੇਖੋ, ਅੱਛਾ ਕਣਕ ਝੋਨੇ ਚੋਂ ਬਚਦਾ ਵੀ ਇਹਨਾਂ ਨੂੰ ਕੱਖ ਨਹੀਂ। ਅੱਛਾ, ਫਿਰ ਇਹ ਵੀ ਜਿਹੜਾ 60-70 ਹਜ਼ਾਰ ਕਰੋੜ ਰੁਪਈਆ ਆਉਂਦਾ, ਜੇ ਦੇਖੀਏ ਉਹ ਕਿੱਥੇ ਜਾਂਦਾ, ਇਹਨਾਂ ਨੂੰ ਕੀ ਮਿਲਦਾ ਉਹਦੇ ਵਿੱਚੋਂ? ਪੈਸੇ ਆਏ ਕੋਸਟ ਆਫ ਪ੍ਰੋਡਕਸ਼ਨ ਦੇ ਜਿੰਨੇ ਆ, ਪਹਿਲਾਂ ਤਾਂ ਉਹ ਨਿਕਲ ਗਏ ਵਿੱਚੋਂ, ਬੈਂਕਾਂ ਦੇ ਵਿਆਜ ਨਿਕਲ ਗਏ। ਅੱਛਾ, ਜੇ ਤੋਂ ਹੱਥ ਫੜੇ ਉਹ ਪੈਸੇ ਉਹ ਚਲੇ ਗਏ, ਜਿਹੜੀ ਮਸ਼ੀਨਰੀ ਖਰੀਦੀ ਆ ਉਹ ਚਲੇ ਗਏ, ਮਸ਼ੀਨਰੀ ਖਰੀਦ ਲਈ, ਲੇਕਿਨ ਉਹ ਮਸ਼ੀਨਰੀ ਪੈਦਾ ਕਰਨ ਵਾਸਤੇ ਤਾਂ ਹੈਗੀ ਆ, ਤੁਹਾਡੀ ਪਰਸਨਲ ਸਹੂਲਤ ਲਈ ਕੀ ਆ ਉਹਦਾ? ਅੱਛਾ, ਬਿੱਲ ਚਲੇ ਗਏ। ਅੱਛਾ, ਉਹ ਨੇੜੇ ਤੇੜੇ ਦੀਆਂ ਦੁਕਾਨਾਂ ਦੇ ਚਲੇ ਗਏ, ਜਿਹੜਾ ਜਿੰਨਾ ਗਰੋਸਰੀ ਖਰੀਦੀ ਆ ਉਹਨਾਂ ਨੂੰ ਚਲੇ ਗਏ, ਕੋਈ ਇੰਪਰੂਵ ਟੁੱਟ ਭੱਜਿਆ ਮਸ਼ੀਨਰੀ ਦੀ ਉਹਨੂੰ ਚਲੇ ਗਏ, ਮਕਾਨਾਂ ਦੀ ਟੁੱਟ ਭੱਜਿਆ ਉਹਨੂੰ ਚਲੇ ਗਏ, ਮਸ਼ੀਨਰੀ ਖੜੀ ਕਰਨ ਲਈ ਸ਼ੈੱਡ ਬਣਾਈ ਆ ਉਹ ਤੇ ਲੱਗ ਗਏ, ਅਲਟੀਮੇਟਲੀ ਹੂ ਇਜ਼ ਬੈਨੀਫਿਟਡ? ਕਿਸਾਨ ਨੂੰ ਤਾਂ ਕੋਈ ਬੈਨੀਫਿਟ ਨਹੀਂ ਇਹਦੇ ਵਿੱਚ ਹੋਇਆ, ਜਿਹੜਾ 60-70 ਹਜ਼ਾਰ ਕਰੋੜ ਰੁਪਈਆ ਆਇਆ ਉਹ ਸਾਰਾ ਹੀ ਉਹਨੇ ਵੰਡ ਦਿੱਤਾ। ਕਈ ਵਾਰੀ ਜਿਹੜੇ ਆ ਉਹ ਕਿਸ਼ਤਾਂ ਵੀ ਬੈਂਕ ਦੀਆਂ ਜਿਹੜੀਆਂ ਉਹ ਕਰਜ਼ਾ ਚੁੱਕ ਕੇ ਦਿੰਦੇ ਆ। ਅੱਛਾ, ਉਹ ਬੈਂਕ ਦੇ ਜਦ ਅਧਿਕਾਰੀ ਆਉਂਦੇ ਨੇ ਤੇ ਸ਼ਰਮ ਮਹਿਸੂਸ ਹੁੰਦੀ ਆ ਸਮਾਜ ਦੇ ਵਿੱਚ। ਅੱਛਾ, ਖੁਦਕਸ਼ੀਆਂ ਵੀ ਇਹੀ ਕਰਦੇ ਆ। ਹੁਣ ਅਲਟੀਮੇਟਲੀ ਕੱਖ ਨੀ ਬਚਿਆ ਇਹਨਾਂ ਨੂੰ ਸਵਾਏ ਉੱਪਰਲੀ ਜਿਹੜੀ ਆ ਵੱਡੇ ਤੋਂ ਵੱਡੇ ਜਿਹੜੇ ਜ਼ਿਮੀਦਾਰ ਆ ਉਹਨਾਂ ਨੂੰ ਬਚਦਾ, ਛੋਟਿਆਂ ਨੂੰ ਜਿਹੜਾ 66% ਦੇ ਕਰੀਬ ਜਿਹੜਾ ਆ ਉਹਨਾਂ ਨੂੰ ਬਚਦਾ ਨੀ ਕੱਖ ਵੀ। ਉਹ ਜਿਹੜੇ ਆ ਜੇ ਅੱਛਾ ਕਿਰਤ ਕੀ ਕਰਦੇ ਆ, ਖੇਤ ਵਾਹੁਣਾ, ਲੇਜ਼ਰ ਲੈਵਲਿੰਗ ਜਿਹੜੀ ਆ ਕਿਸੇ ਤੋਂ ਕਰਵਾਉਣੀ ਆ, ਕਿਰਾਇਆ ਦੇਣਾ ਉਹਨੂੰ, ਕੱਦੂ ਕਰਨਾ, ਡਰਾਈਵਰ ਰੱਖਿਆ ਹੋਇਆ, ਮੁੰਡੇ ਕੰਮ ਨੀ ਕਰਦੇ, ਚਿੱਟੇ ਕੱਪੜੇ ਪਾ ਕੇ ਮੋਟਰਸਾਈਕਲ ਲੈ ਕੇ ਬੰਨੇ ਤੇ ਖੜ ਜਾਣਾ, ਡਰਾਈਵਰ ਰੱਖਿਆ ਉਹਨੇ ਕੱਦੂ ਕਰ ਦੇਣਾ, ਪਹੀਆ ਨੇ ਲਾ ਦੇਣਾ, ਨਵੀਂ ਟੈਕਨੋਲੋਜੀ ਨੀ ਲਾਉਣ ਵਾਸਤੇ ਅਡੋਪਟ ਕੀਤੀ। ਅੱਛਾ, ਉਹ ਤੋਂ ਬਾਅਦ ਸਪਰੇ ਕਰਨੀ ਆ, ਉਹ ਵੀ ਕਿਸੇ ਤੋਂ ਕਰਵਾ ਲੈਣੇ ਆ। ਹੁਣ ਗੈਂਗ ਪਿੰਡਾਂ ਚ ਗਰੁੱਪ ਬਣੇ ਹੋਏ ਨੇ, 8-8, 10-10 ਢੋਲੀਆਂ ਵਾਲੇ ਆ, ਉਹ ਠੇਕਾ ਲੈ ਲੈਂਦੇ ਆ ਜੀ, ਅਸੀਂ ਸਪਰੇ ਕਰ ਦਿੰਦੇ ਆ ਤੁਹਾਡੀ, ਉਹ ਵੀ ਸਪਰੇ ਵਾਲਾ ਵੀ ਕੰਮ
ਗਿਆ। ਮੇਰਾ ਖਿਆਲ ਉਹ 60 ਰੁਪਏ ਢੋਲੀ ਦੇ ਲੈਂਦੇ ਨੇ।
ਅੱਛਾ, ਫੇਰ ਇਹ ਆ ਵੀ ਕੰਬਾਈਨ ਨੇ ਵੱਢ ਜਾਣੀ ਆ ਤੇ ਕਿਰਤ ਕਰਨ ਤਾਂ ਗਿਆ, ਕਿਸਾਨ ਕਿਰਤ ਕੀ ਕਰਦਾ? ਚਾਹੇ ਲੱਖ ਆਪਾਂ ਕਹੀ ਜਾਈਏ ਸੱਪਾਂ ਦੀਆਂ ਸਿਰੀਆਂ ਮਿੱਧਦੇ ਆ, ਫਲਾਨਾ ਕਰਦੇ, ਟੈਕਨੋਲੋਜੀ ਜਿਹੜੀ ਨਵੀਂ ਆ ਉਹਦੇ ਉਹਦੇ ਨਾਲ ਜੁੜੇ ਅਸੀਂ ਹੈ ਨੀ।
ਅਸੀਂ
ਇੰਡੀਆ ਇੰਨੀ ਵੱਡੀ ਮਾਰਕੀਟ ਹੈ।
ਅਸੀਂ ਪਿਛਲੀ ਵਾਰੀ ਵੀ ਗੱਲ ਕੀਤੀ ਸੀ ਕਿ ਡਰੋਨ ਟੈਕਨੋਲੋਜੀ ਨੂੰ ਵਰਤਿਆ ਜਾ ਸਕਦਾ ਅਗਰ ਸੇਵਿੰਗ ਕਰਨੀ ਆ ਤੇ ਬਹੁਤ ਕੁਛ। ਡਾਕਟਰ ਸਾਹਿਬ, ਜਿਹੜੀ MSP ਦੀ ਆਪਾਂ ਗੱਲ ਕਰੀਏ, ਮੈਂ ਇਹਦੇ ਵਿੱਚ ਕਾਫੀ ਇਨਵੋਲਵ ਵੀ ਰਿਹਾ ਪਿੱਛੇ, ਜੋ MSP ਦਾ ਜਦੋਂ ਜਿਹਾ ਚੱਲੀ 2-3 ਸਾਲ, ਉਹਦੇ ਵਿੱਚ ਮੈਂ MSP ਦੀ ਇੱਕ ਨਵੀਂ ਡੈਫੀਨੇਸ਼ਨ ਅਸੀਂ ਤਿਆਰ ਕੀਤੀ ਸੀ ਕਿ ਮਿਨੀਮਮ ਸਪੋਰਟ ਪ੍ਰਾਈਸ ਦੀ ਬਜਾਏ ਮਿਨੀਮਮ ਸੈਲਿੰਗ ਪ੍ਰਾਈਸ ਡਿਕਲੇਅਰ ਕਰਨੀ ਚਾਹੀਦੀ ਆ ਅਕਰੋਸ ਦ ਮਤਲਬ ਸਾਰੇ ਫੀਲਡਸ, ਬਈ ਉਹਦੀ ਵਰਕਆਊਟ ਕਰਕੇ ਦਾਲ ਦੀ ਕਿੰਨੀ ਆਉਂਦੀ ਆ, ਮਸਰਾਂ ਦੀ ਕਿੰਨੀ ਆਉਂਦੀ ਆ, ਤਾਰਾ ਮੀਰਾ ਦੀ ਕਿੰਨੀ ਕੋਸਟ ਆਉਂਦੀ ਆ, ਇਕੱਲੀ ਝੋਨਾ ਇਹਦੇ ਨਹੀਂ, ਉਹ ਸੈਲਿੰਗ ਪ੍ਰਾਈਸ ਹੀ ਜਿਹੜੀ ਆ ਆੜਤੀ ਆ ਉਹ ਤੋਂ ਹੇਠਾਂ ਲੈ ਨਹੀਂ ਸਕਦਾ। ਇਹ ਲਾਅ ਬਣਾ ਦੇਣਾ ਚਾਹੀਦਾ ਵੀ ਸੈਲਿੰਗ ਪ੍ਰਾਈਸ ਤੋਂ ਹੇਠਾਂ ਯੂ ਕਾਂਟ ਬਾਏ ਇਟ। ਮਤਲਬ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ?
ਇਹਦਾ ਤਾਂ ਇੱਕੋ ਹੀ ਸਿੱਧੂ ਸਾਹਿਬ ਇਲਾਜ ਹੈ
ਜੀ।
ਇਹਦਾ ਇਲਾਜ ਇਹ ਆ, ਛੋਟਾ ਕਿਸਾਨ ਆ ਆਪਣੇ ਗਰੁੱਪ ਬਣਾਉਣ, ਮਾਰਕੀਟ ਦੇ ਵਿੱਚ ਇੰਟਰ ਹੋਣ, ਜਿਹੜਾ ਮਿਡਲ ਮੈਨ ਹੈ ਵਿੱਚੋਂ ਨਿਕਲੇ, ਇਹਨਾਂ ਦੀ 20 ਰੁਪਈਏ ਕਿਲੋ ਖਰੀਦਣੀ ਹੈ, ਵੇਚਣੀ 120 ਰੁਪਈਏ, ਉਹ ਜਿਹੜਾ ਮਾਰਜਨ ਹੈ ਕੰਜ਼ਿਊਮਰ ਤੇ ਕਿਸਾਨ ਜਿਹੜਾ ਸਾਂਝਾ ਕਰਨ, ਇਹਦੇ ਕਣਕ ਝੋਨੇ ਨਾਲੋਂ ਕਿਤੇ ਜ਼ਿਆਦਾ ਆਮਦਨ ਹੈ। ਅੱਜ ਇਹਦੀ ਰਿਪੋਰਟ ਮੈਂ ਬਣਾਉਣ ਡਿਆ, 2.5 ਏਕੜ ਦਾ ਮਾਡਲ ਕੋਸ਼ਿਸ਼ ਕਰ ਰਿਹਾ, ਇਹਦੇ ਵਿੱਚ ਮੈਨੂੰ ਇਹ ਲੱਗਦਾ ਵੀ ਕਣਕ ਝੋਨੇ ਨਾਲੋਂ ਕਿਤੇ ਜ਼ਿਆਦਾ ਆਮਦਨ ਹੈ।
ਇਹਦੇ ਵਿੱਚ ਤੁਸੀਂ ਜ਼ਿਕਰ ਵੀ ਕੀਤਾ ਸੀ 2.5 ਏਕੜ ਚ ਕਿੰਨੀਆਂ ਫਸਲਾਂ ਤੁਸੀਂ ਦੱਸ ਰਹੇ ਸੀ ਉਸ ਦਿਨ, ਦੁਬਾਰਾ ਰੀਫਰੈਸ਼ ਕਰਾਇਓ।
1 ਏਕੜ ਦੇ ਵਿੱਚ ਤਾਂ ਕਣਕ ਝੋਨਾ ਆ ਜੀ
ਜੀ,
ਉਹਨਾਂ ਉਹ ਇਸ ਕਰਕੇ ਰੱਖਿਆ ਕੰਪੈਰੀਜ਼ਨ ਵਾਸਤੇ, ਬਾਕੀ 1.5 ਏਕੜ ਰਹਿ ਗਏ ਜੀ। 1.5 ਏਕੜ ਦੇ ਵਿੱਚ ਤਕਰੀਬਨ 30 ਜਿਹੜੇ ਆ, 1/2 ਏਕੜ ਜਿਹੜੇ ਆ ਉਹ ਅੰਗੂਰ ਆ ਤੇ ਥੋੜੇ ਜਿਹਾ ਜਿਹੜੇ ਆ ਬੱਕਰੀਆਂ ਆ, ਬਾਕੀ ਗਾਂ ਵੀ ਰੱਖ ਸਕਦੇ ਆ, ਮੱਝ ਵੀ ਰੱਖ ਸਕਦੇ ਆ। ਇੱਕ ਜਿਹੜੀ ਆ ਪੋਲੀ ਹਾਊਸ ਆ, 1000 ਸਕੁਅਰ ਮੀਟਰ ਦਾ, ਉਹਦੇ ਵਿੱਚ ਫੇਰ ਇਹ ਆ ਵੀ ਗੰਢਿਆਂ ਦਾ ਹੈਗਾ ਆ, ਸੋਣੀ ਦੇ ਗੰਢੇ ਆ, ਹਾੜੀ ਦੇ ਗੰਢੇ ਆ, ਫਿਰ ਇਹ ਆ ਵੀ ਗਰੀਨ ਗੰਢਿਆਂ ਦਾ ਥੋੜਾ ਜਿਹਾ ਏਰੀਆ 10 ਕੁ ਮਰਲਿਆਂ ਦਾ ਰੱਖਿਆ ਹੋਇਆ ਵੀ ਉਹ ਲਗਾਤਾਰ ਹੀ ਚੱਲਦਾ ਰਹੇ ਥਰੂ ਆਊਟ ਦਾ ਈਅਰ, ਕਿਵੇਂ ਚੱਲ ਸਕਦਾ ਆ ਤਾਂ ਕਿ ਡੇਲੀ ਆਮਦਨ ਹੁੰਦੀ ਰਹੇ।
ਬੜਾ ਕੁਛ ਹੈ, ਲਸਣ, ਹਾਂ ਲਸਣ ਵੀ ਲਾਇਆ ਜਾ ਸਕਦਾ, ਧਨੀਆ, ਕਈ ਕੁਛ,
10 ਮਰਲੇ ਲਸਣ ਵੀ ਹੈਗਾ ਉਹਦੇ ਵਿੱਚ, ਫਿਰ ਮਿਰਚਾਂ ਵੀ ਹੈਗੀਆਂ, ਥੋੜੀ ਜਿਹੀ ਭਿੰਡੀ ਵੀ ਹੈਗੀ ਆ, ਤਾਂ ਕਿ ਬਾਕੀ ਇਹ ਕਿ ਉਹਦੇ ਵਿੱਚ ਸਾਰੀਆਂ ਫਸਲਾਂ ਦਾ ਜਿਹੜਾ ਹੋਰਨਾਂ ਦਾ ਵੀ ਜ਼ਿਕਰ ਕੀਤਾ ਹੈ, ਇਹਨਾਂ ਦਾ ਬਦਲ ਵੀ ਹੋ ਸਕਦਾ, ਕਿਸਾਨ ਕਰ ਸਕਦਾ। ਜੇ ਪਹਿਲੇ ਸਾਲ ਜਿਹੜਾ ਆ ਇਹ ਇੱਕ ਕੰਬੀਨੇਸ਼ਨ ਬਣਾ ਲਿਆ ਉਹਨੇ, ਫਿਰ ਦੂਜੇ ਸਾਲ ਹੋਰ ਬਣਾ ਲਿਆ, ਤੀਜੇ ਸਾਲ ਹੋਰ ਟਰਾਈ ਕਰ ਸਕਦੇ, ਡੇਲੀ ਆਮਦਨ ਦਾ ਵੀ ਹੋ ਸਕਦਾ। ਇਹ ਇੱਕ ਕੰਬੀਨੇਸ਼ਨ ਦਿੱਤਾ, ਦੇਣ ਦੀ ਕੋਸ਼ਿਸ਼ ਕਰ। ਅੱਛਾ, ਜੇ ਤੋਂ ਜਿਹੜਾ 2.5 ਏਕੜ ਦੇ ਵਿੱਚ 10 ਲੱਖ ਤੋਂ ਉੱਤੇ ਸਾਲ ਦਾ ਜਿਹੜਾ ਪੈਸਾ ਆਉਂਦਾ, ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਸਾਰੀਆਂ ਫਿਗਰਸ ਲੈਣ ਦੇ, ਯੂਨੀਵਰਸਿਟੀ ਦੀਆਂ ਵੀ ਲੈਣ ਦੇ, ਕਿਤੇ ਉਧਰੋਂ ਵੀ ਰਿਸੋਰਸ ਤੋਂ ਲੈਣ ਦੇ ਬਾਵਜੂਦ ਵੀ ਇਹ ਆਉਂਦਾ ਵੀ ਇੰਨਾ ਤਾਂ ਮਿਨੀਮਮ ਉਹ ਚੋਂ ਹੋ ਸਕਦਾ। ਉਹਦੇ ਨਾਲ ਇਹ ਆ ਵੀ ਫਿਰ ਡੇਲੀ ਦਾ ਕੰਮ ਵੀ ਹੈਗਾ।
ਰੌਲਾ ਤਾਂ ਇਹ ਹੈ ਨਾ, ਫਿਰ ਰੌਲਾ ਤਾਂ ਇਹ ਹੈ ਨਾ, ਫਿਰ ਮੇਲਿਆਂ ਨੂੰ ਚਾਲਿਆਂ ਨੂੰ ਨੀ ਨਾ ਜਾ ਹੋਣਾ, ਜਿਹੜੇ ਟਰਾਲੀਆਂ ਭਰ ਭਰ ਕੇ ਇਹ ਸਮੱਸਿਆ ਆਉਣੀ।
ਦੇਖੋ ਜੀ, ਜੇ ਆ ਵੀ ਐਗਜ਼ਿਸਟ ਕਰਨਾ ਫਿਰ ਤਾਂ ਕੰਮ ਤੇ ਕਰਨਾ ਪਊ। ਇੱਥੇ ਵੀ ਤਾਂ ਹੁਣ ਤੁਸੀਂ ਕਿੰਨੇ ਕੰਮ ਕਰਦੇ ਆ, ਕਈ ਵਾਰੀ 5 ਮਿੰਟ ਨੀ ਤੁਹਾਨੂੰ ਵਿਹਲ ਮਿਲਦਾ।
ਬਿਲਕੁਲ,
ਆਪਣੇ ਲਈ ਕਿੰਨੇ ਘੰਟੇ ਆ, ਕਈ ਵਾਰੀ 8 ਘੰਟੇ ਤੁਸੀਂ ਕਹਿੰਦੇ ਆ ਵੀ 8 ਘੰਟੇ ਆਪਣੇ ਲਈ ਰੱਖੋ, ਉਹ 8 ਘੰਟੇ ਨੀ ਬਚਦੇ ਤੁਹਾਨੂੰ।
ਆਪਣੇ ਡਾਕਟਰ ਸਾਹਿਬ ਕੁਛ ਸੁਨੇਹੇ ਆਪਾਂ ਉਹ ਵੀ ਨਾਲ ਨਾਲ ਲੈ ਲਈਏ, ਕਿਉਂਕਿ ਸਾਂਝ ਪੈ ਰਹੀ ਹੈ ਵਿਚਾਰਾਂ ਦੀ। ਅਤੇ ਜਸਕਰਨ ਸਿੰਘ ਬ੍ਰਿਸਬਨ ਤੋਂ ਫਤਿਹ ਦੀ ਸਾਂਝ ਬੁਲਾ ਰਹੇ ਨੇ ਅਤੇ ਜੀਆਂ ਨੂੰ ਇਹਨਾਂ ਦਾ ਪ੍ਰੋਗਰਾਮ। ਅਤੇ ਸਾਡੇ ਬੜੇ ਸਤਿਕਾਰਤ ਕੈਨਬਰਾ ਤੋਂ ਡਾਕਟਰ ਹਰਜਿੰਦਰ ਸਿੰਘ ਢੀਂਡਸਾ, ਇਹ ਵੀ PAU ਤੋਂ ਐਕਸਪਰਟ ਨੇ, ਅਤੇ ਇਹ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਹਰਨਾਮ ਸਿੰਘ ਗਿੱਲ ਸਾਡੇ ਨਾਲ ਜੁੜੇ ਨੇ, ਕਹਿੰਦੇ ਇਨ ਐਡੀਸ਼ਨ ਮੈਂ ਕੈਲਕੂਲੇਸ਼ਨ ਕੀਤੀ ਹੈ ਕਿ ਇੱਕ ਮੀਡੀਅਮ ਸਾਈਜ਼ ਪਿੰਡ ਜਿਹੜਾ ਹੈ 70 ਤੋਂ 100 ਲੱਖ ਰੁਪਈਏ ਜਿਹੜੇ ਆ ਐਕਸਪੋਰਟ ਕਰਦਾ ਬਿਹਾਰ ਨੂੰ, ਕਿਉਂਕਿ ਸਾਡੇ ਬੰਦੇ ਕੰਮ ਕਰਨ ਨੂੰ ਛੱਡ ਗਏ ਅਤੇ ਸਾਡੇ ਬੰਦੇ ਜਿਹੜੇ ਪਿੰਡ ਵਾਲੇ ਆ ਉਹ ਸ਼ਮਸ਼ਾਨਾਂ 'ਚ ਬੈਠ ਕੇ, ਮੋੜਾਂ 'ਤੇ ਬੈਠ ਕੇ, ਬੋੜਾਂ 'ਤੇ ਬੈਠ ਕੇ ਤਾਸ਼ਾਂ ਕੁੱਟ ਰਹੇ ਨੇ, ਅਤੇ ਉਸੇ ਪਿੰਡ 'ਚੋਂ ਕੰਮ ਕਰਕੇ ਮਤਲਬ 70 ਤੋਂ 100 ਲੱਖ ਰੁਪਈਆ ਪਿੰਡ 'ਚੋਂ ਸਾਲ ਦਾ ਬਾਹਰ ਜਾ ਰਿਹਾ, ਜਿਹੜਾ ਪਿੰਡ ਦੇ ਵਿੱਚ ਹੀ ਸਰਕੂਲੇਟ ਹੋਣਾ ਸੀ।
ਜੀ ਜੀ, ਬਿਲਕੁਲ ਠੀਕ ਹੈ।
ਹਾਂ, ਸੋ ਇਹ ਬਹੁਤ ਵਧੀਆ, ਮਤਲਬ ਇਹਨਾਂ ਨੇ ਉਹਦੀ ਫਿਗਰ
ਸਹੀ ਗੱਲ ਹੈ। ਸਾਨੂੰ ਇਹੋ ਜਿਹੀ ਇੱਕ ਟੀਮ ਬਣਾਉਣੀ ਚਾਹੀਦੀ, ਇਹੋ ਜਿਹੇ ਸਾਇੰਟਿਸਟਾਂ ਦੀ, ਇਹੋ ਜਿਹੇ ਬੰਦਿਆਂ ਦੀ ਜਿਹੜੇ ਪੰਜਾਬ ਵਾਲੇ ਏਦਾਂ ਦਾ ਦਰਦ ਰੱਖਦੇ ਆ, ਜਿਹੜਾ ਇੰਨਾ ਸੋਚਦੇ ਆ, ਜਿਹੜੇ ਦੂਜੇ ਲੈ ਕੇ ਜਾਂਦੇ ਆ ਉਹ ਸਾਡੇ ਫਿਰ ਬਾਹਰ ਆਉਣ ਦੀ ਲੋੜ ਨੀ ਹੈ ਸਾਨੂੰ। ਇੰਨੇ ਪੈਸੇ ਵੀ ਦੇ ਕੇ ਆਉਣੇ ਆ, ਫਿਰ ਖਤਰੇ ਮੁੱਲ ਲੈਣੇ ਆ, ਉਹੀ ਪੈਸਾ ਬੈਂਕਾਂ ਨੇ ਵੀ ਦੇਣ ਲੱਗ ਜਾਣਾ, ਕੋਈ ਐਡੀ ਗੱਲ ਨੀ ਹੈ, ਇੱਥੋਂ ਹੀ ਜਨਰੇਟ ਹੋਣ ਲੱਗ ਜਾਣਾ ਪੈਸਾ। ਪਰ ਇਹ ਵੀ ਗੱਲ ਇਹ ਵੀ ਥੋੜੀ ਜਿਹਾ ਹੌਸਲਾ ਕਰਨ ਦੀ ਲੋੜ ਹੈ, ਪੰਜਾਬੀਆਂ ਲਈ ਇੰਪੋਸੀਬਲ ਕੁਝ ਵੀ ਨੀ ਹੈ।
ਪੰਜਾਬੀਆਂ ਨੇ ਦੇਖੋ ਵਿਦੇਸ਼ਾਂ ਵਿੱਚ ਜਾ ਕੇ ਅਮਰੀਕਾ, ਕੈਨੇਡਾ ਕਿੰਨੇ ਧੁੱਖੀਆਂ ਕੱਢੀਆਂ ਹੋਈਆਂ, ਨਿਊਜ਼ੀਲੈਂਡ, ਆਸਟ੍ਰੇਲੀਆ ਦੇ ਵਿੱਚ ਤਾਂ ਕਮਾਲ ਹੀ ਕੀਤੀ ਪਈ ਆ, ਮਤਲਬ ਆਪਣੀਆਂ ਕਿੰਨੀਆਂ ਸੋਸਾਇਟੀਆਂ ਦੇ, ਬਲਗੁਲਗਾ ਜਿਹੜਾ ਹੈ ਫੋਰ ਫਰੰਟ 'ਤੇ ਆ, ਸ਼ੈਪਟਨ, ਗ੍ਰਿਫਿਥ, ਰਿਵਰਲੈਂਡ, ਕੇਨਸ, ਮਤਲਬ ਇਹ ਪੰਜਾਬੀਆਂ ਦੇ ਖੇਤੀਬਾੜੀ ਗੜ ਨੇ, ਹੈ ਨਾ। ਔਰ ਹੁਣ ਦੇਖੋ ਐਡਲੇਡ ਦੇ ਵਿੱਚ ਵੀ 100-150 ਆਪਣਾ ਫਾਰਮਰ ਹੋ ਗਿਆ ਆ, ਹੈ ਨਾ, ਨੌਜਵਾਨਾਂ ਨੂੰ ਮਿਲਿਆ ਮੈਂ, ਉਹਨਾਂ ਨੇ ਕਾਨਫਰੰਸ ਵੀ ਕਰਾਉਣੀ ਆ, ਆਪਾਂ ਫਰਵਰੀ 'ਚ ਡਾਕਟਰ ਸਾਹਿਬ ਉੱਥੇ ਵੀ ਜਾ ਕੇ ਆਵਾਂਗੇ ਕਾਨਫਰੰਸ 'ਤੇ। ਅਤੇ ਫਿਰ ਇੱਧਰ ਗੈਟਨ ਦੇ ਲਾਗੇ, ਗੈਟਨ ਬੜਾ ਮਸ਼ਹੂਰ ਏਰੀਆ ਆ ਬ੍ਰਿਸਬਨ ਤੋਂ 1.5 ਘੰਟੇ ਦੀ ਡਰਾਈਵ 'ਤੇ ਗੈਟਨ ਯੂਨੀਵਰਸਿਟੀ ਬੜੀ ਮਸ਼ਹੂਰ ਹੈ ਖੇਤੀਬਾੜੀ ਲਈ, ਉੱਥੇ ਵੀ ਹੁਣ ਆਪਣੇ ਪੰਜਾਬੀ ਜਿਹੜੇ ਸਬਜ਼ੀਆਂ ਵਿੱਚ ਆ ਰਹੇ ਨੇ ਜਾਂ ਇਹੋ ਜਿਹੀ ਫਸਲਾਂ ਦੇ ਵਿੱਚ ਆ ਰਹੇ ਨੇ, ਉਹਨਾਂ ਨਾਲ ਸੰਪਰਕ ਦੇ ਵਿੱਚ ਵੀ ਹਾਂ ਅਸੀਂ, ਉਹ ਸਾਡੇ ਨਾਲ ਗੱਲ ਵੀ ਕਰਦੇ ਨੇ ਕਿਉਂਕਿ ਦੇਖਦੇ ਸੁਣਦੇ ਨੇ, ਸੋ ਉਹ ਸਿੱਖਦੇ ਨੇ, ਕਰਦੇ ਨੇ, ਇੱਕ ਦੂਜੇ ਨੂੰ ਅਸੀਂ ਨੌਲੇਜ ਸ਼ੇਅਰਿੰਗ ਕਰੀਦੀ ਆ। ਸੋ ਇਹੋ ਜਿਹੜੇ ਈਕੋ ਸਿਸਟਮ ਹੈ ਪੰਜਾਬ ਦੇ ਵਿੱਚ ਵੀ ਮੈਨੂੰ ਲੱਗਦਾ ਲੋੜ ਹੈ ਪਿੰਡਾਂ ਦੇ ਵਿੱਚ ਵੀ ਆਪਸ ਦੇ ਵਿੱਚ ਗਰੁੱਪਸ ਬਣਾਉਣ ਦੀ, ਜਿੱਦਾਂ ਤੁਸੀਂ ਕਿਹਾ ਕਿ ਇੰਟੈਲੀਜੈਂਟ ਗਰੁੱਪ ਹੋਣ, ਹੈ ਨਾ, ਜਿਹੜੇ ਇੱਕ ਦੂਜੇ ਨੂੰ ਸ਼ੇਅਰਿੰਗ ਕਰ ਸਕਣ। ਸੋ ਐਵਰੀਥਿੰਗ ਇਜ਼ ਪੋਸੀਬਲ। ਕੁਲਵਿੰਦਰ ਸਿੰਘ ਹੁਣੀ ਜੁੜੇ ਨੇ, ਡਾਕਟਰ ਸਾਹਿਬ ਤੁਹਾਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਮੈਨੂੰ ਵੀ ਅਤੇ ਸਾਰੇ ਸਰੋਤਿਆਂ ਨੂੰ ਵੀ। ਇਹ ਕੁਲਵਿੰਦਰ ਸਿੰਘ ਸਾਡੇ ਨਾਲ ਜੁੜਦੇ ਨੇ ਮੁਕਤਸਰ ਸਾਹਿਬ ਤੋਂ, ਤੜਕੇ ਉੱਠ ਕੇ ਪ੍ਰੋਗਰਾਮ ਸਾਡਾ ਸੁਣਦੇ ਨੇ, ਅਤੇ ਬਹੁਤ ਸਾਰੇ ਯੂਨੀਵਰਸਿਟੀ ਤੋਂ ਵੀ ਸੱਜਣ ਮਿੱਤਰ ਪਿਆਰੇ ਪ੍ਰੋਗਰਾਮ 'ਚ ਜੁੜਦੇ ਹੁੰਦੇ ਨੇ, ਉਹਨਾਂ ਦਾ ਵੀ ਸਵਾਗਤ ਹੈ। ਅਤੇ ਉਮੀਦ ਰੱਖਦੇ ਹਾਂ ਕਿ ਇਹ ਜਿਹੜੀਆਂ ਗੱਲਾਂ ਬਾਤਾਂ ਆ ਇਹ ਸਾਡੇ ਪੰਜਾਬ ਲਈ, ਸਾਡੇ ਪੰਜਾਬੀਆਂ ਲਈ, ਹੈ ਨਾ, ਚਾਹੇ ਉਹ ਲਹਿੰਦੇ ਤੋਂ ਹੋਣ, ਚਾਹੇ ਚੜ੍ਹਦੇ ਤੋਂ ਹੋਣ, ਕਿਤੇ ਨਾ ਕਿਤੇ ਲਾਹੇਵੰਦ ਹੋਣਗੀਆਂ। ਆਪਣੇ ਪਿੰਡਾਂ ਨੂੰ ਜ਼ਰੂਰ ਮੋਟੀਵੇਟ ਕਰੋ, ਪਿੰਡਾਂ ਦੇ ਵਿੱਚ ਜਾ ਕੇ ਮੈਨੂੰ ਡਾਕਟਰ ਸਾਹਿਬ ਕਈ ਵਾਰੀ ਅਸੀਂ ਇੱਥੋਂ ਜਾਂਦੇ ਹਾਂ ਤਾਂ ਬੜੇ ਚੌੜ ਕਰਦੇ ਹਾਂ ਉੱਥੇ ਜਾ ਕੇ, ਹੈ ਨਾ, ਅਤੇ ਪਰ ਸਾਡੇ ਪਿੰਡ ਦੇ ਸੱਜਣ ਮਿੱਤਰ ਪਿਆਰੇ ਨੇ ਅਤੇ ਉਹ ਆਪਣੇ ਕੰਮ ਵਾਲੇ ਕੱਪੜੇ ਇੱਥੋਂ ਲੈ ਕੇ ਜਾਂਦੇ ਹੁੰਦੇ ਆ, ਉਹ ਕੰਮ ਵਾਲੇ ਕੱਪੜੇ ਪਾ ਕੇ ਘੁੰਮਦੇ ਆ, ਕਹਿੰਦੇ ਆਹ ਹੁੰਦੇ ਹਾਂ ਅਸੀਂ ਉੱਥੇ ਇੱਦਾਂ ਦੇ ਲੱਗੀ ਦਾ ਆ। ਤੁਸੀਂ ਸਾਡੇ ਇੱਦਾਂ ਨਾ ਦੇਖੋ ਵੀ ਜੋ ਅਸੀਂ ਇੱਥੇ ਹੁਣ ਕੱਪੜੇ ਪਾ ਕੇ ਨਵੇਂ ਨਵੇਂ, ਇਹ ਤਾਂ ਸਾਡੀ ਹੋਲੀਡੇ ਆ, ਤੁਸੀਂ ਸਾਡੇ ਮਗਰ ਲੱਗ ਕੇ ਨਾ ਮਤਲਬ ਆਪਣੇ ਪੱਟ ਲਓ।
ਅਸੀਂ ਵੀ ਦੱਸੀਦਾ ਕਿ ਸਾਡੀਆਂ ਬੀਬੀਆਂ ਜਿਹੜੀਆਂ ਆ ਉਹਦੇ ਜੈਂਪਰ ਦੇ ਉੱਤੇ ਨੀ ਕਾਲਰ ਵਾਲੀ ਕਮੀਜ਼ ਪਾ ਕੇ ਤੇ ਨਾਲ ਤੇ ਬਲੂਬੈਰੀ ਤੋੜਦੀਆਂ ਜਿਸ ਵੇਲੇ,
ਔਰ ਉਹਨਾਂ ਨੂੰ ਦਾਗ ਲੱਗੇ ਹੁੰਦੇ ਉੱਪਰ, ਉਹ ਮੈਲੀਆਂ ਹੋਈਆਂ ਹੁੰਦੀਆਂ ਮਤਲਬ ਕਮੀਜ਼ਾਂ ਵੀ ਕੱਪੜੇ ਵੀ। ਸੋ ਇਸ ਕਰਕੇ ਅਸੀਂ ਆਪਣਾ ਪਿੰਡ ਦੇ ਵਿੱਚ ਵੀ ਆਪਾਂ ਸੰਵਾਦ ਰਲਾਈਏ। ਦੇਖੋ ਪਿੰਡਾਂ ਦੇ ਵਿੱਚ ਹੁਣ ਇਹ ਗੱਲ ਅਲੋਪ ਹੋ ਗਈ ਹੈ ਕਿ ਚਲੋ ਬੰਦੇ ਬਾਹਰ ਕੰਮ ਕਰਦੇ ਆ, ਅੱਗੇ ਲੇਡੀਜ਼ ਜਿਹੜੀਆਂ ਨੇ ਚਾਹ ਫੜਾ ਜਾਂਦੀਆਂ ਹੁੰਦੀਆਂ ਸੀਗੀਆਂ, ਸਿਰ 'ਤੇ ਪੱਤਾ ਲੈ ਕੇ ਜਾਂਦੀਆਂ ਹੁੰਦੀਆਂ ਸੀ, ਅਤੇ ਅੱਜ ਦੇਖੋ ਘਰ ਘਰ ਕਾਰਾਂ ਖੜੀਆਂ, ਸਕੂਟੀਆਂ ਖੜੀਆਂ, ਅਤੇ ਲੇਡੀਜ਼ ਆਪਣੇ ਘਰ ਵਾਲਿਆਂ ਨੂੰ, ਆਪਣੇ ਹਸਬੈਂਡਸ ਨੂੰ, ਆਪਣੇ ਮੁੰਡਿਆਂ ਨੂੰ, ਆਪਣੇ ਬਜ਼ੁਰਗਾਂ ਨੂੰ ਚਾਹ ਫੜਾਉਣ ਵੀ ਨਹੀਂ ਜਾ ਕੇ, ਉੱਥੋਂ ਵੀ ਮੁਨਕਰ ਹੋਈਆਂ ਹੋਈਆਂ, ਮਤਲਬ ਇੱਥੋਂ ਤੱਕ ਕੰਮ ਹੋਇਆ ਪਿਆ, ਮਤਲਬ ਖਰਾਬ ਕਹਿ ਰਿਹਾ ਨਹੀਂ ਵੇ। ਰਵੀ ਸਿੰਘ ਭਾਅ ਜੀ ਵੀ ਜੁੜੇ ਨੇ ਸਾਡੇ ਨਾਲ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਆਪਣੇ ਜਾਂਦੇ ਜਾਂਦੇ ਨਾ ਇੱਕ ਟੌਪਿਕ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ, ਇੱਕ ਖਬਰ ਬਣੀ ਆ, ਅਤੇ ਇਹ ਜਿਹੜਾ ਟੌਪਿਕ ਹੈ ਇਹ ਹੈਗੀ ਕੰਢੀ, ਜਿਹੜਾ ਕੰਢੀ ਏਰੀਆ ਆ, ਹੈ ਨਾ, ਅਤੇ
ਮੈਨੂੰ ਨਹੀਂ ਨਜ਼ਰ ਆਈ, ਪਤਾ ਨਹੀਂ ਮੈਨੂੰ ਜ਼ਿਆਦਾ ਟਾਈਮ ਨਹੀਂ ਮਿਲਿਆ।
ਅੱਛਾ, ਮੈਂ ਤੁਹਾਨੂੰ ਚਲੋ ਭੇਜੀ ਸੀਗੀ। ਇਹਦੇ ਵਿੱਚ ਨਾ ਖਬਰ ਇਹ ਬਣਦੀ ਹੈ ਕਿ ਪੰਜਾਬ ਕੰਢੀ ਖੇਤਰ 'ਚ ਫਾਰਮ ਹਾਊਸ ਨੀਤੀ ਲਿਆਉਣ ਦੇ ਲਈ ਤਿਆਰ ਹੈ ਜੀ, ਅਤੇ ਪੰਜਾਬ ਸਰਕਾਰ ਮੋਹਾਲੀ ਤੋਂ ਪਠਾਨਕੋਟ ਤੱਕ ਸ਼ਿਵਾਲਿਕ ਪਹਾੜੀਆਂ ਦੇ ਕੰਢੀ ਖੇਤਰ ਵਿੱਚ ਫਾਰਮ ਹਾਊਸ ਨੀਤੀ ਲਿਆਉਣ ਜਾ ਰਹੀ ਹੈ, ਜਿਸ ਨਾਲ ਸਿਆਸਤਦਾਨਾਂ ਅਤੇ ਅਫਸਰਾਂ ਵਰਗੇ ਲੋਕਾਂ ਨੂੰ ਫਾਇਦਾ ਹੋਵੇਗਾ, ਖਾਸ ਕਰਕੇ ਚੰਡੀਗੜ੍ਹ ਆਲੇ ਦੁਆਲੇ ਜ਼ਮੀਨ ਵਾਲਿਆਂ ਨੂੰ, ਜਿੱਥੇ ਇੱਕ ਏਕੜ ਵਿੱਚ ਫਾਰਮ ਬਣਾਉਣ ਦੀ ਇਜਾਜ਼ਤ ਹੋਵੇਗੀ। ਅਤੇ ਇਸ ਨੀਤੀ ਦੇ ਆਉਣ ਦੇ ਨਾਲ ਜੰਗਲਾਤ ਅਧਿਕਾਰੀਆਂ ਅਤੇ ਸੁਪਰੀਮ ਕੋਰਟ ਦੇ ਨਿਯਮਾਂ ਦੀ ਪਾਲਣਾ ਕਰਨ ਬਾਰੇ ਚਿੰਤਾ ਜਤਾਈ ਹੈ, ਕਿਉਂਕਿ ਇਸ ਨਾਲ ਜੰਗਲਾਤ ਅਤੇ ਜੰਗਲੀ ਜੀਵਨ ਨੂੰ ਨੁਕਸਾਨ ਹੋ ਸਕਦਾ ਹੈ। ਪੰਜਾਬ ਸਰਕਾਰ 'ਤੇ ਇਸ ਨੀਤੀ ਨੂੰ ਲਿਆਉਣ ਦੇ ਲਈ ਦਬਾਅ ਹੈ, ਕਿਉਂਕਿ ਕਈ ਵੀ ਆਈ ਪੀ ਲੋਕਾਂ ਨੇ ਪਹਿਲਾਂ ਹੀ ਜ਼ਮੀਨਾਂ 'ਤੇ ਫਾਰਮ ਹਾਊਸ ਬਣਾ ਲਏ ਨੇ ਅਤੇ ਨੀਤੀ ਨਾ ਹੋਣ ਕਾਰਨ ਉਹਨਾਂ ਨੂੰ ਨੋਟਿਸ ਮਿਲ ਰਹੇ ਨੇ। ਸੋ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਹੈ ਜੀ,
ਬਹੁਤ ਵੱਡੀ ਚਿੰਤਾ ਦਾ ਹੈ ਜੀ। ਜੰਗਲ ਜੇ ਜੰਗਲ ਨਾ ਹੋਏ ਤਾਂ ਬਾਰਿਸ਼ਾਂ ਦਾ ਜਿਹੜਾ ਵਾਤਾਵਰਨ ਦਾ ਬਹੁਤ ਮਾੜਾ ਅਸਰ ਪੈਣਾ।
ਹਾਂਜੀ, ਤੇ ਉਹ ਵੀ ਅਸਰ ਪੈਣਾ। ਇਹ ਸ਼ਹਿਰੀ ਜਿਹੜੇ ਆ ਚੰਡੀਗੜ੍ਹ ਹੀ ਰੱਖ ਲਓ ਜਾਂ ਵੱਡੇ ਵੱਡੇ ਸ਼ਹਿਰਾਂ ਵਾਲਿਆਂ ਨੇ ਕੰਢੀ ਏਰੀਏ ਦੇ ਵਿੱਚ ਵੀਹ ਵੀਹ ਪੱਚੀ ਪੱਚੀ ਚਾਲੀ ਚਾਲੀ ਏਕੜ ਦੇ ਫਾਰਮ ਹਾਊਸ ਬਣਾਏ ਹੋਏ ਨੇ, ਅਤੇ ਉੱਥੇ ਮਤਲਬ ਹੁਣ ਮੈਨੂੰ ਲੱਗਦਾ ਇਹਦੀ ਵਸੋਂ ਜਿਹੜੀ ਹੋਰ ਵੀ ਸੰਘਣੀ ਹੋ ਜਾਣੀ ਆ ਜ਼ਮੀਨ ਜਿਹੜੀ ਆ। ਤੁਸੀਂ ਦੇਖੋ ਮਸ਼ੀਨਾਂ ਚੱਲ ਕੇ ਫਿਰ
ਸਾਡੇ ਚ ਇੱਕ ਨੁਕਸ ਬਹੁਤ ਵੱਡਾ ਕਿ ਅਸੀਂ ਆਰਮਜ਼ ਲੈਂਥ ਤੋਂ ਅੱਗੇ ਨਹੀਂ ਸੋਚਦੇ, ਭਵਿੱਖ ਬਾਰੇ ਨਹੀਂ ਸੋਚਦੇ ਵੀ ਇਹਦੇ ਅੱਗੇ ਅੱਗੇ ਕੀ ਮਾੜੇ ਅਸਰ ਹੋਣੇ ਆ। ਤੇ ਇਹਨਾਂ ਨੇ ਜਿਸ ਵੇਲੇ ਤਾਕਤ ਵਿੱਚ ਆਏ ਆ, ਕਿਸੇ ਨੇ 100 ਏਕੜ, ਕਿਸੇ ਨੇ 200 ਏਕੜ, ਕਿਸੇ ਨੇ 400, ਕਿ ਇਹ ਸੋਚਿਆ ਇਹ ਚਾਹੇ ਕੁੱਝ ਵੀ ਹੋਵੇ ਇਹ ਅਲਾਊਡ ਨਹੀਂ ਹੋਣਾ ਚਾਹੀਦਾ ਹੈ। ਜੰਗਲ ਜਿਹੜਾ ਆ ਵਧਾਉਣਾ ਚਾਹੀਦਾ, ਪੰਜਾਬ ਦੇ ਵਿੱਚ ਜਿੰਨਾ ਜੰਗਲ ਦੀ ਲੋੜ ਆ ਉਹਦੇ ਨਾਲ ਕਿਤੇ ਘੱਟ ਜੰਗਲ ਹੈ।
ਉਹ ਵੀ ਆ, ਤੇ ਹੁਣ ਆਹ ਜਿਹੜੀ ਨੀਤੀ ਆ ਇਹ ਤਾਂ ਮਤਲਬ ਇਹ ਤਾਂ ਹੋਰ ਮਤਲਬ ਉੱਥੇ ਮਤਲਬ ਕੋਠੀਆਂ ਨੂੰ ਥਾਂ ਕਰੇਗਾ, ਮਤਲਬ ਕੋਠੀਆਂ ਕੋਠੀਆਂ ਆਉਣਗੀਆਂ, ਜੰਗਲ ਘੱਟ ਗਏ। ਖੈਰ ਮਤਲਬ ਆਪਾਂ ਕੀ ਕੀ ਕਰ ਸਕਦੇ ਹਾਂ, ਮਤਲਬ ਇਹ ਜਿਹੜੀਆਂ ਪੋਲਿਸੀਆਂ ਆ, ਫਾਰਮ ਨੀਤੀ ਲਿਆਂਦੀ ਨਹੀਂ ਤੇ ਦੂਜੀਆਂ ਜਿਹੜੀਆਂ ਆ ਉਹ ਪੋਲਿਸੀਆਂ ਆ ਰਹੀਆਂ। ਸੋ ਡਾਕਟਰ ਸਾਹਿਬ ਹੁਣ ਆਪਾਂ ਨੂੰ
ਇਲਾਜ ਇਹ ਆ, ਜਿੰਨਾ ਯੰਗ ਬਲੱਡ ਹੈ ਸਕੂਲਾਂ ਵੱਲ ਜਿਹੜਾ ਆ, ਉਹ ਯੰਗ ਬਲੱਡ ਜਿਹੜਾ ਆ ਉਹਨੂੰ ਟ੍ਰੇਡ ਕੀਤਾ ਜਾਵੇ ਕਿ ਅਸੀਂ ਪੰਜਾਬ ਨੂੰ ਤੁਸੀਂ ਸੰਭਾਲਣਾ, ਕਿ ਤੁਸੀਂ ਅਗਲੀਆਂ ਤੁਹਾਡੀਆਂ ਪੁਸ਼ਤਾਂ ਨੇ ਸੰਭਾਲਣਾ। ਜਿਹੜੇ ਸਾਡੀ ਉਮਰ ਵਾਲੇ ਆ, ਅਸੀਂ ਤਾਂ ਦੇਖੋ ਜੀ ਉਹ ਜਿੱਦਾਂ ਕਹਿੰਦੇ ਹੁੰਦੇ ਆ ਬੁੱਢੇ ਤੋਤੇ ਨੀ ਕਦੇ ਜਿਹੜੇ ਆ ਉਹ ਨੀ ਪੜ੍ਹਦੇ ਆ, ਉਹਨਾਂ ਦਾ 70-72 ਵਾਲਿਆਂ ਦੀ ਗੱਲ ਹੋਰ ਹੁੰਦੀ ਆ। ਤੇ ਨੇਸ਼ਨ ਜਿਹੜੀ ਡਿਵੈਲਪ ਹੁੰਦੀ ਆ ਉਹ ਛੋਟਿਆਂ ਤੋਂ ਹੀ ਡਿਵੈਲਪ ਹੋਣੀ ਆ, ਤੇ ਨਵੀਂ ਜਿਹੜੀ ਆ ਪੋਲੀਟੀਸ਼ੀਅਨ ਉੱਠਣੇ ਚਾਹੀਦੇ ਆ ਜਿਹਨਾਂ ਨੂੰ ਪੰਜਾਬ ਦੇ ਨਾਲ ਪਿਆਰ ਹੋਵੇ ਗਾਹਾਂ ਦੀਆਂ, ਕਿ ਪੰਜਾਬ ਨੂੰ ਅਸੀਂ ਕਾਇਮ ਰੱਖਣਾ ਹੈਗਾ। ਤੇ ਸਭ ਤੋਂ ਵੱਡਾ ਤੇ ਆ ਵੀ ਵਿੱਦਿਆ ਵੱਲ ਜਿਹੜਾ ਆ ਜ਼ਰੂਰ ਧਿਆਨ ਦਿੱਤਾ ਜਾਵੇ, ਤੇ ਲੋਕਾਂ ਨੂੰ ਸੰਗਠਿਤ ਹੋ ਕੇ ਯੰਗ ਬਲੱਡ ਨੂੰ ਇਹ ਇਹਨਾਂ ਚੀਜ਼ਾਂ ਦਾ ਵਿਰੋਧ ਕਰਨਾ ਚਾਹੀਦਾ।
ਸੋ ਡਾਕਟਰ
ਛੇੜਛਾੜ ਜਿਹੜੀ ਆ, ਜਿਹੜੀ ਕੁਦਰਤੀ ਆ, ਕੁਦਰਤ ਨੇ ਦਿੱਤੀ ਹੋਈ ਆ, ਐਂਬੂਲੈਂਸ ਹੈਗੀ ਆ, ਪਹਾੜੀਆਂ ਹੈਗੀਆਂ, ਜੰਗਲ ਚਾਹੀਦਾ ਹੈ, ਉਹਦੀ ਛੇੜਛਾੜ ਜਿਹੜੀ ਕਿਸੇ ਕੀਮਤ ਤੇ ਵੀ ਜਿਹੜੀ ਆ ਉਹ ਉਹਨਾਂ ਅਲਾਊਡ ਨਹੀਂ ਹੋਣੀ ਚਾਹੀਦੀ, ਉਹ ਕਿਸੇ ਨੂੰ ਕਰਨ ਦੇਣੀ ਚਾਹੀਦੀ, ਚਾਹੇ ਕਿੱਡਾ ਵੀ ਵੱਡਾ ਕੋਈ ਹੋਵੇ।
ਸੋ ਡਾਕਟਰ ਸਾਹਿਬ ਸਮਾਂ ਹੋ ਗਿਆ ਉੱਤੇ ਜਾ ਰਿਹਾ ਅਤੇ ਆਪਾਂ ਇਜਾਜ਼ਤ ਲੈਣੀ ਹੈ ਹੁਣ, ਅਤੇ ਬਹੁਤ ਬਹੁਤ ਧੰਨਵਾਦ ਤੁਹਾਡਾ, ਅਗਲੇ ਹਫ਼ਤੇ ਫਿਰ ਮਿਲਾਂਗੇ ਹੋਰ ਟੋਪਿਕ ਦੇ ਨਾਲ।
ਓਕੇ ਜੀ,
ਵਾਹਿਗੁਰੂ ਜੀ ਕਾ ਖਾਲਸਾ,
ਚੰਗਾ ਜੀ, ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
ਸੋ ਇਹ ਸਨ ਡਾਕਟਰ ਕੁਲਦੀਪ ਸਿੰਘ ਹੇੜੀਆਂ ਵਾਲੇ, ਹਰਪ੍ਰੀਤ ਸਿੰਘ ਹੁਣੇ ਵੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਫਤਿਹ ਬੁਲਾ ਰਹੇ ਨੇ। ਸੋ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਇਸ ਪ੍ਰੋਗਰਾਮ ਤੋਂ ਠੀਕ ਬਾਅਦ ਇੱਕ ਬ੍ਰੇਕ ਤੋਂ ਬਾਅਦ ਪਰਨੀਤ ਕੌਰ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ, ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਹੋਇਆ, ਉਹ ਸੈਕਿੰਡ ਐਪੀਸੋਡ ਲੈ ਕੇ ਆ ਰਹੇ ਨੇ, ਅਤੇ ਇੰਗਲਿਸ਼ ਦੇ ਵਿੱਚ ਹੋਏਗਾ ਜਾਂ ਕਿਸੇ ਹੋਰ ਮਤਲਬ ਮਿਕਸ ਹੋਏਗਾ। ਸੋ ਜ਼ਰੂਰ ਇਹ ਪ੍ਰੋਗਰਾਮ ਤੁਸੀਂ ਦੇਖਣਾ ਸੁਣਨਾ, ਅਤੇ ਇਸ ਤੋਂ ਇਲਾਵਾ ਕੱਲ੍ਹ ਨੂੰ ਫਿਰ ਆਪਾਂ ਸਵੇਰੇ ਪ੍ਰੋਗਰਾਮ 'ਚ ਮਿਲਾਂਗੇ। ਸਰ ਮੁਹੱਬਤ ਆ ਰਹੇ ਨੇ, ਆਪਣੇ ਅਮਰੀਕ ਭਾਅ ਜੀ ਆ ਰਹੇ ਨੇ, ਅਤੇ ਅਸੀਂ ਗੱਲਾਂ ਬਾਤਾਂ ਕਰਾਂਗੇ, ਅਤੇ ਅਸੀਂ ਕੋਸ਼ਿਸ਼ ਕਰਾਂਗੇ ਧਾਲੀਵਾਲ ਸਾਹਿਬ ਨੂੰ ਵੀ ਪ੍ਰੋਗਰਾਮ 'ਚ ਲੈ ਕੇ ਆਉਣ ਦੀ, ਅਤੇ ਪ੍ਰੋਗਰਾਮ ਚੱਲਦੇ ਰਹਿਣਗੇ, ਅਤੇ ਤੁਸੀਂ ਆਪਣੇ ਸਫ਼ਰ ਦਾ ਸਾਥੀ ਹਰਮਨ ਰੇਡੀਓ ਨੂੰ ਬਣਾਈ ਰੱਖਣਾ, ਅਤੇ ਮਿਲਦੇ ਹਾਂ ਜੀ ਕੱਲ੍ਹ ਸਵੇਰ ਨੂੰ। ਆਪਣਾ ਰੱਖਿਓ ਖਿਆਲ, ਰੱਬ ਰਾਖਾ ਜੀ, ਗੁਰਫਤਿਹ ਜੀ।